ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸਾਰ ਬਰ ਸਟੂਡੀਓ ਤੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ 9:01 ਘੜੀ ਦਿਖਾਉਣ ਲੱਗ ਪਈ ਹੈ ਦਿਨ ਸ਼ਨਿਚਰਵਾਰ ਚੜ ਚੁੱਕਾ 6 ਅਗਸਤ 2016 ਇਹ ਹੈ ਜੀ ਈਸਟਰਨ ਆਸਟ੍ਰੇਲੀਆ ਦਾ ਟਾਈਮ ਤੇ ਮੱਧਵਰਤੀ ਆਸਟ੍ਰੇਲੀਆ ਐਡਲੇਡ ਦੇ ਵਿਚ 8:31 ਹੋਏ ਨੇ ਤੇ ਹੁਣ 7:02 ਦਿਖਾ ਰਹੀ ਹੈ ਘੜੀ ਪਰਥ ਦੇ ਵਿਚ ਪੱਛਮੀ ਆਸਟ੍ਰੇਲੀਆ ਦੇ ਵਿਚ ਤੇ ਡਾਰਵਿਨ ਦੇ ਵਿਚ ਵੀ ਇਹੀ ਟਾਈਮ ਹੈ ਤੇ ਡਾਰਵਿਨ ਵਾਲਿਓ ਤੁਸੀਂ ਹੁਣ ਅੱਜ ਬੜੇ ਹੈਰਾਨ ਹੋਵੋਗੇ ਕਿ ਹਾਸਾ ਕਿਉਂ ਆ ਰਿਹਾ ਹਾਸਾ ਡਾਰਵਿਨ ਵਾਲਿਆਂ ਤੇ ਆ ਰਿਹਾ ਥੋੜੀ ਦੇਰ ਬਾਅਦ ਦੱਸਾਂਗੇ ਪਰ ਪਹਿਲਾਂ ਸਮਾਂ ਸਾਰਨੀ ਦੁਨੀਆਂ ਦੀ ਮੱਧ ਦੁਨੀਆਂ ਦੇ ਵਿਚ ਜਾਣੀ ਕਿ ਟਾਈਮ ਲਾਈਨ ਦੇ ਅਨੁਸਾਰ ਭਾਰਤ ਤੇ ਮਿਡਲ ਈਸਟ ਦੇ ਵਿਚ ਵੱਡਾ ਤੜਕਾ ਤੇ ਅੱਧੀ ਰਾਤ ਹਜੇ ਸ਼ੁੱਕਰਵਾਰ ਦੀ ਚੱਲ ਰਹੀ ਹੈ ਇੰਗਲੈਂਡ ਤੇ ਯੂਰਪ ਦੇ ਵਿਚ ਤੇ ਹਜੇ ਸ਼ੁੱਕਰਵਾਰ ਦੀ ਦੁਪਹਿਰਾਂ ਤੇ ਸ਼ਾਮਾਂ ਚੱਲ ਰਹੀਆਂ ਜੀ ਕੈਨੇਡਾ ਅਮਰੀਕਾ ਮੈਕਸੀਕੋ ਤੇ ਸਾਊਥ ਅਮਰੀਕਾ ਬ੍ਰਾਜ਼ਿਲ ਅੱਜ ਓਪਨਿੰਗ ਸੈਰੇਮਨੀ ਸ਼ੁਰੂ ਹੋਣ ਵਾਲੀ ਹੈ ਹੋ ਚੁੱਕੀ ਹੋਣੀ ਹੈ ਜੀ ਓਲੰਪਿਕਸ ਦੀ ਹੈ ਸੋ ਟੀਵੀ ਵੀ ਤੁਸੀਂ ਲਾ ਸਕਦੇ ਹੋ ਤੇ ਅਗਰ ਨਾਲ ਦੀ ਨਾਲ ਰੇਡੀਓ ਵੀ ਸੁਣ ਸਕਦੇ ਹੋ ਗੱਲਾਂ ਬਾਤਾਂ ਵੀ ਸਾਡੀਆਂ ਤੇ ਟੀਵੀ ਦੇ ਉੱਤੇ ਓਪਨਿੰਗ ਸੈਰੇਮਨੀ ਰਾਤ ਪੈ ਚੁੱਕੀ ਹੈ ਜੀ ਉੱਥੇ ਸ਼ਾਮਾਂ ਰੀਓ ਦੇ ਵਿਚ ਉੱਥੇ ਸ਼ੁਰੂ ਹੋਣ ਵਾਲੀ ਹੈ ਸੋ ਓਲੰਪਿਕ ਦੀ ਸ਼ੁਰੂਆਤ ਤੇ ਦਿਲ ਵਾਲੀ ਗੱਲ ਦੀ ਸ਼ੁਰੂਆਤ ਇਕੋ ਸਮੇਂ ਜੀ ਪਰ ਮੈਚ ਕਈ ਦਿਨਾਂ ਤੋਂ ਚੱਲਦੇ ਨੇ 1-2 ਦਿਨਾਂ ਤੋਂ ਫੁੱਟਬਾਲ ਦੇ ਜਿਸ ਦੇ ਵਿਚ ਆਸਟ੍ਰੇਲੀਆ ਦੀ ਲੜਕੀਆਂ ਦੀ ਟੀਮ ਪਹਿਲਾ ਮੈਚ ਕੈਨੇਡਾ ਤੋਂ ਹਾਰ ਚੁੱਕੀ ਹੈ ਹੁਣ ਇਸ ਦਾ ਸਿਹਰਾ ਇਸ ਦੀ ਬਦਨਾਮੀ ਸ਼ਾਇਦ ਸਾਨੂੰ ਹੀ ਝੱਲਣੀ ਪਵੇ ਕਹਿੰਦੇ ਇਹ ਕੈਨੇਡਾ ਜਾ ਕੇ ਆਇਆ ਪਤਾ ਨਹੀਂ ਕੀ ਉੱਥੇ ਉਨ੍ਹਾਂ ਨੂੰ ਦੱਸਿਆ ਆ ਭੇਤ ਪਰ ਐਸੀ ਗੱਲ ਨਹੀਂ ਦੋਸਤੋ ਇਹ ਮੈਚ ਹੈ ਇਹ ਖੇਡਾਂ ਨੇ ਤੇ ਖਿਲਾੜੀ ਖੇਡਣ ਜਾਂਦੇ ਨੇ ਤੇ ਇਸ ਦੀ ਵੀ ਆਪਾਂ ਗੱਲ ਕਰਾਂਗੇ ਕਿਉਂਕਿ ਜਦੋਂ ਅਮਰੀਕ ਸਿੰਘ ਫਲੋਰਾ ਆਉਣਗੇ ਤੇ ਬਹੁਤ ਸਾਰੀਆਂ ਅਸੀਂ ਗੱਲਾਂ ਕਰਾਂਗੇ ਓਲੰਪਿਕਸ ਦੀਆਂ ਤੇ ਹੋਰ ਜਿਹੜੇ ਮਸਲੇ ਨੇ ਦੁਨੀਆਂ ਦੇ ਵਿਚ ਤੇ ਉਧਰ ਜਿਹੜੀ ਜੱਦੋਜਹਿਦ ਪੰਜਾਬ ਦੇ ਵਿਚ ਚੱਲ ਰਹੀ ਹੈ ਓਲੰਪਿਕਸ ਦੀ 2017 ਚ ਉੱਥੇ ਹੋਣੀ ਹੈ ਓਲੰਪਿਕਸ ਤੁਹਾਨੂੰ ਪਤਾ ਹੀ ਹੈ ਤੇ ਉਸ ਦੀ ਵੀ ਖਿਡਾਰੀਆਂ ਦੀ ਆਮ ਆਦਮੀ ਪਾਰਟੀ ਦੀ ਲਿਸਟ ਜਾਰੀ ਹੋ ਚੁੱਕੀ ਹੈ ਥੋੜੀ ਜਿਹੀ ਲਿਸਟ ਸਾਰੀ ਨੀ ਉਸ ਤੇ ਵੀ ਆਪਾਂ ਗੱਲ ਕਰਾਂਗੇ ਤੇ ਬਹੁਤ ਸਾਰੇ ਸੱਜਣ ਮਿੱਤਰ ਵੀ ਸਾਡੇ ਨਾਲ ਜੁੜਦੇ ਨੇ ਦਿਲ ਵਾਲੀ ਗੱਲ ਦੇ ਵਿਚ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਹਫ਼ਤੇ ਭਰ ਦੀਆਂ ਸਾਂਭ ਕੇ ਰੱਖੀਆਂ ਉਹ ਵੀ ਸਾਡੇ ਨਾਲ ਕਰੋ ਰਿਕੁਐਸਟ ਐਟ harmanradio.com ਸਾਡਾ ਈਮੇਲ ਪਤਾ ਹੈ ਤੇ ਟੈਲੀਗ੍ਰਾਮ ਚੱਲ ਰਹੀ ਹੈ ਤੁਸੀਂ ਸੁਣ ਰਹੇ ਹੋਵੋਗੇ ਕਿ ਮੈਸੇਜ ਠਾ ਠਾ ਡਿੱਗ ਰਹੇ ਨੇ ਬਹੁਤ ਸਾਰੇ ਸੱਜਣ ਮਿੱਤਰ ਜੁਆਇਨ ਕਰ ਰਹੇ ਨੇ ਤੇ ਸੁਖਦੀਪ ਸਿੰਘ ਵੀ ਆ ਗਏ ਨੇ ਹਰਮੀਤ ਚੰਨਾ ਵੀ ਆ ਗਏ ਨੇ ਸੋ ਹੋਰ ਵੀ ਬੇਨਤੀ ਹੈ ਕਿ ਅਗਰ ਤੁਸੀਂ ਕੰਮ ਤੇ ਨਹੀਂ ਹੋ ਘਰ ਹੋ ਫ੍ਰੀ ਹੋ ਜਾਂ ਇਸ ਵੇਲੇ ਖਾਸ ਤੌਰ ਤੇ ਆਸਟ੍ਰੇਲੀਆ ਵਿਚ ਸਮੋਕੋ ਟਾਈਮ ਹੁੰਦਾ 9 ਵਜੇ ਕੰਮ ਦੇ ਉੱਤੇ ਅਗਰ ਤੁਸੀਂ ਬ੍ਰੇਕ ਚ ਹੋ ਤਾਂ ਜ਼ਰੂਰ ਮੈਸੇਜ ਪਾਓ ਜ਼ਰੂਰ ਆਪਣੀ ਜਿਹੜੀ ਹਾਜ਼ਰੀ ਦੱਸੋ ਪਏ ਅਸੀਂ ਹੈਗੇ ਹਾਂ ਸੁਣ ਰਹੇ ਹਾਂ ਪ੍ਰੋਗਰਾਮ ਤੇ ਅਗਰ ਤੁਸੀਂ ਕੰਮ ਤੇ ਹੋ ਤਾਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਮੈਸੇਜ ਨਾ ਪਾਇਓ ਕਿਉਂਕਿ ਕੰਮ ਪਹਿਲਾਂ ਹੈ ਇਹ ਸ਼ੁਕਰਾਨਾ ਕਰਨਾ ਚਾਹੀਦਾ ਆਪਣੇ ਮਾਲਕਾਂ ਦਾ ਜਾਂ ਆਪਣੇ ਇੰਪਲੋਇਰਸ ਦਾ ਕਿ ਉਹ ਤੁਹਾਨੂੰ ਸੁਣਨ ਦੇ ਰਹੇ ਨੇ ਰੇਡੀਓ ਤੇ ਅਗਰ ਡਰਾਈਵ ਕਰ ਰਹੇ ਹੋ ਬਿਲਕੁਲ ਵੀ ਮੈਸੇਜ ਕਦੇ ਵੀ ਨਾ ਦੇਖਣਾ ਤੇ ਨਾ ਪਾਉਣਾ ਹੈ ਸੁਣ ਸਕਦੇ ਹੋ ਜੀ ਤੇ ਧਿਆਨ ਗੱਡੀ ਚਲਾਉਣ ਤੇ ਸੜਕ ਤੇ ਸਟੇਅਰਿੰਗ ਤੇ ਦੂਜਿਆਂ ਦੀ ਸੇਫਟੀ ਤੇ ਆਪਣੀ ਸੇਫਟੀ ਸੋ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਛੇਤੀ ਮੇਰੇ ਨਾਲ ਜੁਆਇਨ ਕਰ ਰਹੇ ਨੇ ਤੇ ਇਕ ਹੋਰ ਤੁਹਾਨੂੰ ਦੱਸ ਦਈਏ ਕਿ ਰਵੀ ਸਿੰਘ ਖਾਲਸਾ ਏਡ ਵਾਲੇ ਅੱਜ 11 ਵਜੇ ਸਿਡਨੀ ਦੇ ਵਿਚ ਉਤਰ ਰਹੇ ਨੇ ਵੈਸੇ ਤਾਂ 10:30 ਉਤਰ ਰਹੇ ਨੇ ਸੋ ਮੈਂ ਕੋਸ਼ਿਸ਼ ਕਰ ਰਿਹਾ ਸੀ ਅੱਜ ਉਨ੍ਹਾਂ ਨੂੰ ਨਾਲ ਲੈ ਲੈਂਦੇ ਪਰ ਗੁਰਪ੍ਰੀਤ ਸਿੰਘ ਬਡਵਾਲ ਹੁਣੀ ਉਨ੍ਹਾਂ ਨੂੰ ਪਿਕਅਪ ਕਰਨ ਜਾ ਰਹੇ ਨੇ ਤੇ ਉਹ ਕਹਿੰਦੇ ਵੀ 11:30 ਵੱਜ ਜਾਣੇ ਉਨ੍ਹਾਂ ਨੂੰ ਬਾਹਰ ਨਿਕਲਦਿਆਂ ਨੂੰ ਸੋ ਇਸ ਕਰਕੇ ਅੱਜ ਉਨ੍ਹਾਂ ਦੀ ਇੰਟਰਵਿਊ ਆਪਾਂ ਨਹੀਂ ਕਰਾਂਗੇ ਪਰ ਮੈਂ 12:30 ਵਜੇ ਉਨ੍ਹਾਂ ਨਾਲ ਗੱਲਬਾਤ ਕਰ ਰਿਹਾ ਇੰਟਰਵਿਊ ਕਰ ਰਿਹਾ ਸੋ ਕੱਲ ਦੇ ਪ੍ਰੋਗਰਾਮ ਦੇ ਵਿਚ ਅਸੀਂ ਅਰਲੀ ਉਨ੍ਹਾਂ ਤੋਂ ਆਪਾਂ ਗੱਲਾਂ ਬਾਤਾਂ ਸੁਣਾਂਗੇ ਰਵੀ ਸਿੰਘ ਹੁਣਾਂ ਤੋਂ ਸੋ ਬਹੁਤ ਸਾਰੀਆਂ ਗਤੀਵਿਧੀਆਂ ਆਸਟ੍ਰੇਲੀਆ ਦੇ ਵਿਚ ਹੋ ਰਹੀਆਂ ਨੇ ਵਿਰਾਸਤ ਫਿਲਮ ਫੈਸਟੀਵਲ ਹੋ ਰਿਹਾ ਤੇ ਸੁਰਜੀਤ ਪਾਤਰ ਸਾਹਿਬ ਵੀ ਆ ਰਹੇ ਨੇ ਇਸ ਮਹੀਨੇ ਦੇ ਬਸ ਥੋੜੇ ਦਿਨਾਂ ਤੱਕ ਤੇ ਉਹ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ ਸੋ ਦੋਸਤੋ ਕਿਉਂ ਨਾ ਇੱਕ ਫਿਰ ਗੀਤ ਤੋਂ ਸ਼ੁਰੂਆਤ ਕਰੀਏ ਗੀਤ ਬੜਾ ਮੈਨੂੰ ਸੋਹਣਾ ਲੱਗਾ ਆਓ ਗੀਤ ਦਾ ਆਨੰਦ ਮਾਣਦੇ ਹਾਂ ਪੱਗ ਦੀ ਪੂਣੀ ਬਹੁਤ ਸੋਹਣਾ ਗੀਤ ਹੈ ਜੀ
ਹੋਇਆ ਨੀ ਅਜੇ ਕਵੇਲਾ ਚੱਲਦਾ ਹੈ ਮਾੜਾ ਵੇਲਾ ਹੋਇਆ ਨੀ ਅਜੇ ਕਵੇਲਾ ਚੱਲਦਾ ਹੈ ਮਾੜਾ ਵੇਲਾ ਵੇਖ ਲਈ ਟੈਸਟ ਕਰਾ ਕੇ ਗੈਰਤ ਨੀ ਹੋਈ ਉਣੀ ਮਰਦਾਂ ਦੀ ਛਾਤੀ ਨੂੰ ਨਾ ਜ਼ਖਮਾਂ ਦੇ ਖੌਫ ਵੈਰੀਆ ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ ਮਰਦਾਂ ਦੀ ਛਾਤੀ ਨੂੰ ਨਾ ਜ਼ਖਮਾਂ ਦੇ ਖੌਫ ਵੈਰੀਆ ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ ਮਰਦਾਂ ਦੀ ਛਾਤੀ ਨੂੰ ਨਾ ਜ਼ਖਮਾਂ ਦੇ ਖੌਫ ਵੈਰੀਆ ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ ਹੋ ਦਹਿਸ਼ਤ ਦੇ ਹੱਕ ਵਿੱਚ ਹੈ ਨੀ ਪਰ ਅਸਲੀ ਹੱਕ ਨਹੀਂ ਉਹ ਛੱਡਦੇ ਥੋੜਾ ਚਿਰ ਠਹਿਰ ਬਿਠਾ ਦੂੰ ਉੱਚੀ ਥਾਂ ਝੰਡਾ ਗੱਡ ਕੇ ਅੱਖਾਂ ਵਿੱਚ ਪਾਣੀ ਆਉਂਦਾ ਜਦ ਵੀ ਕੋਈ ਯਾਦ ਕਰਾਉਂਦਾ ਮਰਦਾਂ ਦੀ ਛਾਤੀ ਨੂੰ ਨਾ ਜ਼ਖਮਾਂ ਦੇ ਖੌਫ ਵੈਰੀਆ ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ ਮਰਦਾਂ ਦੀ ਛਾਤੀ ਨੂੰ ਨਾ ਜ਼ਖਮਾਂ ਦੇ ਖੌਫ ਵੈਰੀਆ ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ ਹੋ
ਲਓ ਜੀ ਮੈਨੂੰ ਗੀਤ ਵਧੀਆ ਲੱਗਿਆ ਤੁਹਾਡੇ ਨਾਲ ਸ਼ੇਅਰ ਕਰਤਾ ਉਮੀਦ ਹੈ ਤੁਹਾਨੂੰ ਵੀ ਪਸੰਦ ਆਇਆ ਹੋਵੇਗਾ ਸੋ ਦੋਸਤੋ ਸੱਜਣ ਆ ਰਹੇ ਨੇ ਸੁਖਦੀਪ ਰਿਆੜ ਕੋਬਰਮ ਤੋਂ ਵੀ ਹਰਮੀਤ ਚੰਨਾ ਕਹਿ ਰਹੇ ਨੇ ਜੀ ਬਾਈ ਜੀ ਸਮੋਕੋ ਟਾਈਮ 10 ਵਜੇ ਹੁੰਦਾ 9 ਵਜੇ ਵਿਕਟੋਰੀਆ ਚ ਨਹੀਂ ਹੁੰਦਾ ਤੁਹਾਡੇ ਸੂਰਜ ਥੋੜਾ ਲੇਟ ਚੜਦਾ ਜੀ ਨਿਊ ਸਾਊਥ ਵੇਲ ਚ ਸਮੋਕੋ ਟਾਈਮ 9 ਵਜੇ ਹੁੰਦਾ ਕਿਉਂਕਿ ਇੱਥੇ ਤਕਰੀਬਨ 6:30-6:30 ਵਜੇ ਕੰਮ ਸ਼ੁਰੂ ਹੋ ਜਾਂਦਾ ਇਹ ਸਮੋਕੋ ਟਾਈਮ ਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਪਰ ਪਹਿਲਾਂ ਆਹ ਡਾਰਵਿਨ ਵਾਲਿਆਂ ਦੀ ਖ਼ਬਰ ਲੈ ਲਈਏ ਇਹ ਵੀ ਬੜੇ ਔਖੇ ਹੋਏ ਨੇ ਰਾਤ ਦੇ ਔਖੇ ਏਦਾਂ ਹੋਇਆ ਕਿ ਮੌਸਮ ਜੀ ਦੇਖੋ ਇਨ੍ਹਾਂ ਦੇ ਦੋ ਹੀ ਰਹਿੰਦੇ ਨੇ ਜਾਂ ਗਿੱਲਾ ਤੇ ਜਾਂ ਸੁੱਕਾ ਜਾਂ ਮੀਂਹ ਪੈਂਦਾ ਹੁੰਦਾ ਜਾਂ ਨਹੀਂ ਮੀਂਹ ਪੈਂਦਾ ਹੁੰਦਾ ਪਰ ਇੱਥੇ ਜੀ ਰਾਤੀ ਭਾਣਾ ਵਰਤ ਗਿਆ ਇਹ ਤੁਹਾਨੂੰ ਦੱਸਦੇ ਆ ਬਾਅਦ ਚੋਂ ਪਰ ਪਹਿਲਾਂ ਬ੍ਰਿਸਬਨ ਤੋਂ ਸ਼ੁਰੂ ਕਰਦੇ ਆ ਜਿੱਥੇ 22 ਡਿਗਰੀ ਤਾਪਮਾਨ ਰਹੇਗਾ ਅੱਜ ਤੇ ਹਲਕੀ ਹਲਕੀ ਧੁੱਪ ਵੀ ਰਹੇਗੀ ਤੇ ਕੌਫ ਸਰਵਰ ਦੇ ਵਿਚ ਸ਼ਾਵਰ ਦੱਸੇ ਗਏ ਨੇ 19 ਡਿਗਰੀ ਤੇ 8 ਡਿਗਰੀ ਘੱਟ ਤੋਂ ਘੱਟ ਸਿਡਨੀ ਦੇ ਵਿਚ 17 ਡਿਗਰੀ ਤੇ ਉਥੇ ਸ਼ਾਵਰ ਦੱਸੇ ਗਏ ਨੇ ਕੈਨਬਰਾ ਦੇ ਵਿਚ 0-13 ਡਿਗਰੀ ਤੱਕ ਵੱਧ ਤੋਂ ਵੱਧ ਮੈਲਬਨ ਦੇ ਵਿਚ ਬੱਦਲਵਾਈ 15 ਡਿਗਰੀ ਐਡਲੇਡ ਵਿਚ 17 ਤੇ ਪਰਥ ਦੇ ਵਿਚ ਸ਼ਾਵਰ ਹੋ ਸਕਦੇ ਨੇ 19 ਡਿਗਰੀ ਤੇ ਡਾਰਵਿਨ ਦੇ ਵਿਚ 30 ਡਿਗਰੀ ਅੱਜ ਵੱਧ ਤੋਂ ਵੱਧ ਜਾਏਗਾ ਪਰ ਜੋ ਰਾਤੀ ਉਤੇ ਹੋਇਆ ਉਹ ਖ਼ਬਰ ਸੁਣ ਕੇ ਤਾਂ ਦੇਖੋ ਸਾਰੀਆਂ ਅਖਬਾਰਾਂ ਵਾਲੇ ਨੇ ਵੀ ਚਸਕੇ ਲਾਏ ਹੋਏ ਨੇ ਕਹਿੰਦੇ ਨੇ ਕਿ ਵੀ ਲਓ ਬਈ ਡਾਰਵਿਨ ਚ ਇੰਨੀ ਠੰਡ ਹੋ ਗਈ ਰਾਤੀ ਤੇ ਉਨ੍ਹਾਂ ਨੂੰ ਰਾਤੀ ਪੱਖੇ ਬੰਦ ਕਰਨੇ ਪੈ ਗਏ ਕੋਲਡੈਸਟ ਨਾਈਟ ਇਨ ਆਲਮੋਸਟ 2 ਈਅਰਸ ਤੇ ਸਭ ਤੋਂ ਕਹਿੰਦੇ ਠੰਡੀ ਰਾਤ ਉਨ੍ਹਾਂ ਦੇ ਹੋਈ ਏ ਤੇ 13.3 ਡਿਗਰੀ ਤਾਪਮਾਨ ਪਹੁੰਚ ਗਿਆ ਸੀ ਤੜਕੇ ਸੋ ਇਹ ਵੀ ਇਕ ਮਤਲਬ ਸਾਨੂੰ ਤਾਂ ਹਾਸਾ ਹੀ ਲੱਗਦਾ ਕਿਉਂਕਿ ਸਾਡੇ ਤਾਂ ਹੁਣ ਕੈਨਵਰ ਵਾਲੇ ਦੇਖੋ -3-3 ਡਿਗਰੀ ਤੱਕ ਵੀ ਪਹੁੰਚ ਜਾਂਦੇ ਨੇ ਇੱਥੇ ਵੀ 2-4 ਡਿਗਰੀ ਹੋ ਜਾਂਦਾ ਸੋ ਡਾਰਵਿਨ ਵਾਲੇ ਪਿਛਲੀ ਵਾਰੀ ਵੀ ਉਨ੍ਹਾਂ ਨੇ ਕੰਪਲੇਂਟ ਕੀਤੀ ਸੀ ਕਿ ਡਾਰਵਿਨ ਦਾ ਮੌਸਮ ਜ਼ਰੂਰ ਦੱਸਿਆ ਕਰੋ ਸੋ ਮੌਸਮ ਮੈਂ ਉਨ੍ਹਾਂ ਨੂੰ ਵੀ ਅੱਗੇ ਹੀ ਕਿਹਾ ਸੀ ਵੀ 2 ਤਰ੍ਹਾਂ ਦੇ ਉੱਥੇ ਮੌਸਮ ਹੈ ਤੇ ਪਰ ਆਹ ਤਾਂ ਜ਼ਰੂਰੀ ਬਣਦਾ ਸੀ ਨਾ ਹੁਣ ਕਿਉਂਕਿ ਉਨ੍ਹਾਂ ਨੇ ਮੰਗ ਕੀਤੀ ਸੀ ਸੋ ਇਸ ਕਰਕੇ ਕਹਿੰਦੇ ਵੀ ਜਦੋਂ ਇੰਨੀ ਠੰਡ ਹੋ ਗਈ ਰਾਤ ਨੂੰ ਨਾ 13 ਡਿਗਰੀ 13.3 ਡਿਗਰੀ ਤਾਂ ਰੇਡੀਓ ਦੇ ਉੱਤੇ ਪ੍ਰੋਗਰਾਮ ਨਾ ਚੱਲਣ ਲੱਗ ਪਏ ਜਿਹੜੇ ਸਾਡੇ ਵਰਗੇ ਤੇ ਚਲੋ ਇੰਗਲਿਸ਼ ਵਾਲੇ ਆ ਉਹ ਕਰਦੇ ਨੇ ਉਹ ਗੱਲਾਂ ਕਰਨ ਲੱਗ ਗਏ ਜੀ ਠੰਡ ਦੀਆਂ ਵੀ ਠੰਡ ਕਿੱਦਾਂ ਹੁੰਦੀ ਹੈ ਜੀ ਤੇ ਲੋਕਾਂ ਨੇ ਆਪਣੀਆਂ ਫੋਟੋਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਟੋਪੀਆਂ ਲਈਆਂ ਦੀਆਂ ਤੇ ਮੋਟੇ ਮੋਟੇ ਜਿਹੜੇ ਫਾਹਰ ਵਾਲੇ ਬੂਟ ਪਾਏ ਉਹਦੇ ਜਰਾਬਾਂ ਦੇ ਤੇ ਤਰੇਲ ਪਈ ਉਹਦੀ ਫੋਟੋਆਂ ਕਹਿੰਦੇ ਬੜੀਆਂ ਭੇਜੀਆਂ ਹੁਣ ਲੋਕੀ ਤਾਂ ਜਦੋਂ ਠੰਡ ਪੈਂਦੀ ਹੈ ਤਾਂ ਜ਼ਿਆਦਾਤਰ ਸਨੋਅ ਦੀਆਂ ਫੋਟੋਆਂ ਭੇਜਦੇ ਨੇ ਬਰਫ਼ ਪਈਆਂ ਦੀ ਜਾਂ ਕੋਰਾ ਜੰਮੇ ਗੱਡੀ ਦੇ ਉੱਤੇ ਸਾਫ਼ ਕਰ ਰਿਹਾ ਤੇ ਇੱਥੇ ਜੀ ਡਾਰਵਿਨ ਦੇ ਵਿੱਚ ਕਹਿੰਦੇ ਜਦੋਂ ਤਾਪਮਾਨ 13.3 ਡਿਗਰੀ ਹੋਇਆ ਤਾਂ ਲੋਕਾਂ ਨੇ ਤਰੇਲ ਦੀਆਂ ਫੋਟੋਆਂ ਭੇਜਣੀਆਂ ਸ਼ੁਰੂ ਕਰਦੀਆਂ ਕਿਉਂਕਿ ਤਰੇਲ ਤੇ ਪੈਂਦੀ ਹੀ ਨਹੀਂ ਗਰਮੀ ਇੰਨੀ ਹੁੰਦੀ ਆ ਤੇ ਫਿਰ ਬਾਅਦ ਦੇ ਵਿੱਚ ਕਹਿੰਦੇ ਨੇ ਕਿ ਉਨ੍ਹਾਂ ਨੇ ਧੰਨਵਾਦ ਕੀਤਾ ਕਿ ਚਲੋ ਦਿਨ ਚੜ ਗਿਆ ਤੇ ਤਾਪਮਾਨ ਥੋੜਾ ਜਿਹਾ ਉੱਤੇ ਹੋਇਆ ਇੰਨੀ ਠੰਡ ਹੋ ਗਈ ਸੀ ਸੋ ਮੈਨੂੰ ਇਸ ਕਰਕੇ ਜੀ ਹਾਸਾ ਆ ਰਿਹਾ ਸੀ ਇਹ ਖ਼ਬਰ ਸੁਣ ਕੇ ਪਰ ਹੱਸਣ ਵਾਲੀ ਗੱਲ ਨਹੀਂ ਤਾਪਮਾਨ ਤਾਂ ਤਾਪਮਾਨ ਹੀ ਆ ਤੇ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਅਸੀਂ ਇੱਥੋਂ ਜਾਂਦੇ ਹਾਂ ਕੌਫਸਾਰਪੁਰ ਤੋਂ ਸਿਡਨੀ ਤੇ ਤਾਪਮਾਨ 2-4 ਡਿਗਰੀ ਦਾ ਫਰਕ ਹੁੰਦਾ ਤੇ ਸਾਡੇ ਪੈਰ ਠਰਨ ਲੱਗ ਜਾਂਦੇ ਨੇ ਉੱਥੇ ਜਾ ਕੇ ਤੇ ਇੱਦਾਂ ਹੀ ਉਧਰੋਂ ਕੋਕੇਨਸ ਤੋਂ ਸਾਡੇ ਵੱਲ ਆਵੇ ਹੁਣ ਇੰਗਲੈਂਡ ਤੋਂ ਸਾਡੇ ਆਏ ਹੋਏ ਸੀ ਪ੍ਰਾਹੁਣੇ ਪਿਛਲੇ ਹਫ਼ਤੇ ਤੇ ਅਸੀਂ ਤਾਂ ਕੋਟੀਆਂ ਕੋਟ ਪਾ ਕੇ ਬੀਨੀਆਂ ਪਾ ਕੇ ਬੈਠੇ ਸੀ ਤੇ ਉਹ ਅੱਧੀਆਂ ਬਾਹਾਂ ਦੀ ਟੀ ਸ਼ਰਟ ਪਾ ਕੇ ਘੁੰਮਦੇ ਸੀ ਤੇ ਉਹ ਕਹਿੰਦੇ ਸਾਡੇ ਤਾਂ ਇੰਨੀ ਗਰਮੀ ਹੁੰਦੀ ਆ ਗਰਮੀਆਂ 'ਚ ਗਰਮੀ ਹੁੰਦੀ ਆ ਜਿੰਨੇ ਤੁਹਾਡੇ ਠੰਡ ਦੇ ਵਿੱਚ ਠੰਡ ਆ ਸੋ ਫਰਕ ਹੈ ਜੀ ਬੰਦਾ ਜਿੱਥੇ ਜਿੱਥੇ ਰਹਿੰਦਾ ਉਸ ਤਰ੍ਹਾਂ ਨਾਲ ਉਹ ਯੂਜ਼ ਟੂ ਹੋ ਜਾਂਦਾ ਹੈ ਜੀ ਚਲੋ ਮੌਸਮ ਦੀ ਜਾਣਕਾਰੀ ਤੋਂ ਬਾਅਦ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਅੱਜ ਨੌਲੇਜ ਦੇ ਵਿੱਚ ਆਪਣਾ ਵੀ ਵਾਧਾ ਕਰ ਲਈਏ ਬੜੀ ਦੇਰ ਬਾਅਦ ਇਹ ਜਾਣਕਾਰੀ ਲਈ ਤੁਹਾਨੂੰ ਦੱਸ ਦਿੰਦੇ ਕਿ ਡਾਰਵਿਨ ਅਸਲ ਦੇ ਵਿੱਚ ਹੈ ਕਿ ਜਿਸ ਤਰ੍ਹਾਂ ਕਿ ਕੌਫਸਾਰਬਰ ਹੈ ਉਧਰ ਜੈਰਲਟਨ ਹੈ ਪਰਥ ਇਹ ਸਭ ਟ੍ਰੋਪੀਕਲ ਏਰੀਏ ਨੇ ਔਰ ਜਿਹੜਾ ਡਾਰਵਿਨ ਹੈ ਡਾਰਵਿਨ ਟ੍ਰੋਪਿਕ ਆਫ ਕੈਪਰੀਕੋਨ ਜਿਹੜਾ ਹੈ ਜਿੱਥੇ ਜਾਣੀ ਕਿ ਸੂਰਜ ਵੱਧ ਤੋਂ ਵੱਧ ਐਨ ਸਿਖਰ ਤੇ ਆ ਜਾਂਦਾ ਗਰਮੀਆਂ ਨੂੰ ਉਹਨੂੰ ਟ੍ਰੋਪਿਕ ਆਫ ਕੈਪੀਕੋਰਨ ਕਹਿੰਦੇ ਨੇ ਤੇ ਦੂਸਰੇ ਪਾਸੇ ਜਿਹੜਾ ਨਾਰਥਨ ਦੇ ਵਿੱਚ ਉਹਨੂੰ ਟ੍ਰੋਪਿਕ ਆਫ ਕੈਂਸਰ ਕਹਿੰਦੇ ਆ ਤੇ ਕੈਂਸਰ ਜੀ ਬੜਾ ਮਾੜਾ ਅੱਖਰ ਹੈ ਵੈਸੇ ਤੇ ਜਿਹੜਾ ਡਾਰਵਿਨ ਹੈ ਉਹ ਟ੍ਰੋਪਿਕ ਆਫ ਕੈਪਰੀਕੋਰਨ ਤੋਂ ਉੱਤੇ ਹੈ ਤੇ ਇੱਥੇ ਗਰਮੀ ਕਾਫੀ ਹੋ ਜਾਂਦੀ ਹੈ ਇਹ ਟ੍ਰੋਪੀਕਲ ਏਰੀਆ ਕਿਹਾ ਜਾਂਦਾ ਆਸਟ੍ਰੇਲੀਆ ਦਾ ਔਰ ਹੋਰ ਵੀ ਬਹੁਤ ਸਾਰੇ ਇਲਾਕੇ ਨੇ ਟ੍ਰੋਪਿਕਸ ਦੇ ਵਿੱਚ ਜਿਸ ਤਰ੍ਹਾਂ ਉਧਰ ਸਾਊਥ ਅਫਰੀਕਾ ਦੇ ਕਈ ਕੰਟਰੀਆਂ ਦੇ ਕਈ ਸ਼ਹਿਰਾਂ ਦੇ ਵਿੱਚ ਆਉਂਦਾ ਆ ਤੇ ਅਰਜਨਟੀਨਾ ਚਿਲੀ ਬ੍ਰਾਜ਼ੀਲ ਦੇ ਵਿੱਚ ਵੀ ਟ੍ਰੋਪਿਕ ਆਫ ਕੈਪਰੀਕੋਰਨ ਲੰਘਦਾ ਆ ਸੋ ਇੱਥੇ ਦੇ ਮੌਸਮ ਕਾਫੀ ਨਿੱਘੇ ਨੇ ਤੇ ਹੋਰ ਜਿਹੜੇ ਕੰਟਰੀ ਇਹਦੇ ਵਿੱਚ ਆਉਂਦੇ ਨੇ ਜੀ ਨਮੀਬੀਆ ਬੋਟਸਵਾਨਾ ਸਾਊਥ ਅਫਰੀਕਾ ਮਜ਼ਬਕੇ ਇਹ ਅਫਰੀਕਾ ਦੇ ਕੰਟਰੀ ਨੇ ਮਦਗਾਸਕਰ ਇੰਡੀਅਨ ਓਸ਼ੀਅਨ ਦੇ ਵਿੱਚ ਆਸਟ੍ਰੇਲੀਆ ਇਧਰ ਹੈ ਚਿਲੀ ਅਰਜਨਟੀਨਾ ਪੈਰਾਗੁਆਏ ਤੇ ਬ੍ਰਾਜ਼ੀਲ ਇਨ੍ਹਾਂ ਦੇਸ਼ਾਂ ਦੇ ਵਿੱਚੋਂ ਇਹ ਲੰਘਦਾ ਸੋ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਗਰਮੀਆਂ ਨੂੰ ਸੂਰਜ ਐਨ ਇਨ੍ਹਾਂ ਸ਼ਹਿਰਾਂ ਦੇ ਉੱਤੇ ਹੁੰਦਾ ਆ 90 ਡਿਗਰੀ ਤੇ ਇਹਨੂੰ ਟ੍ਰੋਪਿਕ ਆਫ ਕੈਪਰੀਕੋਰਨ ਕਹਿੰਦੇ ਨੇ ਸਦਰਨ ਹੈਮੀਸਫੀਅਰ ਦੇ ਵਿੱਚ ਤੇ ਖ਼ਬਰਾਂ ਤੇ ਵੀ ਆਪਾਂ ਝਾਤੀ ਮਾਰਨੀ ਆ ਖ਼ਬਰਾਂ ਦੀ ਵੀ ਸਾਰ ਲੈਣੀ ਆ ਤੇ ਨਾਲ ਦੀ ਨਾਲ ਆਪਾਂ ਗੀਤ ਸੰਗੀਤ ਵੀ ਜਾਰੀ ਰੱਖਣਾ ਆ ਤੇ ਇੱਕ ਗੀਤ ਤੁਹਾਨੂੰ ਹੋਰ ਸੁਣਾਉਂਦੇ ਆ ਜੀ ਇਹ ਗੀਤ ਮੈਂ ਪੁਰਾਣੀ ਫਿਲਮ ਚ ਤੁਹਾਨੂੰ ਸੁਣਾਉਣਾ ਇਹ ਗੀਤ ਨਾ ਫਿਲਮ ਪਾਰਸ ਮਣੀ ਦੇ ਵਿੱਚ ਆਇਆ ਸੀ ਤੇ ਇਸ ਗੀਤ ਨੂੰ ਮੁਹੰਮਦ ਰਫੀ ਸਾਹਿਬ ਨੇ ਗਾਇਆ ਸੀ ਔਰ ਬੜਾ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਸੀ 1963 ਦੇ ਵਿੱਚ ਫਿਲਮ ਆਈ ਸੀ ਤੇ ਤੁਹਾਨੂੰ ਯਾਦ ਦਿਲਾ ਦਈਏ ਕਿ ਇਹ ਫਿਲਮ ਲਕਸ਼ਮੀ ਕਾਂਤ ਪਿਆਰੇ ਲਾਲ ਮਿਊਜ਼ਿਕ ਡਾਇਰੈਕਟਰ ਹੋਏ ਨੇ ਬੜੇ ਮਸ਼ਹੂਰ ਬੜਾ ਉਨ੍ਹਾਂ ਨੇ ਸੰਗੀਤ ਵਧੀਆ ਦਿੱਤਾ ਉਨ੍ਹਾਂ ਦਾ ਇਹ ਪਹਿਲਾ ਮਿਊਜ਼ਿਕ ਕੰਪੋਜੀਸ਼ਨ ਸੀ ਫਿਲਮਾਂ ਦੇ ਲਈ ਔਰ ਮੁਹੰਮਦ ਰਫੀ ਸਾਹਿਬ ਨੇ ਫ੍ਰੀ ਗਾਣੇ ਗਾਏ ਸੀਗੇ ਉਨ੍ਹਾਂ ਦੇ ਲਈ ਉਨ੍ਹਾਂ ਦੀ ਪਸੰਦ ਤੇ ਸੋ ਆਓ ਸੁਣਦੇ ਹਾਂ ਜੀ ਮੁਹੰਮਦ ਰਫੀ ਸਾਹਿਬ ਨੂੰ
ਰੋਸ਼ਨ ਤੁਮੀ ਸੇ ਦੁਨੀਆ ਰੌਣਕ ਤੁਮੀ ਜਹਾਂ ਕੀ ਫੂਲੋਂ ਮੇਂ ਪੜਨੇ ਵਾਲੀ ਰਾਨੀ ਹੋ ਗੁਲਸਤਾਂ ਕੀ ਸਲਾਮਤ ਰਹੋ ਸਲਾਮਤ ਰਹੋ ਰੋਸ਼ਨ ਤੁਮੀ ਸੇ ਦੁਨੀਆ ਰੌਣਕ ਤੁਮੀ ਜਹਾਂ ਕੀ ਫੂਲੋਂ ਮੇਂ ਪੜਨੇ ਵਾਲੀ ਰਾਨੀ ਹੋ ਗੁਲਸਤਾਂ ਕੀ ਸਲਾਮਤ ਰਹੋ ਸਲਾਮਤ ਰਹੋ ਸਲਾਮਤ ਰਹੋ ਸਲਾਮਤ नाजुक हो नाज से भी तुम प्यार से भी प्यारी नाजुक हो नाज से भी तुम प्यार से भी प्यारी तुम हुस्न से हसी हो क्या बात है तुम्हारी क्या बात है तुम्हारी आंखों में दो जहां है मालिक हो दो जहां की सलामत रहो सलामत रहो सलामत रहो मेरे दिल से यूं ही खेलो दिल चाहे टूट जाए मेरे दिल से यूं ही खेलो जीती रहो यूं ही तुम मेरी भी उम्र ले लो मेरी भी उम्र ले लो किस दिन दुआ न मांगी तुम्हारी जान की सलामत रहो सलामत रहो रोशन तुम्हीं से दुनिया रौनक तुम्हीं जहां की फूलों में पलने वाली रानी हो गुलसिता की सलामत रहो सलामत रहो सलामत रहो सलामत रहो
लो जी सारे ही सलामत रहो जेडे हरमन रेडियो दे नाल जुड़े हुए ने ते मैसेज भी लैने ने ते नाले ही ਖਬਰਾਂ ਤੇ ਵੀ ਥੋੜੀ ਜਿਹੀ ਝਾਤ ਮਾਰਨੀ ਆ ਤੇ ਬੱਬੂ ਜਲੰਧਰੀ ਕੋਬਰਮ ਵਾਲੇ ਆ ਗਏ ਨੇ ਜੀ ਤੇ ਕਹਿੰਦੇ ਨੇ ਕਿ ਐਸ ਐਸ ਚੰਨਾ ਗਰੁੱਪ ਤੋਂ ਅਸੀਂ ਗੱਲ ਕਰ ਰਹੇ ਹਾਂ ਤੁਸੀਂ ਵੀ ਮੈਨੂੰ ਲੱਗਦਾ ਜੀ ਹੁਣ ਗਰੁੱਪ ਬਣਾ ਲਏ ਮੈਨੂੰ ਲੱਗਦਾ ਟਿਕਟਾਂ ਤੁਹਾਨੂੰ ਵੀ ਚਾਹੀਦੀਆਂ ਆਮ ਆਦਮੀ ਪਾਰਟੀ ਦੀਆਂ ਤੇ ਕਹਿੰਦੇ ਮੇਰੀ ਸਤਿ ਸ੍ਰੀ ਅਕਾਲ ਕਬੂਲ ਕਰਿਓ ਤੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਤੇ ਅਸੀਂ ਇੰਜੋਏ ਕਰ ਰਹੇ ਹਾਂ ਦੇਖੋ ਤੁਸੀਂ ਹਿੰਦੀ ਦੇ ਵਿਚ ਮੈਨੂੰ ਇਹ ਵਿਚਾਰ ਭੇਜਿਆ ਤੇ ਮੈਂ ਇਕ ਅੱਧਾ ਹਿੰਦੀ ਦਾ ਗੀਤ ਲਾ ਦਿੰਦਾ ਆ ਮੈਨੂੰ ਪਸੰਦ ਆ ਮੈਂ ਪੜਦਾ ਵੀ ਆ ਤੇ ਤੁਸੀਂ ਮੇਰੀ ਹਿੰਦੀ ਟੈਸਟ ਕਰਨ ਲੱਗ ਪੈਂਦੇ ਆ ਚਲੋ ਕੋਈ ਗੱਲ ਨਹੀਂ ਤੁਹਾਡਾ ਵਿਚਾਰ ਮੈਂ ਜ਼ਰੂਰ ਪੜੂੰਗਾ ਜਿੱਦਾਂ ਦੀ ਹਿੰਦੀ ਮੈਨੂੰ ਆਉਂਦੀ ਆ ਕਹਿੰਦੇ ਹਰ ਸ਼ਾਮ ਆਪਕੀ ਮੁਸਕਰਾਤੀ ਰਹੇ ਹਰ ਰਾਤ ਯਾਦ ਆਪਕੀ ਗੁਨਗੁਨਾਤੀ ਰਹੇ ਆਪ ਜਿਸੇ ਵੀ ਮਿਲੇ ਇਸ ਤਰ੍ਹਾਂ ਮਿਲੇ ਕਿ ਮਿਲਣੇ ਵਾਲੋ ਕੋ ਆਪਕੀ ਯਾਦ ਆਤੀ ਰਹੇ ਸੋ ਬਹੁਤ ਸੋਹਣਾ ਵਿਚਾਰ ਸ਼ੇਅਰ ਤੁਸੀਂ ਭੇਜਿਆ ਤੇ ਇਧਰ ਹਰਮੀਤ ਚੰਨਾ ਉਨ੍ਹਾਂ ਨੇ ਵੀ ਹਿੰਦੀ ਦੇ ਵਿਚ ਵਿਚਾਰ ਭੇਜੇ ਸੀ ਚਲੋ ਵਿਚਾਰ ਇਕ ਹੀ ਭੇਜਿਆ ਕਰੋ ਜੀ ਤੇ ਬਹੁਤੇ ਵਿਚਾਰ ਇਦਾਂ ਫਿਰ ਉਨ੍ਹਾਂ ਤੇ ਗੱਲਬਾਤ ਵੀ ਨਹੀਂ ਹੁੰਦੀ ਤੇ ਬਾਕੀ ਸਾਰੇ ਉਨ੍ਹਾਂ ਦਾ ਗਰੁੱਪ ਸੁਣ ਰਿਹਾ ਧੀਰਾ ਵੀ ਆ ਨਿੱਕਾ ਵੀ ਆ ਤੇ ਅਮਰੀਕ ਸਿੰਘ ਫੌਜੀ ਵੀ ਆ ਕੋਬਰਮ ਵਾਲੇ ਇਕੱਠੇ ਹੋ ਕੇ ਕੰਮ ਕਰਦੇ ਨੇ ਤੇ ਦੇਖੋ ਜਿਹੜੀ ਗੱਲ ਹੈ ਉਨ੍ਹਾਂ ਨੇ ਕਿਹਾ ਸੀ ਵੀ ਬਾਈ ਜੀ ਜਿਹੜਾ ਵਿਕਟੋਰੀਆ ਦੇ ਵਿਚ ਸਮੋਕੋ ਟਾਈਮ 10 ਵਜੇ ਹੁੰਦਾ ਆ ਤੇ ਮੈਨੂੰ ਲੱਗਦਾ ਤੁਹਾਡੇ 7:30-8 ਵਜੇ ਤਾਂ ਕੰਮ ਹੀ ਸ਼ੁਰੂ ਹੁੰਦਾ ਹੋਣਾ ਸੋ ਸਮੋਕੋ ਟਾਈਮ ਫਿਰ 2 ਘੰਟੇ ਬਾਅਦ ਹੀ ਹੁੰਦਾ ਸੋ ਮੈਂ ਸਮੋਕੋ ਟਾਈਮ ਦੇ ਬਾਰੇ ਆਪਣੇ ਸਰੋਤਿਆਂ ਨੂੰ ਦੱਸਦਾ ਜਿਹੜੇ ਵਿਦੇਸ਼ਾਂ ਦੇ ਵਿਚੋਂ ਵੀ ਸਾਡੇ ਨਾਲ ਜੁੜੇ ਹੋਏ ਨੇ ਤੇ ਸ਼ਹਿਰਾਂ ਦੇ ਵਿਚੋਂ ਵੀ ਜੁੜੇ ਹੋਏ ਨੇ ਤੇ ਆਸਟ੍ਰੇਲੀਆ ਦਾ ਜਿਹੜਾ ਵਰਕ ਕਲਚਰ ਹੈ ਕੰਮ ਦਾ ਜਿਹੜਾ ਕਲਚਰ ਹੈ ਉਸ ਦੇ ਵਿਚ ਜਿਹੜੀ 15 ਮਿੰਟ ਦੀ ਬ੍ਰੇਕ ਹੁੰਦੀ ਹੈ ਜੀ ਸਵੇਰ ਨੂੰ ਜਿਸ ਤਰ੍ਹਾਂ ਹੁਣ ਮੰਨ ਲਓ ਆਪਾਂ 7 ਵਜੇ ਕੰਮ ਸ਼ੁਰੂ ਕਰਨਾ ਤੇ 2 ਘੰਟੇ ਬਾਅਦ 15 ਮਿੰਟ ਦੀ ਇਕ ਬ੍ਰੇਕ ਹੁੰਦੀ ਆ ਤੇ ਉਸ ਬ੍ਰੇਕ ਦੇ ਵਿਚ ਤੁਸੀਂ ਸੈਂਡਵਿਚ ਖਾਣਾ ਹੁੰਦਾ ਜਾਂ ਆਪਣਾ ਛੋਟਾ ਮੋਟਾ ਹਲਕਾ ਨਾਸ਼ਤਾ ਕਰਨਾ ਹੁੰਦਾ ਤੇ ਉਸ ਤੋਂ ਬਾਅਦ ਬ੍ਰੇਕ ਹੁੰਦੀ ਹੈ ਜਾ ਕੇ ਫਿਰ 12 ਵਜੇ ਉਸ ਨੂੰ ਲੰਚ ਟਾਈਮ ਕਹਿੰਦੇ ਆ ਤੇ ਫਿਰ ਕਈ ਤਾਂ ਕੰਟੀਨਿਊਸ ਰੱਖਦੇ ਆ ਜੇ ਲੰਚ ਛੋਟਾ ਹੋਵੇ ਨਹੀਂ ਤਾਂ ਫਿਰ 3 ਵਜੇ ਇਕ ਫਿਰ ਬ੍ਰੇਕ ਹੁੰਦੀ ਆ ਹੁਣ ਕਲਚਰ ਇਹ ਰਿਹਾ ਜੀ ਪਹਿਲਾਂ ਜਦੋਂ ਸਿਗਰਟਾਂ ਜਿਹੜੀਆਂ ਸਿਗਰਟਾਂ ਆ ਜਾਂ ਤੰਬਾਕੂ ਦੀ ਕਾਫੀ ਚੜਾਈ ਸੀ ਬੋਲਬਾਲਾ ਸੀ ਸਿਗਰਟ ਕੰਪਨੀਆਂ ਕਾਫੀ ਚੜਾਈ ਚ ਸੀ ਤੇ ਉਦੋਂ ਫਿਰ ਕਹਿੰਦੇ ਹੁੰਦੇ ਸੀ ਵੀ ਚਲੋ ਇੱਕ ਸਮੋਕੋ ਬ੍ਰੇਕ, ਜਾਣੀ ਕਿ ਸਿਗਰਟ ਪੀਣ ਨੂੰ ਇੱਕ ਦੇ ਦਿਓ ਟਾਈਮ, ਫਿਰ ਬੰਦਾ ਥੋੜਾ ਰਿਲੈਕਸ ਹੋ ਜਾਂਦਾ, ਤੇ ਇਸ ਕਰਕੇ ਉਸ ਨੂੰ ਸਮੋਕੋ ਬ੍ਰੇਕ ਕਿਹਾ ਜਾਂਦਾ ਸੀ। ਸਾਡੇ ਇਲਾਕੇ ਦੇ ਵਿੱਚ ਵੀ ਅਸੀਂ ਜਦੋਂ ਆਏ ਆ 1994 ਦੇ ਵਿੱਚ ਤਾਂ ਪਹਿਲਾਂ ਵੀ ਆਉਂਦੇ ਰਹੇ ਆ, ਤਾਂ ਕਿਉਂਕਿ ਇਟਾਲੀਅਨ ਕਲਚਰ ਸੀ ਇੱਥੇ, ਸੋ ਪੰਜਾਬੀਆਂ ਨੇ ਵੀ ਉਹ ਸਮੋਕੋ ਬ੍ਰੇਕ ਨੂੰ ਹੀ ਕੈਰੀ ਆਨ ਰੱਖਿਆ। ਪਰ ਇਸ ਦੌਰਾਨ ਸਵੇਰ ਨੂੰ ਪਰੌਂਠੇ ਖਾ ਲੈਣੇ ਜਾਂ ਸੈਂਡਵਿਚ ਖਾ ਲੈਣਾ, ਪੰਜਾਬੀ ਬਹੁਤ ਘੱਟ ਸਮੋਕ ਕਰਦੇ ਨੇ, ਮੈਂ ਰੇਅਰਲੀ ਕੋਈ ਦੇਖਿਆ ਪੰਜਾਬੀ ਸਮੋਕ ਕਰਦਾ ਸਿਗਰਟ ਪੀਂਦਾ। ਵੈਸੇ ਚੰਗੀ ਗੱਲ ਵੀ ਆ, ਪੀਣਾ ਵੀ ਨਹੀਂ ਚਾਹੀਦਾ। ਤੇ ਮੈਂ ਪੁਰਾਣੇ ਨੋਟ ਆਪਣੇ ਪੜ੍ਹ ਰਿਹਾ ਸੀ ਤੇ ਤੁਹਾਨੂੰ ਮੈਂ ਪੜ੍ਹ ਕੇ ਸੁਣਾਊਂਗਾ ਕੱਲ ਨੂੰ ਵੀ, ਤੇ ਨੋਟ ਵੈਸੇ ਹੁਣ ਮੇਰੇ ਕੋਲ ਹੈ ਨਹੀਂ, ਪਰ ਮੈਂ ਤੰਬਾਕੂ ਦੇ ਸਬੰਧੀ ਕੁਛ ਲਾਈਨਾਂ ਕੱਢੀਆਂ ਸੀ, ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸੋ ਇਸ ਬ੍ਰੇਕ ਨੂੰ ਜੀ ਸਵੇਰ ਵਾਲੀ ਨੂੰ ਜਿਸ ਤਰ੍ਹਾਂ ਸਾਡੇ ਸ਼ਾਹ ਵੇਲਾ ਕਹਿੰਦੇ ਆ, ਇੱਥੇ ਆਸਟ੍ਰੇਲੀਆ ਦੇ ਵਿੱਚ ਉਹਨੂੰ ਸਮੋਕੋ ਬ੍ਰੇਕ ਕਹਿੰਦੇ ਆ। ਹਾਲਾਂਕਿ ਹੁਣ ਸਮੋਕ ਜਿਹੜੇ ਕਰਦੇ ਬਹੁਤ ਘੱਟ ਨੇ, ਆਸਟ੍ਰੇਲੀਆ ਦੀ ਸਮੋਕਿੰਗ ਕਲਚਰ ਜਿਹੜਾ ਘਟਦਾ ਜਾ ਰਿਹਾ, ਪਰ ਨਾਮ ਇਸ ਦਾ ਸਮੋਕੋ ਬ੍ਰੇਕ ਹੀ ਆ। ਸੋ ਸਮੋਕੋ ਦਾ ਜੀ ਟਾਈਮ ਹੁਣ ਵੈਸੇ ਚੱਲ ਰਿਹਾ ਆ। ਤੇ ਹੋਰ ਸੱਜਣ ਸਾਡੇ ਨਾਲ ਜਿਹੜੇ ਜੁੜੇ ਨੇ ਜੀ, ਸੁਖਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਟੈਲ ਅਸ ਅਬਾਊਟ ਇੱਕਾ, ਥੋੜਾ ਜਿਹਾ ਵਿਸਤਾਰ ਚ ਦੱਸੋ ਜੀ ਇੱਕੇ ਦਾ ਮਤਲਬ ਕੀ ਆ। ਤੇ ਸੁਖਦੀਪ ਸਿੰਘ ਰਿਆੜ ਵੀ ਸਾਡੇ ਨਾਲ ਜੁੜੇ ਨੇ, ਤੇ ਹਾਜ਼ਰੀ ਲਗਾ ਦਿਓ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਬ੍ਰਾਜ਼ਿਲ ਓਲੰਪਿਕ ਦੇ ਮੈਚ ਹੁਣ ਸ਼ੁਰੂ ਹੋਏ ਆ, ਪਰ ਪੰਜਾਬ ਦੀ ਓਲੰਪਿਕਸ 2017 ਦੇ ਮੈਚ ਤੇ ਕਦੋਂ ਦੇ ਸ਼ੁਰੂ ਹੋ ਗਏ ਨੇ ਜੀ? ਨਹੀਂ ਜੀ, ਉਹ ਹਜੇ ਤਿਆਰੀ ਚੱਲ ਰਹੀ ਆ, ਹਜੇ ਤਾਂ ਪਲੇਅਰਾਂ ਦੀ ਲਿਸਟ ਆਏਗੀ ਜੀ, ਮੈਚ ਤਾਂ ਹਜੇ ਹੋਣੇ ਆ, ਪਹਿਲਾਂ ਹੀ ਇੰਨਾ ਕੜਮਸ ਪਿਆ ਹੋਇਆ। ਭੁੱਲਰ ਛਪਟਣ ਵਾਲੇ ਵੀ ਸਾਡੇ ਨਾਲ ਆ ਗਏ ਨੇ, ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਸਤਿ ਸ੍ਰੀ ਅਕਾਲ ਜੀ। ਤੇ ਬੱਬੂ ਜਲੰਧਰੀ ਵੀ, ਉਨ੍ਹਾਂ ਦੀ ਵੀ ਸਤਿ ਸ੍ਰੀ ਅਕਾਲ ਹੋ ਚੁੱਕੀ ਆ। ਬਰਿੰਦਰ ਸਿੰਘ ਨਿੱਜਰ ਵੀ ਸਾਡੇ ਨਾਲ ਮੈਲਬਨ ਤੋਂ ਜੁੜ ਚੁੱਕੇ ਨੇ, ਤੇ ਸਤਿ ਸ੍ਰੀ ਅਕਾਲ ਉਨ੍ਹਾਂ ਨੇ ਬੁਲਾਈ ਆ ਜੀ। ਮੇਰੇ ਤੋਂ ਪਹਿਲਾਂ ਵਾਲੇ ਪ੍ਰੋਗਰਾਮ ਮਿਸ ਹੋ ਗਏ ਆ ਜੀ, ਹੋਪਫੁਲੀ ਕੈਨੇਡਾ ਟ੍ਰਿਪ ਵਾਸ ਗੁੱਡ। ਕੈਨੇਡਾ ਟ੍ਰਿਪ ਬਹੁਤ ਗੁੱਡ ਸੀ, ਪਿਛਲੇ ਪ੍ਰੋਗਰਾਮ ਤੁਸੀਂ ਪੋਡਕਾਸਟ ਚ ਸੁਣ ਸਕਦੇ ਹੋ। ਤੇ ਵਿਚਾਰ ਉਨ੍ਹਾਂ ਨੇ ਭੇਜਿਆ, ਵੈਨ ਐਵਰ ਦੇਰ ਇਜ਼ ਅ ਬਿਗ ਸਟੋਰੀ ਇਨ ਮੀਡੀਆ, ਲੁੱਕ ਫਾਰ ਦਾ ਸਟੋਰੀ ਦੇ ਆਰ ਟਰਾਇੰਗ ਟੂ ਡਿਸਟ੍ਰੈਕਟ ਯੂ ਫਰੋਮ। ਇਹ ਵੀ ਗੱਲ ਸਹੀ ਹੈ ਜੀ ਤੁਹਾਡੀ। ਹਰਪ੍ਰੀਤ ਸਿੰਘ ਕੋਹਲੀ ਵੀ ਆ ਗਏ ਨੇ ਜੀ ਬ੍ਰਿਸਬਨ ਤੋਂ, ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਕਹਿੰਦੇ ਕਿ ਮੈਂ ਰਿਸ਼ਤਿਆਂ ਦੀਆਂ ਲੰਮੀਆਂ ਕਤਾਰਾਂ ਦਾ, ਮੈਨੂੰ ਰਿਸ਼ਤਿਆਂ ਦੀਆਂ ਲੰਮੀਆਂ ਕਤਾਰਾਂ ਨਾਲ ਮਤਲਬ ਨਹੀਂ, ਕੋਈ ਦਿਲੋਂ ਹੋਵੇ ਮੇਰਾ ਤਾਂ ਇੱਕ ਹੀ ਸ਼ਖਸ ਕਾਫੀ ਹੈ। ਇਹ ਸ਼ੇਅਰ ਮਾਰਿਆ ਲੱਗਦਾ ਤੁਸੀਂ ਜੀ, ਬਹੁਤ ਵਧੀਆ ਵਿਚਾਰ ਹੈ ਜੀ, ਤੇ ਟਰੱਸਟ ਹੋਣਾ ਚਾਹੀਦਾ। ਤੇ ਸ਼ੁਕਰੀਆ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ, ਹਾਂਜੀ ਹਾਂਜੀ ਆ ਗਏ ਜੀ, ਸੀਡੀ ਬੈਟਰੀ ਵਾਲੇ ਸਾਡੇ ਦਵਿੰਦਰ ਭਾਜੀ। ਤੇ ਫਤਿਹ ਬੁਲਾਈ ਹੈ ਜੀ ਸਾਰਿਆਂ ਨੂੰ, ਉਨ੍ਹਾਂ ਨੇ ਗੱਜ ਕੇ ਸਿਡਨੀ ਤੋਂ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਵਿੰਦਰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿਚ। ਤੇ ਕੁਲਵਿੰਦਰ ਸਿੰਘ, ਹਾਂਜੀ ਗੋਲਡ ਕੋਸਟ ਵਾਲੇ ਆ ਗਏ ਨੇ, ਤੇ ਕਹਿੰਦੇ ਨੇ ਕਿ ਅੱਜ ਨਜ਼ਾਰਾ ਵੱਖਰਾ ਹੀ ਆਉਣਾ, ਆਪਾਂ ਵੀ ਟੈਕਸੀ ਚੱਕ ਲਈ ਆ। ਅੱਛਾ, ਤੇ ਬਾਕੀ ਕਹਿੰਦੇ ਘਰ ਵਾਲੀ ਬਹੁਤ ਲੜਦੀ ਸੀ, ਰੇਡੀਓ ਚ ਹੀ ਵੜ ਜਾਓ। ਅੱਜ ਮੈਂ ਟੈਕਸੀ ਵਿਚ, ਕੰਮ ਦੀ ਖੁਸ਼ੀ ਅਤੇ ਮਨ ਪਸੰਦ ਪ੍ਰੋਗਰਾਮ। ਚਲੋ, ਬੜੇ ਮਿਹਨਤ ਕਰ ਰਹੇ ਹੋ ਤੁਸੀਂ ਸਾਰਾ ਪਰਿਵਾਰ, ਤੇ ਗੋਲਡ ਕੋਸਟ ਆਪਾਂ ਕਰਾਂਗੇ ਗੱਲ ਇਹਦੇ ਬਾਰੇ ਵੀ ਥੋੜੀ ਦੇਰ ਬਾਅਦ। ਤੇ ਜਗਵੀਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ ਜੀ। ਤੇ ਕਹਿੰਦੇ ਹਰਮਨ ਪਰਿਵਾਰ ਨਾਲ ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ, ਬਹੁਤ ਸੋਹਣੇ ਵਿਚਾਰ ਚੱਲ ਰਹੇ ਨੇ। ਤੇ ਅੱਜ ਕੱਲ ਸਾਡੇ ਵੀ ਬਹੁਤ ਠੰਡ ਹੈ ਜੀ, 14 ਡਿਗਰੀ ਸੀਗੀ ਜੀ ਕੱਲ, ਗਿੱਦੜੀ ਵਿਆਹ ਚੱਲ ਰਿਹਾ ਸੀ। ਧੰਨਵਾਦ ਜਗਵੀਰ ਸਿੰਘ ਸਿੱਖੋਂ ਕੇਨਸ ਤੋਂ, ਤੁਹਾਡੇ ਵੀ 14 ਡਿਗਰੀ ਹੋ ਗਏ? ਇੰਨੀ ਠੰਡ ਕੇਨਸ ਵਾਲਿਓ, ਦੇਖਿਓ ਕਿਤੇ ਐਵੇਂ ਫਲੂ ਨਾ ਕਰਾ ਲਿਓ, ਰਜਾਈ ਰਜੂਈ ਅਸੀਂ ਭੇਜ ਦਈਏ ਤੁਹਾਨੂੰ ਇਧਰੋਂ, ਤੁਹਾਨੂੰ ਤਾਂ ਲੈਣ ਦੀ ਲੋੜ ਨਹੀਂ ਪੈਂਦੀ। ਤੇ ਜਿਹੜਾ ਇਨ੍ਹਾਂ ਨੇ ਕਾਲੀ ਗਿੱਦੜੀ ਵਿਆਹ ਚੱਲ ਰਿਹਾ ਸੀ, ਇਹ ਨੁਕਤਾ ਵਰਤਿਆ ਜੀ, ਇਹ ਨੁਕਤਾ ਇਹ ਹੈ ਕਿ ਧੁੱਪ ਵੀ ਨਿਕਲੀ ਹੋਈ ਸੀ ਤੇ ਨਾਲ ਮੀਂਹ ਵੀ ਪੈ ਰਿਹਾ ਸੀ, ਇਹਨੂੰ ਕਹਿੰਦੇ ਆ ਕਿ ਗਿੱਦੜ ਗਿੱਦੜੀ ਦਾ ਵਿਆਹ ਹੋ ਰਿਹਾ। ਸੋ ਪੰਜਾਬੀ ਕਹਾਵਤ ਹੈ ਜੀ। ਤੇ ਗੁਰਪ੍ਰੀਤ ਸਿੰਘ ਹੁਣਾਂ ਨੇ ਇੱਕ ਫੋਟੋ ਭੇਜੀ ਹੈ ਜੀ, ਗੁਰਪ੍ਰੀਤ ਜੀ ਬਸ ਥੋੜੀ ਦੇਰ ਬਾਅਦ ਅਮਰੀਕ ਸਿੰਘ ਫਲੋਰਾ ਨੂੰ ਆਲਣ ਦਿਓ ਤੇ ਅਸੀਂ ਇਹਨੂੰ ਸ਼ੇਅਰ ਕਰਦੇ ਹਾਂ, ਤੇ ਇੱਥੇ ਥੋੜੀ ਜਿਹੀ ਗੱਲਬਾਤ ਵੀ ਆਪਾਂ ਕਰਾਂਗੇ। ਤੇ ਦਲਜੀਤ ਸਿੰਘ ਮਹਿਤਾ ਚੌਂਕ ਵੀ ਆ ਗਏ ਨੇ, ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ। ਤੇ ਉਨ੍ਹਾਂ ਨੇ ਵਿਚਾਰ ਭੇਜਿਆ ਜੀ, ਅਕਲ ਬਹੁਤ ਥੋੜੇ ਲੋਕਾਂ ਕੋਲ ਹੁੰਦੀ ਆ, ਬਹੁਤੇ ਲੋਕਾਂ ਕੋਲ ਕੇਵਲ ਅੱਖਾਂ ਕੰਨ ਨੱਕ ਹੀ ਹੁੰਦੇ ਨੇ। ਨਰਿੰਦਰ ਸਿੰਘ ਕਪੂਰ ਦਾ ਕੋਟ ਭੇਜਿਆ ਉਨ੍ਹਾਂ ਨੇ ਇੱਕ ਵਾਰੀ ਫਿਰ, ਅਕਲ ਬਹੁਤ ਥੋੜੇ ਲੋਕਾਂ ਕੋਲ ਹੁੰਦੀ ਆ, ਬਹੁਤੇ ਲੋਕਾਂ ਕੋਲ ਕੇਵਲ ਅੱਖਾਂ ਕੰਨ ਨੱਕ ਹੀ ਹੁੰਦੇ ਹਨ। ਤੇ ਇਹਦੇ ਨਾਲ ਦਾ ਇੱਕ ਵਿਚਾਰ ਮੈਂ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਕਿ ਰੱਬ ਨੇ ਜਿਸ ਅਨੁਪਾਤ ਦੇ ਵਿਚ ਸਾਨੂੰ ਇਹ ਸ਼ਕਤੀਆਂ ਦਿੱਤੀਆਂ ਨੇ ਉਸੇ ਅਨੁਪਾਤ ਦੇ ਵਿਚ ਵਰਤਣੀਆਂ ਚਾਹੀਦੀਆਂ। ਉਦਾਹਰਨ ਤੌਰ ਤੇ ਸਾਨੂੰ ਉਹਨਾਂ ਰੱਬ ਨੇ ਦੋ ਕੰਨ ਦਿੱਤੇ ਆ ਤੇ ਇਕ ਮੂੰਹ ਦਿੱਤਾ ਆ, ਔਰ ਇਸੇ ਹੀ ਅਨੁਪਾਤ ਦੇ ਵਿਚ ਵਰਤਣਾ ਚਾਹੀਦਾ। ਇਹ ਸਾਡੇ ਤੇ ਲਾਗੂ ਨਹੀਂ ਹੁੰਦਾ ਜੀ, ਰੇਡੀਓ ਤੇ ਇਹਦਾ ਮਤਲਬ ਇਹ ਹੈ ਵੀ ਡਬਲ ਸੁਣਨਾ ਚਾਹੀਦਾ ਤੇ ਅੱਧਾ ਬੋਲਣਾ ਚਾਹੀਦਾ। ਤੇ ਕੋਈ ਨੀ ਜੀ, ਰਜੀਵ ਭਗਤ ਵੀ ਆ ਗਏ ਨੇ, ਪਰ ਤੁਹਾਨੂੰ ਇੱਕ ਨਾ ਗੀਤ ਸੁਣਾਉਣਾ, ਪਿਛਲੀ ਵਾਰੀ ਵੀ ਸ਼ਾਇਦ ਹਰਮੀਤ ਚੰਨਾ ਉਹਨਾਂ ਨੇ ਫਰਮਾਇਸ਼ ਕੀਤੀ ਸੀ, ਇਹ ਗੀਤ ਬੜਾ ਸੋਹਣਾ ਹੈ ਜੀ। ਗੀਤ ਆਪਣੇ ਨਿਊਜ਼ੀਲੈਂਡ ਤੋਂ ਪੇਸ਼ ਹੋਇਆ ਜੀ, ਸੱਤੇ ਹੋਣਾ ਦਾ, ਤੇ ਆਪਾਂ ਇਹ ਗੀਤ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਨੀਂਦਰਾਂ ਕੱਚੀਆਂ।
ਚੜਿਆ ਹੁੰਦਾ ਸੀ ਸਿਖਰ ਤੇ ਜਦੋਂ ਸੂਰਜ ਉਹ ਝਿੜਕ ਬਾਪੂ ਦੀ ਮੈਨੂੰ ਉਠਾਲਦੀ ਸੀ, ਰਾਤੀ ਸੁੱਤਾ ਸੀ ਲੇਟ ਨਾ ਝਿੜਕ ਐਵੇਂ, ਲਾਲਾ ਪੱਜ ਤੂੰ ਬਾਪੂ ਨੂੰ ਟਾਲਦੀ ਸੀ, ਦਾਤਣ ਕੁਰਲਾ ਵੀ ਅਸੀਂ ਤਾਂ ਫੇਰ ਕਰਨਾ, ਤੂੰ ਪਹਿਲਾਂ ਚਾਹ ਦੀ ਗੜਵੀ ਪਿਆਲਦੀ ਸੀ, ਕੋਹੇ ਨੂਰ ਵੀ ਰਾਜਿਆਂ ਸਾਂਭਿਆ ਨਾ, ਜਿੱਦਾਂ ਮਾਏ ਤੂੰ ਮੈਨੂੰ ਸੰਭਾਲਦੀ ਸੀ, ਸੱਤਾ ਪਹਿਲੇ ਅਲਾਰਮ ਤੇ ਉੱਠ ਬਹਿੰਦਾ, ਨਿਰੁੱਤ ਹਾੜ ਦੀ ਕੀ ਤੇ ਸਿਆਲ ਦੀ ਕੀ, ਹੋ ਤੇਰੇ ਸਾਨ ਨੂੰ ਸ਼ਿਫਟਾਂ ਨੇ ਕੰਨ ਪਾਤੇ, ਹਾਏ ਅਸਲ ਜ਼ਿੰਦਗੀ ਤਾਂ ਮਾਏ ਬੈਰੋ ਵਾਲਦੀ ਸੀ, ਓ ਅਸਲ ਜ਼ਿੰਦਗੀ ਤਾਂ ਮਾਏ ਬੈਰੋ ਵਾਲਦੀ ਸੀ। ਜਦ ਮੈਂ ਤੇਰੇ ਕੋਲ ਹੁੰਦਾ ਸੀ ਵਕਤ ਬੜਾ ਅਨਮੋਲ ਹੁੰਦਾ ਸੀ, ਜਦ ਮੈਂ ਤੇਰੇ ਕੋਲ ਹੁੰਦਾ ਸੀ ਵਕਤ ਬੜਾ ਅਨਮੋਲ ਹੁੰਦਾ ਸੀ, ਉਸ ਵੇਲੇ ਦੀਆਂ ਯਾਦਾਂ ਨੀ ਅੱਜ, ਉਸ ਵੇਲੇ ਦੀਆਂ ਯਾਦਾਂ ਨੀ ਅੱਜ, ਪਾਂਪੜ ਬਣ ਕੇ ਮੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ, ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ, ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ। ਪੈਜੂ ਜਿਹਦੇ ਨਿਆਣਾ ਕੱਚੀ ਨੀਂਦੇ ਨਾਚ ਗਾਇਓ, ਉੱਠ ਕੇ ਪੈਜੂ ਜਿਹਦੇ ਨਿਆਣਾ ਕੱਚੀ ਨੀਂਦੇ ਨਾਚ ਗਾਇਓ, ਪਿਓ ਪਿਓ ਚੁੰਨੀਆਂ ਮੂੰਹ ਤੇ ਪਾਉਣੀਆਂ, ਪਿਓ ਪਿਓ ਚੁੰਨੀਆਂ ਮੂੰਹ ਤੇ ਪਾਉਣੀਆਂ, ਤੰਗ ਨਾ ਕਰਨ ਕਿਤੇ ਮੱਖੀਆਂ ਨੀ ਮਾਂ ਤੇਰੇ ਲਾਡਲੇ ਦੀਆਂ, ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ, ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ। ਜਿਸ ਤਨ ਲੱਗੀਆਂ ਉਹੀ ਜਾਣਦਾ ਕੌਣ ਕਿਸੇ ਦੀ ਪੀੜ ਪਛਾਣੇ, ਜਿਸ ਤਨ ਲੱਗਦੀ ਉਹੀ ਜਾਣਦਾ ਕੌਣ ਕਿਸੇ ਦੀ ਪੀੜ ਪਛਾਣੇ, ਬੈਰੋ ਵਾਲ ਦਾ ਸੱਤਾ ਲਿਖਦਾ, ਬੈਰੋ ਵਾਲ ਦਾ ਸੱਤਾ ਲਿਖਦਾ, ਹੱਡ ਬੀਤੀਆਂ ਸੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ,
ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ,
ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ।
ਪੁੱਤਰਾ ਤੂੰ ਤਾਂ ਨੀ ਆਇਆ ਵਾਪਸ, ਪਰ ਤੇਰੀ ਮਾਂ ਤੈਨੂੰ ਦੇਖੇ ਬਿਨਾ ਇਸ ਦੁਨੀਆਂ ਚੋਂ ਹਮੇਸ਼ਾ ਲਈ ਚਲੀ ਗਈ ਹੈ।
ਸਾਨੂੰ ਤੇਰੀਆਂ ਨੇ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ।
ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ।
ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਦਿਲ ਵਾਲੀ ਗੱਲ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਤੇ ਗੀਤ ਜਿਹੜਾ ਹੁਣ ਚੱਲ ਪਿਆ ਜੀ, ਇਹ ਤੁਹਾਨੂੰ ਸੁਣਾਉਣਾ ਆ ਥੋੜੀ ਦੇਰ ਬਾਅਦ ਨੂਰਾਂ ਦੀ ਆਵਾਜ਼ ਦੇ ਵਿਚ। ਕੁੱਲੀ ਰਾਹ ਵਿਚ ਪਾਈ ਅਸਾਂ ਤੇਰੇ, ਆਉਂਦਾ ਜਾਂਦਾ ਤੱਕਦਾ ਰਹੀ। ਇਹਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰਨੀ ਆ, ਪਰ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਪਹਿਲਾਂ ਜੁੜ ਚੁੱਕੇ ਨੇ, ਉਨ੍ਹਾਂ ਨੂੰ ਆਪਾਂ ਜੀ ਆਇਆਂ ਕਹੀਏ, ਸਵਾਗਤ ਕਰੀਏ। ਸਤਿ ਸ੍ਰੀ ਅਕਾਲ ਅਮਰੀਕ ਸਿੰਘ ਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਅਮਨਦੀਪ ਤੇ ਸਾਰੇ ਸਰੋਤਿਆਂ ਨੂੰ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ। ਜਿਹੜੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਤੇ ਸਾਨੂੰ ਚੰਗੀ ਬਹੁਤ ਕੰਸਟਰਕਟਿਵ ਫੀਡਬੈਕ ਵੀ ਦਿੰਦੇ ਆ। ਤੇ ਅੱਜ ਕੱਲ ਦਾ ਸੁਣਿਆ ਮਨਜੀਤ, ਗਰੁੱਪ ਵੀ ਬਣ ਗਿਆ ਜਿਦਾਂ ਚੰਨਾ ਗਰੁੱਪ ਆ, ਮੈਨੂੰ ਮੈਂ ਪਤਾ ਨੀ ਹੋਰ ਕਿੰਨੇ ਗਰੁੱਪ ਬਣੂਗੇ ਹੁਣ।
ਨਹੀਂ ਦੇਖੋ, ਗਰੁੱਪ ਤਾਂ ਏਦਾਂ ਵੀ ਗਰੁੱਪ ਦੇ ਵਿਚ ਸਾਨੂੰ ਸੁਣਦੇ ਨੇ, ਕੰਮਾਂ ਕਾਰਾਂ ਦੇ ਗਰੁੱਪ ਬਣੇ ਨੇ, ਮਿਡਲ ਈਸਟ ਦੇ ਵਿਚ ਬੜੇ ਗਰੁੱਪ ਨੇ ਜਿਹੜੇ ਕਿ ਸਾਡੇ ਰੇਡੀਓ ਨਾਲ ਸੁਣਦੇ ਨੇ, ਕੈਨੇਡਾ ਦੇ ਵਿਚੋਂ ਵੀ ਸਾਡਾ ਜਿਹੜਾ ਵਰਕ ਕਲਚਰ ਆ ਕਾਫੀ ਜ਼ਿਆਦਾ ਆ, ਉੱਥੇ ਵੀ ਜਿਹੜੇ ਸੱਜਣ ਮਿੱਤਰ ਨੇ ਉਨ੍ਹਾਂ ਦੇ ਗਰੁੱਪ ਬਣੇ ਹੋਏ ਨੇ, ਉਹ ਵੀ ਸਾਰੇ ਸੁਣਦੇ ਨੇ, ਟਰੱਕਾਂ ਵਾਲੇ ਨੇ ਸਾਡੇ ਵੀਰ, ਤੇ ਬਹੁਤ ਸਾਰੇ ਮਤਲਬ ਗਰੁੱਪ ਬਣਾ ਕੇ ਸੁਣਦੇ ਨੇ, ਮਤਲਬ ਇਕ ਦੂਜੇ ਨਾਲ ਫਿਰ ਗੱਲਾਂ ਵੀ ਕਰਦੇ ਨੇ, ਸਾਂਝੀਆਂ ਕਰਦੇ, ਬੜਾ ਚੰਗਾ ਲੱਗਦਾ ਇਕ ਪਰਿਵਾਰ ਦੇ ਵਾਂਗਰ। ਪਰ ਮੈਂ ਇੱਥੇ ਇਕ ਥੋੜਾ ਜਿਹਾ ਕ੍ਰੈਡਿਟ ਦੇਣਾ ਚਾਹਾਂਗਾ, ਜਿਹੜਾ ਪਹਿਲਾ ਗੀਤ ਅਸੀਂ ਸੁਣ ਕੇ ਹਟੇ ਆ ਨੀਂਦਾਂ ਕੱਚੀਆਂ, ਇਹ ਗੁਰਦੀਪ ਸਵੱਦੀ ਤੇ ਸੱਤਾ ਬੈਰੋਵਾਲ ਨਿਊਜ਼ੀਲੈਂਡ ਤੋਂ ਪ੍ਰੋਡਿਊਸ ਕੀਤਾ ਇਨ੍ਹਾਂ ਨੇ, ਵੀਡੀਓ ਵੀ ਬਣਾਇਆ ਇਸ ਗੀਤ ਦਾ। ਇਹ ਗੀਤ ਅਸੀਂ ਹਰਮਨ ਰੇਡੀਓ ਦੇ ਫੈਨ ਪੇਜ ਤੇ ਵੀ ਸ਼ੇਅਰ ਕੀਤਾ ਸੀ ਤੇ ਚਲਾ ਵੀ ਰਹੇ ਆ। ਸੋ ਬਹੁਤ ਸੋਹਣੇ ਸੋਹਣੇ ਗੀਤ, ਬੜੇ ਮਤਲਬ ਪਰਿਵਾਰਕ ਗੀਤ, ਸਮਾਜਿਕ ਗੀਤ ਪੇਸ਼ ਕਰਦੇ ਨੇ ਸੱਤੇ ਹੋਣੀ, ਤੇ ਵਧਾਈ ਦੇ ਪਾਤਰ ਨੇ, ਤੇ ਹੋਰ ਵੀ ਸਾਰੇ ਸੱਜਣ ਮਿੱਤਰ ਬਈ ਜਿਹੜੇ ਵੀ ਜਿੰਨੇ ਵੀ ਸੁਣਦੇ ਨੇ, ਜਿਨ੍ਹਾਂ ਦਾ ਸਬੰਧ ਗਾਇਕਾਂ ਨਾਲ ਹੈ ਜਾਂ ਲਿਖਾਰੀਆਂ ਨਾਲ ਹੈ, ਉਨ੍ਹਾਂ ਨੂੰ ਦੱਸ ਦਈਏ ਕਿ ਅਗਰ ਵਧੀਆ ਗੀਤ ਹੈ, ਕੋਈ ਸੇਧ ਦੇਣ ਵਾਲਾ ਗੀਤ ਹੈ, ਤਾਂ ਹਰਮਨ ਰੇਡੀਓ ਬਿਨਾਂ ਪੁੱਛੇ ਹੀ ਉਨ੍ਹਾਂ ਗੀਤਾਂ ਨੂੰ ਚਲਾਉਂਦਾ, ਬਿਨਾਂ ਪੁੱਛੇ ਹੀ ਉਨ੍ਹਾਂ ਗੀਤਾਂ ਨੂੰ ਸ਼ੇਅਰ ਕਰਦਾ ਤੇ ਪ੍ਰਮੋਟ ਕਰਦਾ ਆ। ਪਰ ਜਿਹੜੇ ਗੀਤ ਕਈ ਵਾਰੀ ਲੱਚਰ ਹੁੰਦੇ ਨੇ, ਗੈਰ ਸਮਾਜਿਕ ਹੁੰਦੇ ਨੇ, ਜਾਂ ਸ਼ਰਾਬ ਜਾਂ ਨਸ਼ਿਆਂ ਦੀ ਪ੍ਰੋੜਤਾ ਕਰਦੇ ਹੁੰਦੇ ਨੇ, ਅਸੀਂ ਉਹ ਪੈਸੇ ਲੈ ਕੇ ਵੀ ਨਹੀਂ ਚਲਾਉਂਦੇ। ਮਤਲਬ ਇਹ ਸਾਡੀ ਸਿੱਧੀ ਜਿਹੀ ਪਾਲਿਸੀ ਹੈ, ਮੈਂ ਇੱਕ ਵਾਰੀ ਸਪਸ਼ਟ ਕਰ ਦੇਣਾ ਚਾਹਾਂਗਾ ਇੱਕ ਵਾਰੀ। ਪਰ ਜਿਹੜੇ ਵਧੀਆ ਗੀਤ ਅਸੀਂ ਆਪ ਫੋਨ ਕਰਕੇ ਅਪਰੋਚ ਕਰਕੇ ਉਨ੍ਹਾਂ ਦੇ ਗੀਤ ਪ੍ਰਮੋਟ ਕਰੀਦੇ ਆ। ਸੋ ਇਹ ਵਧਾਈ ਦੇ ਪਾਤਰ ਨੇ ਦੋਨੋਂ ਵੀਰ ਜਿਨ੍ਹਾਂ ਨੇ ਇਹ ਗੀਤ ਕੱਢਿਆ। ਤੇ ਬਾਕੀ ਉਧਰ ਡਾਰਵਿਨ ਚ ਕਹਿੰਦੇ ਰਜਾਈਆਂ ਲੈ ਹੋ ਗਈਆਂ, ਰਾਤੀ 13.3 ਡਿਗਰੀ ਸੀ, ਤੇ ਰਜਾਈ ਕਹਿੰਦੇ ਕੇਨਸ ਚ ਵੀ ਲੈ ਹੋ ਗਈ ਆ, ਉੱਥੇ ਵੀ 14 ਡਿਗਰੀ ਸੀ, ਕਾਫੀ ਠੰਡ ਸੀ। ਅਮਰੀਕ ਜੀ, ਤੁਹਾਡੇ ਦਾ ਫਿਰ ਬਰਫ਼ ਏਜ ਲੱਗੀ ਹੋਣੀ ਸਿਡਨੀ ਦੇ ਵਿਚ ਤਾਂ।
ਅਮਨਦੀਪ, ਇੱਥੇ 9 ਡਿਗਰੀ ਟੈਂਪਰੇਚਰ ਰਿਹਾ ਸਵੇਰੇ, ਅਸੀਂ ਗਏ ਸੀ ਥੋੜਾ ਜਿਮ ਕਰਨ, ਤਾਂ ਉੱਥੇ 9-10 ਡਿਗਰੀ ਦੇ ਵਿਚ ਟੈਂਪਰੇਚਰ ਸਵੇਰੇ ਸਵੇਰੇ ਰਿਹਾ। ਡਾਰਵਿਨ ਤੋਂ ਥੋੜਾ ਜਿਹਾ ਘੱਟ ਟੈਂਪਰੇਚਰ ਰਿਹਾ ਇੱਥੇ, ਤੇ ਡਾਰਵਿਨ ਦੇ ਵਿਚ ਤਾਂ ਖੈਰ ਸਰਦੀ ਆ ਗਈ ਆ, ਇੱਥੋਂ ਸਰਦੀ ਜਾ ਰਹੀ ਆ। ਤੇ ਕੋਪਸ ਹਾਰਬਰ ਵਿਚ ਤੁਸੀਂ ਦੱਸ ਰਹੇ ਹੋ ਕਾਫੀ ਠੰਡ ਪੈ ਰਹੀ ਆ ਡਾਰਵਿਨ ਦੇ ਮੁਕਾਬਲੇ, ਤੇ ਬਾਕੀ ਜਿਹੜੇ ਆਸਟ੍ਰੇਲੀਆ ਦੇ ਪ੍ਰਦੇਸ਼ ਆ ਉਨ੍ਹਾਂ ਵਿਚ ਠੰਡ ਤਾਂ ਤਸਮਾਨੀਆ ਦੇ ਵਿਚ ਵੀ ਕਾਫੀ ਪਈ ਅਮਦੀਪ ਪਿਛਲੇ ਦਿਨਾਂ ਦੇ ਵਿਚ, ਲੇਕਿਨ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਸ ਸਾਲ ਆਸਟ੍ਰੇਲੀਆ ਵਿਚ ਬਹੁਤੀ ਠੰਡ ਨਹੀਂ ਪਈ ਆ। ਸਾਡੇ ਦੋਸਤ ਇੱਥੇ, ਮੇਰੇ ਦੋਸਤ ਇੰਡੀਆ ਤੋਂ ਆਏ ਹੋ ਸਤਪਾਲ ਸਿੰਘ, ਐਸ ਐਸ ਪੀ ਇੱਥੇ ਰਹੇ ਬਹੁਤ ਦੇਰ ਤੱਕ, 30 ਸਾਲ ਉਨ੍ਹਾਂ ਨੇ ਸਰਵਿਸ ਕੀਤੀ, ਉਹ ਦੱਸ ਰਹੇ ਸੀ ਕਿ ਇੰਡੀਆ ਦੇ ਵਿਚ ਕਾਫੀ ਗਰਮੀ ਪੈ ਰਹੀ ਆ, ਗਰਮੀ ਮੌਸਮ ਦੀ ਨਹੀਂ, ਜਿਹੜੀ ਇਲੈਕਸ਼ਨ ਦੀ ਗਰਮਾਹਟ ਆ ਉਹ ਬਹੁਤ ਜ਼ਿਆਦਾ ਸਤਪਰ ਹੋ ਚੁੱਕੀ ਆ, ਤੇ ਇਹਦੇ ਬਾਰੇ ਵੀ ਗੱਲ ਕਰਾਂਗੇ। ਉਨ੍ਹਾਂ ਨੇ ਕਾਫੀ ਗਰਾਊਂਡ ਸਚਾਈਆਂ ਦੱਸੀਆਂ, ਜ਼ਮੀਨੀ ਸਚਾਈ ਹੈ ਕਿ ਅਕਾਲੀ ਦਲ ਕਾਂਗਰਸ ਕੀ ਕੀ ਕਰਦੀਆਂ, ਇਨ੍ਹਾਂ ਦੇ ਏਜੰਡੇ ਕੀ ਆ, ਤੇ ਲੋਕਾਂ ਦੀ ਜਿਹੜੀ ਕਿਰਾਏ ਇੱਕ ਪਾਰਟੀ ਦੇ ਪ੍ਰਤੀ ਬਣੀ ਆ ਉਹ ਵੀ ਕਾਫੀ ਸਾਜ਼ਗਰ ਆ, ਕਾਫੀ ਸੋਹਣੀ ਆ, ਤੇ ਲੋਕ ਇਹ ਕਹਿ ਰਹੇ ਕਿ ਜਿਹੜੀ ਆਪ ਪਾਰਟੀ ਆ ਨਾ, ਆਮ ਆਦਮੀ ਪਾਰਟੀ ਆ, ਅਗਰ ਉਹ ਕੁਛ ਕਰ ਵੀ ਨਹੀਂ ਸਕਦੇ, ਲੇਕਿਨ ਉਹਨਾਂ ਦੀ ਜਿਹੜੀ ਲੀਡਰਾਂ ਦੀ ਨੀਅਤ ਆ ਉਹ ਤਾਂ ਖੈਰ ਸਾਫ ਸੁਥਰੀ ਆ ਨਾ, ਜਿੱਦਾਂ ਕੇਜਰੀਵਾਲ ਸਾਹਿਬ ਆ, ਉਹਨਾਂ ਦੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਸ਼ਖਸੀਅਤ ਆ, ਇੱਕ ਸਾਫ਼ ਸੁਥਰੀ ਆ, ਤੇ ਉਹ ਮੇਰੇ ਖਿਆਲ ਦੇ ਵਿਚ ਜਾਂ ਲੋਕਾਂ ਦੇ ਖਿਆਲ ਦੇ ਵਿਚ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਬਣਾਉਣਾ ਚਾਹੁੰਦੇ ਆ ਸੀ ਐਮ, ਲੇਕਿਨ ਰਗੜਾ ਇੱਥੇ ਹੀ ਅਮਲੀ ਪੈਣਾ, ਝਗੜਾ ਇੱਥੇ ਪੈਣਾ ਕਿ ਉਹਨਾਂ ਦੇ ਕੋਲ ਕੋਈ ਵੱਡਾ ਸੀ ਐਮ ਬਣਨ ਦੇ ਕਾਬਿਲ ਨਹੀਂ ਹੈਗਾ ਕੈਂਡੀਡੇਟ, ਜਿੱਦਾਂ ਭਗਵੰਤ ਮਾਨ ਦੇ ਖਿਲਾਫ਼ ਕਾਫ਼ੀ ਸ਼ਿਕਾਇਤਾਂ ਆ ਰਹੀਆਂ, ਜਿੱਦਾਂ ਉਹ ਬਿਹੇਵੀਅਰ ਕਰ ਰਿਹਾ, ਇਮੋਰਲ ਬਿਹੇਵੀਅਰ ਮੇਰੇ ਖਿਆਲ
ਨਾਲ। ਅਮਰੀਕ ਜੀ, ਇਹਦੇ ਬਾਰੇ ਆਪਾਂ ਥੋੜੀ ਦੇਰ ਬਾਅਦ ਗੱਲ ਕਰਾਂਗੇ, ਪਰ ਪਹਿਲਾਂ ਆਪਾਂ ਨਾ ਮੈਸੇਜ ਲੈਣੇ ਆ ਤੇ ਗੱਲਾਂ ਬਾਤਾਂ ਜਿਹੜੀਆਂ ਮਸਲੇ ਆ, ਮਤਲਬ ਸਾਡੇ ਦਿਲ ਵਾਲੀਆਂ ਗੱਲਾਂ ਸਰੋਤਿਆਂ ਦੀਆਂ, ਉਹ ਸ਼ੇਅਰ ਕਰਨੀਆਂ ਨਾਲ ਦੀ ਨਾਲ, ਫਿਰ ਆਪਾਂ ਖ਼ਬਰਾਂ ਤੇ ਵੀ ਗੱਲ ਕਰਨੀ, ਓਲੰਪਿਕਸ ਤੇ ਵੀ ਗੱਲ ਕਰਨੀ ਆ, ਤੇ ਆਮ ਆਦਮੀ ਪਾਰਟੀ ਤੇ ਵੀ ਅਫਕੋਰਸ ਗੱਲ ਕਰਾਂਗੇ। ਤੇ ਆਸਟ੍ਰੇਲੀਆ ਦੇ ਵਿਚ ਜਿਹੜੀ ਮਰਦਮਸ਼ੁਮਾਰੀ ਹੋ ਰਹੀ ਆ 9 ਤਰੀਕ ਨੂੰ, ਜਾਣੀ ਕਿ 3 ਦਿਨਾਂ ਨੂੰ, ਉਹਦੇ ਬਾਰੇ ਵੀ ਗੱਲ ਕਰਨੀ ਆ। ਤੇ ਇਧਰ ਸੁਖਦੀਪ ਸਿੰਘ ਹੁਣਾਂ ਨੇ ਕਿਹਾ ਸੀ ਜੀ, ਜਿਹੜਾ ਇੱਕਾ ਇਹ ਫੈਸਟੀਵਲ ਆ ਇਹ ਬ੍ਰਿਸਬਨ ਦੇ ਵਿਚ ਹੋ ਰਿਹਾ ਜੀ, ਇਹਦੇ ਬਾਰੇ ਵੀ ਦਸਿਓ। ਮੈਂ ਕੋਸ਼ਿਸ਼ ਕਰਾਂਗਾ ਜੀ, ਇਨਫਾਰਮੇਸ਼ਨ ਕੱਢ ਕੇ ਜ਼ਰੂਰ ਆਪਾਂ ਪੇਸ਼ ਕਰਾਂਗੇ। ਤੇ ਹਰਪ੍ਰੀਤ ਕੋਹਲੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਤੁਸੀਂ ਗੋਲਡ ਕੋਸਟ ਤੋਂ ਹੀ ਵਾਪਸ ਮੁੜ ਗਏ ਜੀ। ਤੇ ਉਹ ਹਾਂਜੀ, ਉਹ ਆਪਣੇ ਅਮਰੀਕ ਸਿੰਘ ਜੀ, ਇਹਦੇ ਬਾਰੇ ਵੀ ਥੋੜੀ ਗੱਲ ਕਰਾਂਗੇ। ਤੇ ਪਿਛਲੇ ਮੰਡੇ ਨਾ ਮੈਚ ਚੱਲ ਰਿਹਾ ਸੀ ਕਰਨਾਲਾ ਤੇ ਗੋਲਡ ਕੋਸਟ ਦਾ ਆਪਸ ਦੇ ਵਿਚ, ਤੇ ਉਥੇ ਮਤਲਬ ਚਲੋ ਨਿਆਣਿਆਂ ਨੇ ਟਿਕਟ ਬੁੱਕ ਕਰਾਈ ਸੀ ਤੇ ਅਸੀਂ ਟਾਈਮ ਦੀ ਟਾਈਮ ਹੀ ਗਏ ਸੀ, ਤੇ ਮੈਂ ਕੁਦਰਤੀ ਹਾਫ ਟਾਈਮ ਦੇ ਵਿਚ ਫੋਟੋਆਂ ਪਾਤੀਆਂ ਥੋੜੀਆਂ ਖਿੱਚ ਕੇ ਤੇ ਮੈਚ ਦੀਆਂ, ਤੇ ਜਿੱਦਾਂ ਹੀ ਅਜੇ ਫੋਟੋ ਪਾ ਕੇ ਹਟਿਆ ਤੇ ਮੈਨੂੰ ਕੁਲਵਿੰਦਰ ਹੋਣਾ ਦਾ ਫੋਨ ਆ ਗਿਆ, ਕਹਿੰਦੇ ਤੁਸੀਂ ਕਿੱਥੇ ਹੋ? ਤੇ ਮੈਂ ਕਿਹਾ ਅਸੀਂ ਮੈਚ ਦੇਖ ਰਹੇ ਹਾਂ। ਕਹਿੰਦੇ ਉਹ ਤਾਂ ਮੈਨੂੰ ਪਤਾ ਮੈਚ ਚੱਲ ਰਿਹਾ, ਪਰ ਇਹ ਜਿਹੜਾ ਸਟੇਡੀਅਮ ਹੈ ਨਾ, ਇਹ ਮੇਰੀ ਸ਼ੋਪ ਤੋਂ ਸਿਰਫ 50 ਮੀਟਰ ਦੀ ਦੂਰੀ ਤੇ ਆ ਜੀ। ਹਾਂਜੀ, ਤੇ ਉਨ੍ਹਾਂ ਨੇ ਫੋਨ ਕਰਕੇ ਕਹਿੰਦੇ ਵੀ ਜਾਣ ਤੋਂ ਪਹਿਲਾਂ ਮਤਲਬ ਮੁੜਨਾ ਨੀ ਹੈਗਾ, ਮੈਨੂੰ ਮਿਲਣਾ ਹੈ। ਤੇ ਮੈਂ ਪੀਜ਼ਾ ਸ਼ੋਪ ਟੋਨੀ ਪੀਜ਼ਾ ਜੀ, ਬਿਲਕੁਲ ਗੋਲਡ ਕੋਸਟ ਮਤਲਬ ਰਬੀਨਾ ਦੇ ਵਿਚ ਆ। ਤੇ ਇਨ੍ਹਾਂ ਨੇ ਮਤਲਬ ਕਾਫੀ ਆਓ ਭਗਤ ਕੀਤੀ ਸਾਰੀ ਫੈਮਿਲੀ ਨੇ, ਮੈਨੂੰ ਬੜਾ ਚੰਗਾ ਲੱਗਿਆ ਜੀ। ਇਨ੍ਹਾਂ ਦਾ ਛੋਟਾ ਬੱਚਾ 10-11 ਸਾਲ ਦਾ, ਉਹ ਵੀ ਪੂਰੇ ਪੀਜ਼ੇ ਬਣਾਉਂਦਾ ਹੈ, ਫੋਟੋਆਂ ਵੀ ਖਿੱਚੀਆਂ ਪਾਈਆਂ ਵੀ ਸੀ। ਤੇ ਬੜੀ ਇਨ੍ਹਾਂ ਨੇ ਸੇਵਾ ਕੀਤੀ, ਤੇ ਮਤਲਬ ਵੈਸੇ ਅਸੀਂ ਕਾਫੀ ਦੇਰ ਤੋਂ ਜਾਣਦੇ ਹਾਂ, ਤੇ ਜਾਣ ਦਾ ਪਹਿਲੀ ਵਾਰੀ ਮੌਕਾ ਮਿਲਿਆ ਇਨ੍ਹਾਂ ਦੇ। ਤੇ ਹੁਣ ਹਰਪ੍ਰੀਤ ਕੋਹਲੀ ਹੁਣ ਵੀ ਕਹਿੰਦੇ ਤੁਸੀਂ ਗੋਲਡ ਕੋਸਟ ਤੋਂ ਹੀ ਮੁੜ ਗਏ ਜੀ, ਤੇ ਹੋਰ ਵੀ ਬਹੁਤ ਸਾਰੇ ਸੱਜਣ ਜੀ ਗੋਲਡ ਕੋਸਟ ਵਾਲੇ, ਉਨ੍ਹਾਂ ਨੂੰ ਮਿਲਣੀ ਹੋਇਆ, ਪਰ ਅਗਲੀ ਵਾਰੀ ਜ਼ਰੂਰ ਮਿਲਾਂਗੇ। ਤੇ ਬਾਕੀ ਉਹ ਤੁਹਾਡੇ ਤੇ ਥੋੜਾ ਤਵਾ ਲਾ ਰਹੇ ਨੇ, ਕਹਿੰਦੇ ਅੱਜ ਤਾਂ ਬੀਜੇਪੀ ਵਾਲਿਆਂ ਚ ਆਪ ਝਲਕ ਰਹੀ ਹੈ ਜੀ, ਕਹਿੰਦੇ
ਦੇਖੋ ਬੀਜੇਪੀ ਹੋਵੇ ਜਾਂ ਆਪ ਹੋਵੇ ਜਾਂ ਕਾਂਗਰਸ ਹੋਵੇ ਜਾਂ ਅਕਾਲੀ ਦਲ ਹੋਵੇ, ਜਿਹੜੀ ਪਾਰਟੀ ਚੰਗਾ ਕੰਮ ਕਰਦੀ ਹੈ ਨਾ, ਜਿਹਨਾਂ ਤੋਂ ਲੋਕਾਂ ਨੂੰ ਐਕਸਪੈਕਟੇਸ਼ਨ ਆ, ਲੋਕਾਂ ਦੀਆਂ ਆਸ਼ਾਵਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ, ਜਿਹਦਾ ਰਵਾਇਤੀ ਪਾਰਟੀਆਂ ਆ, ਅਕਾਲੀ ਦਲ ਆ, ਭਾਜਪਾ ਆ ਜਾਂ ਕਾਂਗਰਸ ਆ, ਇਹਨਾਂ ਨੂੰ ਲੋਕਾਂ ਨੇ ਕਾਫੀ ਹੰਢਾਇਆ ਆ ਪਿਛਲੇ ਆਜ਼ਾਦੀ ਤੋਂ ਬਾਅਦ ਸਾਲ ਤੱਕ ਇਹਨਾਂ ਨੂੰ ਕਾਫੀ ਹੰਢਾਇਆ, ਇਹਨਾਂ ਦੇ ਰਾਜ ਦੇਖੇ ਆ, ਇਹਨਾਂ ਦੇ ਕੰਮ ਕਰਨ ਦਾ ਤਰੀਕਾ ਦੇਖਿਆ, ਜੋ ਵੀ ਆ ਸਭ ਕੁਛ ਦੇਖਿਆ, ਲੇਕਿਨ ਹੁਣ ਸਾਨੂੰ ਆਪਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਨਾਲ ਜੁੜੇ ਤਾਂ ਰਹਿਣਾ ਚਾਹੀਦਾ, ਲੇਕਿਨ ਜਿਹੜੀ ਇੱਕ ਨਵੀਂ ਸੋਚ ਵਾਲੀ ਪਾਰਟੀ ਆ ਜਾਂ ਲੋਕ ਜਿਹਨੂੰ ਚਾਹੁੰਦੇ ਆ, ਉਹਨੂੰ ਅਜ਼ਮਾ ਲੈਣਾ ਚਾਹੀਦਾ, ਦੇਖ ਲੈਣਾ ਚਾਹੀਦਾ।
ਜੀ ਜੀ, ਰਜੀਵ ਭਗਤ ਲੁਧਿਆਣੇ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਰਥ ਤੋਂ, ਤੇ ਬਾਕੀ ਕਹਿੰਦੇ ਨੇ ਕਿ ਬਹੁਤ ਵਧੀਆ ਸ਼ੋਪ ਹੈ ਜੀ ਪੀਜ਼ੇ ਦੀ, ਹਰਪ੍ਰੀਤ ਹੁਣੀ ਵੀ ਮੈਨੂੰ ਲੱਗਦਾ ਉੱਥੇ ਪੀਜ਼ਾ ਖਾਇਆ ਆ ਗੋਲਡ ਕੋਸਟ। ਤੇ ਸਾਡੇ ਮਿੱਤਰ ਸਨੀ ਸਿੰਘ ਸਾਡੇ ਨਾਲ ਜੁੜੇ ਨੇ ਜੀ, ਤੇ ਉਨ੍ਹਾਂ ਨੇ ਆਪਣੇ ਕੰਮ ਦੀਆਂ ਫੋਟੋਆਂ ਭੇਜੀਆਂ ਨੇ, ਇਹ ਮੈਨੂੰ ਲੱਗਦਾ ਸ਼ੂਜ਼ ਦਾ ਵੇਅਰ ਹਾਊਸ ਆ ਜਿੱਥੇ ਕੰਮ ਕਰਦੇ ਨੇ, ਤੇ ਹੈੱਡਫੋਨ ਲਾਏ ਹੋਏ ਨੇ ਜੀ, ਸੈਲਫੀਆਂ ਵੀ ਭੇਜੀਆਂ ਤੇ ਨਾਲ ਸਨੈਪਸ਼ਾਟ ਵੀ ਭੇਜਿਆ ਸਾਡੇ ਪ੍ਰੋਗਰਾਮ ਚੱਲਦੇ ਦਾ ਫੋਨ ਦੇ ਉੱਤੋਂ। ਤੇ ਕਿਆ ਬਾਤ ਹੈ ਜੀ, ਬਹੁਤ ਵੱਡਾ ਵੇਅਰ ਹਾਊਸ ਹੈ, ਤੇ ਕਹਿੰਦੇ ਨੇ ਕਿ ਇੰਜੋਏ ਕਰ ਰਹੇ ਆ ਜੀ, ਤੇ ਬਾਕੀ ਕੰਮ ਤੇ ਆ ਤੇ ਨਾਲ ਚੜ੍ਹਦੀ ਕਲਾ ਜੀ, ਕਿਆ ਬਾਤ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਕੰਮ ਤੇ ਪ੍ਰੋਗਰਾਮ ਸੁਣ ਰਹੇ ਹੋ, ਤੇ ਕੰਮ ਵੀ ਐਨ ਚੱਕੀ ਜਾਓ ਫੱਟੇ ਜੀ, ਸ਼ਿਕਾਇਤ ਨਾ ਆਵੇ। ਤੇ ਇਧਰ ਸਾਡੇ ਨਾਲ ਸਤਿੰਦਰਪਾਲ ਸਿੰਘ ਸਿਡਨੀ ਵਾਲੇ ਵੀ ਜੁੜ ਚੁੱਕੇ ਨੇ, ਤੇ ਉਨ੍ਹਾਂ ਨੇ ਵੀ ਇਕ ਫੋਟੋ ਭੇਜੀ ਆ, ਤੇ ਇਕ ਨਾ ਟਰੱਕ ਜਾ ਰਿਹਾ ਤੇ ਉਹਦੇ ਵਿਚ ਇਕ ਦਰਖ਼ਤ ਵੱਡਿਆ ਪਿਆ ਆ, ਤੇ ਉਹਦੇ ਪਿੱਛੇ ਜਾਨਵਰ ਤੁਰੇ ਹੋਏ ਨੇ ਜੀ, ਜਿੱਦਾਂ ਅਰਥੀ ਦੇ ਪਿੱਛੇ ਨੀ ਤੁਰੇ ਹੁੰਦੇ ਜਾਨਵਰ, ਤੇ ਉਹ ਉਹਦੇ ਥੱਲੇ ਕੈਪਸ਼ਨ ਲੱਗਾ ਹੋਇਆ ਕਿ ਫਿਊਨਰਲ ਆਫ ਟ੍ਰੀਜ਼ ਅ ਪਿਕਚਰ ਵਿਦ ਅ ਵੈਰੀ ਸੀਰੀਅਸ ਮੈਸੇਜ, ਮਤਲਬ ਉਹ ਅੰਤਮ ਸੰਸਕਾਰ ਕਹਿੰਦੇ ਦਰਖਤ ਦਾ ਹੋ ਰਿਹਾ, ਤੇ ਉਹਦੇ ਪਿੱਛੇ ਮਤਲਬ ਸੈਂਕੜੇ ਪਸ਼ੂ ਪੰਛੀ ਤੁਰੇ ਹੋਏ ਨੇ। ਸੋ ਇਕ ਇਹ ਵੀ ਮਤਲਬ ਪ੍ਰੋਬਲਮ ਹੈ। ਤੇ
ਇਹਦੇ ਮੈਂ ਗੱਲ ਕਰਨੀ ਚਾਹਾਂਗਾ, ਜਿੱਦਾਂ ਤੁਸੀਂ ਦਰਖਤਾਂ ਦੀ ਗੱਲ ਕੀਤੀ ਆ, ਇਹ ਇੱਕ ਬਹੁਤ ਵੱਡਾ ਇਸ਼ੂ ਆ, ਨਾ ਕੇਵਲ ਭਾਰਤ ਦੇ ਵਿਚ ਲੇਕਿਨ ਸਾਰੇ ਸੰਸਾਰ ਦੇ ਵਿਚ। ਜਿੱਦਾਂ ਦਰਖਤਾਂ ਦੀ ਕਟਾਈ ਹੋ ਰਹੀ ਆ, ਇਨਵਾਇਰਮੈਂਟ ਇਨਵਾਇਰਮੈਂਟ ਜਿਹੜਾ ਸਾਡਾ ਵਾਤਾਵਰਣ ਆ, ਹੁਣ ਅਸੀਂ ਪੰਜਾਬੀ ਜ਼ਿਆਦਾ ਬੋਲਣੀ ਆ ਪ੍ਰੋਗਰਾਮ ਦੇ ਵਿਚ, ਜਿੰਨਾ ਹੋ ਸਕੇ ਅੰਗਰੇਜ਼ੀ ਤੋਂ ਅਸੀਂ ਅਵਾਇਡ ਕਰਨਾ ਉਹਨੂੰ। ਵਾਤਾਵਰਨ ਦੇ ਵਿਚ ਸਸਟੇਨੇਬਿਲਟੀ, ਹੁਣ ਸਸਟੇਨੇਬਿਲਟੀ ਦਾ ਜਿਹੜਾ ਸਾਡੇ ਕੋਲ ਪੰਜਾਬੀ ਦਾ ਵਰਡ ਮੈਂ ਕਟਾਇਆ ਨੀ, ਮੈਂ ਸੁਣਿਆ ਨੀ ਕਦੇ, ਸਸਟੇਨੇਬਿਲਟੀ ਜਿਹੜੀ ਵਾਤਾਵਰਨ ਦੀ ਆ, ਇਹ 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 ਡਿਸਟਰਬ ਹੋ ਰਹੀ ਆ। ਜਿੱਦਾਂ ਤੁਸੀਂ ਬਿਜਨਸ ਪਰਪਸ ਲਈ ਆ, ਕਮਰਸ਼ੀਅਲ ਪਰਪਸ ਲਈ ਆ,
ਹੁਣੇ ਕਹਿ ਕੇ ਹਟਿਆ ਮੈਂ ਪੰਜਾਬੀ ਬੋਲਣੀ, 50 ਅੱਖਰ ਦਾ ਤੁਸੀਂ ਹੁਣੇ ਬੋਲ ਗਏ ਅੰਗਰੇਜ਼ੀ ਦੇ, ਤੁਸੀਂ ਬਿਆਨ ਤੋਂ ਦੇਖ ਲੋ ਏਦਾਂ ਮੁੱਕਰ ਗਏ ਨੇ ਬੀਜੇਪੀ ਵਾਲੇ।
ਬਿਲਕੁਲ ਸਹੀ ਪਕੜਿਆ ਤੁਸੀਂ, ਜਿਹੜਾ ਇੱਕ ਦਰਖਤ ਲਾਓ ਨਾ, ਇੱਕ ਦਰਖਤ ਕੱਟੋ ਨਾ, ਥਾਨੂੰ ਦੋ ਦਰਖਤ ਲਾਣੇ ਚਾਹੀਦੇ ਆ, ਇਸ ਤਰ੍ਹਾਂ ਦੀ ਅਪਰੋਚ ਹੋਣੀ ਚਾਹੀਦੀ ਆ। ਕਈਆਂ ਕੰਟਰੀਆਂ ਚ ਹੈ ਵੀ ਜਿਹੜਾ ਆਸਟ੍ਰੇਲੀਆ ਦੇ ਵਿਚ ਦਰਖਤ ਵੀ ਕੱਟ ਨੀ ਸਕਦੇ ਬਿਨਾਂ ਕੌਂਸਲ ਦੀ ਪਰਮਿਸ਼ਨ ਤੋਂ। ਭਾਰਤ ਵਿਚ ਵੀ ਇਹ ਕਾਨੂੰਨ ਤਾਂ ਹੈਗੇ ਆ ਕਿ ਦਰਖਤਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ, ਲੇਕਿਨ ਉੱਥੇ ਕਾਨੂੰਨਾਂ ਦੀ ਧੱਜੀਆਂ ਬਹੁਤ ਜ਼ਿਆਦਾ ਉਡਾਈਆਂ ਜਾਂਦੀਆਂ। ਹੁਣ ਦਿੱਲੀ ਦੇ ਵਿਚ ਜਾਂ ਹੋਰ, ਪ੍ਰਧਾਨ ਮੰਤਰੀ ਮੋਦੀ ਕਹਿ ਰਿਹਾ ਕਿ ਬਹੁਤ ਸਖ਼ਤ ਕਾਨੂੰਨ ਰੋਡ ਸੇਫਟੀ ਲਈ ਬਣਾਏ ਜਾਣਗੇ, ਕਾਨੂੰਨ ਤਾਂ ਅੱਗੇ ਵੀ ਕਾਫ਼ੀ ਸਖ਼ਤ ਆ, ਅਤੇ ਜੁਰਮਾਨੇ ਵੀ ਜ਼ਿਆਦਾ ਕੀਤੇ ਜਾਣਗੇ। ਮੇਰੇ ਖਿਆਲ ਵਿਚ ਉਹਦੇ ਨਾਲ ਤੇ ਬਰਾਈਵਰੀ ਵੀ ਉਸ ਲੈਵਲ ਤੇ ਜ਼ਿਆਦਾ ਵੱਧ ਜਾਂਦੀ ਹੈ, ਮਨਦੀਪ, ਜਿੱਦਾਂ ਜਿੱਦਾਂ ਜੁਰਮਾਨਾ ਜ਼ਿਆਦਾ।
ਇਹ ਤਾਂ ਨਹੀਂ, ਦੇਖੋ ਇਹ ਤਾਂ ਜਾਗਰੂਕਤਾ ਹੀ ਚਾਹੀਦੀ ਆ ਬੰਦੇ ਨੂੰ, ਮਤਲਬ ਜਿਹੜੀ ਐਜੂਕੇਸ਼ਨ ਜਾਂ ਪੜ੍ਹਾਈ ਆ, ਜਾਂ ਜਾਗਰੂਕ ਕਰਾਉਣਾ ਪਿੰਡਾਂ ਸ਼ਹਿਰਾਂ ਦੇ ਵਿਚ ਜਾ ਕੇ। ਹੁਣ ਸ਼ਹਿਰਾਂ ਵਾਲਿਆਂ ਨੂੰ ਤਾਂ ਕੀ ਜਾਗਰੂਕ ਕਰਾਉਣਾ, ਉਨ੍ਹਾਂ ਦੇ ਤਾਂ ਕੋਈ ਮਤਲਬ ਮੈਨੂੰ ਨੀ ਲੱਗਦਾ, ਉਹਨੇ ਕੱਚਾ ਥਾਂ ਕਿਤੇ ਛੱਡਿਆ ਆ, ਹਨਾ, ਤੇ ਉਹਨੂੰ ਵੀ ਪੱਕਾ ਕਰ ਦਿੱਤਾ। ਅੱਗੇ ਚਲੋ ਛੱਤ ਦੇ ਉੱਤੇ ਮਿੱਟੀ ਹੁੰਦੀ ਸੀਗੀ, ਉਹਦੇ ਪਰ ਮਾੜਾ ਮੋਟਾ ਘਾਹ ਜੰਮਣ ਦਾ ਹੁੰਦਾ ਸੀ, ਉਹ ਵੀ ਹੁਣ ਉਹਨਾਂ ਨੇ ਪੱਕੇ ਕਰ ਲਏ ਆ। ਤੇ ਹਰਿਆਈ ਨਾਮ ਦੀ ਤਾਂ ਕੋਈ ਮਤਲਬ ਚੀਜ਼ ਹੀ ਨੀ ਛੱਡੀ ਸ਼ਹਿਰਾਂ ਵਾਲਿਆਂ ਨੇ, ਨਾ ਕੋਈ ਕਿਤੇ ਪਾਰਕ ਛੱਡਿਆ, ਨਾ ਫਿਰ ਜੇ ਪਾਰਕ ਹੁੰਦਾ ਤੇ ਉੱਥੇ ਮਤਲਬ ਘਾਹ ਹੀ ਨੀ ਜੰਮਣ ਦਿੰਦੇ, ਲੋਕ ਹੀ ਇੰਨੇ ਆ, ਹਨਾ। ਤੇ ਉਹ ਇਸ ਕਰਕੇ ਸ਼ਹਿਰਾਂ ਵਾਲਿਆਂ ਦਾ ਤਾਂ ਕੋਈ ਮਤਲਬ ਉਹਨਾਂ ਨੂੰ ਤਾਂ ਸਮਝਾਉਣ ਦੀ ਲੋੜ ਹੀ ਨੀ, ਕਿਉਂਕਿ ਜੇ ਸਮਝਾ ਵੀ ਦਓ ਉਹ ਕਹਿੰਦੇ ਅਸੀਂ ਲਾਣੇ ਕਿੱਥੇ, ਹਨਾ। ਤੇ ਪਰ ਜੇ ਹੁਣ ਉਹ ਪਿੰਡਾਂ ਦੇ ਵਿਚ ਵੀ ਜਿਹੜੇ ਕਈ ਤਰ੍ਹਾਂ ਦੀਆਂ ਮੁਹਿੰਮਾਂ ਚੱਲਦੀਆਂ, ਮੈਂ ਕਈ ਪਿੰਡ ਦੇਖੇ ਜਿਹੜੇ ਦਰਖਤ ਲਾਉਂਦੇ ਨੇ ਆਪਣੇ ਪਿੰਡਾਂ ਦੇ ਵਿਚ, ਉਹਨੂੰ ਸੰਘਣਾ ਕਰਨ ਲਈ, ਛਾਂ ਸੰਘਣੀ ਕਰਨ ਦੇ ਲਈ, ਹਨਾ, ਤੇ ਵਾਤਾਵਰਨ ਨੂੰ ਖਲਾ ਵੀ ਕਹਿ ਦਿੰਦੇ ਨੇ। ਅਸਲ ਚ ਪੰਜਾਬੀ ਦਾ ਜਿਹੜਾ ਅੱਖਰ ਹੈ ਖਲਾ ਆ, ਭਾਉ ਖਲਾ, ਹਾਂਜੀ, ਖਲਾ
ਜਿੱਦਾਂ,
ਹਾਂਜੀ, ਖਲਾ ਦਾ ਮਤਲਬ ਇਹ ਆ ਵੀ ਜਿਹੜਾ ਵਾਤਾਵਰਨ ਨਹੀਂ ਹੈ ਜੋ ਆਲੇ ਦੁਆਲੇ।
ਜੇ ਤੁਸੀਂ ਖਲਾ ਦੀ ਵਰਤੋਂ ਕਰੋਗੇ ਨਾ,
ਹਾਂਜੀ,
ਫਿਰ ਸਮਝ ਨੀ ਆਉਣਾ ਉਹਨਾਂ ਨੂੰ, ਫੇਰ ਡਿਕਸ਼ਨਰੀ ਦੇ।
ਹਾਂ, ਨਹੀਂ, ਹੁਣ ਇੱਦਾਂ ਜੇ ਤਾਂ ਅਸੀਂ ਇਹਨੂੰ ਮਤਲਬ ਦੁਹਰਾਉਂਦੇ ਰਹੀਏ ਦੁਆਰਾ, ਮਤਲਬ ਬਾਰ ਬਾਰ ਦੱਸਦੇ ਰਹੀਏ ਲੋਕਾਂ ਨੂੰ ਵੀ ਖਲਾ ਜਿਹੜੀ ਆਪਣੀ ਖਲਾ ਆ ਉਹਨੂੰ ਖਲਾ ਥੋੜਾ ਜਿਹਾ ਮਤਲਬ ਖਲਾ ਨੂੰ ਮਤਲਬ ਖਲਾਰੇ ਨੂੰ ਜਾਂ ਇੱਦਾਂ ਵੀ ਕਹਿ ਸਕਦੇ ਜਿਹੜਾ ਖਲਾਰਾ ਇੱਦਾਂ ਵਿਆਹ ਹੋਇਆ, ਤੇ ਫੇਰ ਤਾਂ ਸਮਝ ਆ ਜਾਏਗਾ। ਪਰ ਐਨੀਵੇ, ਤੇ ਆਪਾਂ ਨਾ ਥੋੜੇ ਮੈਸੇਜ ਹੋਰ ਲੈਣੇ ਆ, ਤੇ ਫੇਰ ਉਸ ਤੋਂ ਬਾਅਦ ਆਪਾਂ ਮਤਲਬ ਸੀਰੀਅਸ ਮੁੱਦਿਆਂ ਤੇ ਗੱਲ ਕਰਨੀ ਆ, ਕਈ ਮਸਲੇ ਆਏ ਹੋਏ ਨੇ ਸਾਡੇ ਸਰੋਤਿਆਂ ਦੇ, ਉਹ ਵੀ ਆਪਾਂ ਸਾਂਝੇ ਕਰਨੇ ਆ। ਤੇ ਲਜਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਲਜਵਿੰਦਰ ਸੌਂਦ ਤੇ ਮੈਲਬਨ ਤੋਂ, ਸਤਿ ਸ੍ਰੀ ਅਕਾਲ, ਉਨ੍ਹਾਂ ਨੇ ਬੁਲਾਈ ਆ ਸਾਰੀ ਹਰਮਨ ਟੀਮ ਨੂੰ, ਕਹਿੰਦੇ ਕਿ ਮੇਰਾ ਬੇਟਾ ਕ੍ਰਿਸ਼ ਕਰਨਦੀਪ ਸਿੰਘ ਵੀ ਪ੍ਰੋਗਰਾਮ ਸੁਣ ਰਿਹਾ ਆ। ਸੋ ਬੇਟਾ ਜੀ, ਸਵਾਗਤ ਹੈ ਤੁਹਾਡਾ, ਤੇ ਮੈਨੂੰ ਲੱਗਦਾ ਤੁਹਾਨੂੰ ਘਰੇ ਕ੍ਰਿਸ਼ ਕਹਿੰਦੇ ਹੋਣੇ ਆ ਜਾਂ ਕਰਨ ਕਹਿੰਦੇ ਹੋਣੇ ਆ, ਤੇ ਤੁਹਾਡਾ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜੀ ਆਇਆਂ ਨੂੰ ਤੁਹਾਡਾ ਹਰਮਨ ਰੇਡੀਓ ਤੇ। ਤੇ ਉਮੀਦ ਰੱਖਦੇ ਆ ਕਿ ਤੁਸੀਂ ਵੀ ਪੰਜਾਬੀ ਬੋਲੀ ਨੂੰ ਉਨਾ ਹੀ ਪਿਆਰ ਕਰੋਗੇ ਜਿੰਨਾ ਤੁਹਾਡੇ ਪਿਤਾ ਜੀ ਕਰਦੇ ਨੇ ਜਾਂ ਅਸੀਂ ਕਰਦੇ ਆ ਸਾਰੇ, ਤੇ ਇਸ ਨੂੰ ਅੱਗੇ ਆਪਾਂ ਵਾਧਾ ਕਰਨਾ, ਕਿਉਂਕਿ ਸੈਂਸਸ ਆਉਣ ਵਾਲਾ ਆ 9 ਤਰੀਕ ਨੂੰ, ਸਾਰਿਆਂ ਨੇ ਪੰਜਾਬੀਆਂ ਨੇ ਭਰਨਾ ਆ ਆਸਟ੍ਰੇਲੀਆ ਦੇ ਵਿਚ, ਤੇ ਉਸ ਦੇ ਵਿਚ 2-3 ਨੁਕਤੇ ਜਿਹੜੇ ਆ ਉਹ ਬੜੇ ਧਿਆਨ ਰੱਖਣ ਵਾਲੇ ਆ। ਇਕ ਤਾਂ ਸਾਨੂੰ ਆ ਰਿਮਾਇੰਡ ਹੁਣੇ ਹੀ ਕਰਾਇਆ ਜੀ, ਸਤਿੰਦਰਪਾਲ ਸਿੰਘ ਹੁਣਾਂ ਨੇ ਵੀ ਬੜਾ ਵਧੀਆ ਮੈਸੇਜ ਲਿਖਿਆ ਸੀ ਪੰਜਾਬੀ ਦੇ ਵਿਚ ਕੀ ਕਰਨਾ ਚਾਹੀਦਾ। ਤੇ ਇਹ ਜਿਹੜਾ ਫਾਰਮ ਹੈ, ਪਹਿਲਾਂ ਤਾਂ ਅਮਰੀਕ ਜੀ ਦੱਸ ਦਈਏ, ਫਾਰਮ ਮਿਲਦਾ ਕਿੱਥੋਂ ਹੈ? ਤੁਹਾਡੇ ਘਰੇ ਆ ਗਿਆ ਹੋਣਾ ਜੀ, ਲੈਟਰ ਬਾਕਸ ਚ ਆ ਗਿਆ ਹੋਣਾ, ਜਾਂ ਕੋਈ ਲੇਡੀ ਆ ਉਹ ਆ ਕੇ ਫੜਾ ਗਈ ਹੋਣੀ, ਜਾਂ ਕੋਈ ਜੈਂਟਲਮੈਨ। ਤੇ ਇਹ ਫਾਰਮ ਜਿਹੜਾ ਜ਼ਰੂਰੀ ਹੈ ਹਰ ਘਰ ਦੇ ਵਾਸਤੇ, ਇਹ ਜ਼ਰੂਰੀ ਤਾਂ ਨਹੀਂ ਹੈਗਾ ਅਗਰ ਤੁਸੀਂ ਓਵਰਸੀਜ਼ ਹੋ, ਜਿੱਦਾਂ ਕਿਤੇ ਬਾਹਰ ਗਏ ਹੋਏ ਹੋ, ਫਿਰ ਇਹ ਫਾਰਮ ਭਰਨਾ ਜ਼ਰੂਰੀ ਨਹੀਂ ਹੈ। ਤੇ ਇਹ ਕਹਿੰਦੇ ਇੱਕ ਕੁਐਸਚਨ ਹੋਰ ਵੀ ਹੈ ਕਿ ਕੀ ਇਹ ਜਿਹੜਾ ਫਾਰਮ ਹੈ ਇਹ ਸਿਰਫ PR ਜਾਂ ਸਿਟੀਜ਼ਨਾਂ ਵਾਸਤੇ ਆ? ਜੀ ਨਹੀਂ, ਇਹ ਕੋਈ ਵੀ ਆਸਟ੍ਰੇਲੀਆ ਦੇ ਵਿਚ, ਚਾਹੇ ਟੂਰਿਸਟ ਆਇਆ ਹੋਇਆ, ਚਾਹੇ ਉਹ ਹਜੇ ਸਟੂਡੈਂਟ ਹੈ, ਚਾਹੇ ਉਹ ਵਰਕ ਵੀਜ਼ੇ ਤੇ ਆ, ਕਿਸੇ ਵੀ ਤਰ੍ਹਾਂ ਨਾਲ ਆਸਟ੍ਰੇਲੀਆ ਦੇ ਵਿਚ ਆ ਰਿਹਾ, ਜਿਸ ਐਡਰੈਸ ਤੇ ਉਹ ਰਹਿ ਰਿਹਾ ਉਥੇ ਉਹ ਭਰਨਾ ਹੈ। ਤੇ ਜਿਹੜਾ ਬਾਕੀ ਜਿਹੜੇ ਸਵਾਲ ਜ਼ਰੂਰੀ ਨੇ ਉਹਦੇ ਵਿਚ ਦੇਖੋ, ਨਾਮ ਵਗੈਰਾ ਤਾਂ ਪੁੱਛਦੇ ਹੀ ਨੇ, ਹਨਾ, ਕੰਮ ਪੁੱਛਦੇ ਨੇ, ਇਨਕਮ ਪੁੱਛਦੇ, ਉਹ ਤਾਂ ਤੁਹਾਨੂੰ ਦੇਣੇ ਹੀ ਪੈਣੇ ਆ। ਬਾਕੀ ਜਿਹੜੇ ਖਿਆਲ ਰੱਖਣ ਵਾਲੇ ਆ ਆਪਣੇ ਭਾਈਚਾਰੇ ਨਾਲ ਸੰਬੰਧਤ, ਉਹ ਜੀ ਖਿਆਲ ਹੈਗਾ ਜੀ, ਇੱਕ ਕੁਐਸਚਨ ਉਹਦੇ ਵਿਚ ਆਏਗਾ ਕਿ ਅੰਗਰੇਜ਼ੀ ਤੋਂ ਇਲਾਵਾ ਦੂਜੀ ਭਾਸ਼ਾ ਤੁਸੀਂ ਕਿਹੜੀ ਬੋਲਦੇ ਹੋ, ਤੇ ਉਹਦੇ ਵਿਚ ਦੇਖੋ ਜੀ ਅੰਗਰੇਜ਼ੀ ਤੋਂ ਇਲਾਵਾ ਦੂਜੀ ਭਾਸ਼ਾ ਤੁਸੀਂ ਜਾ ਕੇ ਨਾ ਪੰਜਾਬੀ ਭਰਨੀ ਆ, PUNJ ਅਦਰ ਅਦਰ ਤੇ ਟਿਕ ਕਰਕੇ। ਇਹ ਫਾਰਮ ਤੁਸੀਂ ਆਨਲਾਈਨ ਵੀ ਅਮਰੀਕ ਜੀ ਭਰ ਸਕਦੇ ਹੋ, ਉਹ ਸਾਰਿਆਂ ਨਾਲ ਵਧੀਆ ਤਰੀਕਾ ਉਹੀ ਆ ਤਕਰੀਬਨ। ਮੈਨੂੰ
ਆਨਲਾਈਨ ਇੰਸਟਰਕਸ਼ਨ ਵੀ ਆਈਆਂ, ਲੈਟਰ ਵੀ ਆਏ ਆ ਕਿਦਾਂ ਆਨਲਾਈਨ?
ਹਾਂ ਬਹੁਤ ਸੌਖਾ ਜੀ, ਮੈਂ ਆਲਰੇਡੀ ਭਰ ਦਿੱਤਾ, 15 ਮਿੰਟ ਲੱਗਦੇ ਨੇ ਮਸੀਂ, ਹੈਨਾ? ਨਹੀਂ ਨਹੀਂ ਤੁਸੀਂ ਭਰ ਸਕਦੇ ਆ, ਅਗਰ ਤੁਸੀਂ ਉਸ ਦਿਨ ਨਹੀਂ ਹੋਣਾ ਨਾ ਤੁਸੀਂ 15 ਇਹ ਭਰ ਸਕਦੇ ਆ, ਤੇ ਉਹ ਹਾਂਜੀ ਤੇ ਉਹ ਮਗਰ ਉਹ ਰਸੀਦ ਵੀ ਆ ਜਾਂਦੀ ਹੈ ਤੁਹਾਡੀ ਉਸੇ ਵੇਲੇ ਤੇ
ਸਬਮਿਟ ਉਸ ਰਾਤ।
ਨਹੀਂ 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 ਸਬਮਿਟ ਵੀ ਤੁਸੀਂ ਉਦੋਂ ਕਰ ਸਕਦੇ ਆ, ਨੀ ਟਾਈਮ ਹੁਣ ਵੀ ਭਰ ਸਕਦੇ ਹੋ ਤੁਸੀਂ। ਤੇ ਦੂਜਾ ਜਿਹੜਾ ਕੁਐਸਚਨ ਹੈ ਇੱਕ ਹੋਰ ਹੈ, ਜਿਹੜਾ ਪਿਛੋਕੜ ਤੁਹਾਡੀ ਐਨਸੈਸਟਰੀ ਕੀ ਹੈ ਜੀ, ਉਹਦੇ ਵਿਚ ਜਿਹੜਾ ਤੁਸੀਂ ਆਪਣਾ ਐਨਸੈਸਟਰੀ ਭਰਨੀ ਆ, ਤੁਸੀਂ ਸਿੱਖ ਵੀ ਭਰ ਸਕਦੇ ਹੋ ਉਹਦੇ ਵਿਚ, ਤੇ ਜਿਹੜਾ ਧਰਮ ਧਰਮ ਕੀ ਹੈ ਉਹ ਵੀ ਅਦਰ ਦੇ ਵਿਚ ਜਾ ਕੇ ਭਰਨਾ ਹੈ ਜੀ। ਉਹ ਤੁਸੀਂ ਅਗਰ ਸਿੱਖ ਧਰਮ ਨਾਲ ਸੰਬੰਧ ਰੱਖਦੇ ਹੋ ਤਾਂ ਸਿੱਖਇਜ਼ਮ ਭਰਨਾ ਹੈ, ਜਾਂ ਸਿੱਖ ਭਰ ਸਕਦੇ ਹੋ। ਅਗਰ ਤੁਸੀਂ ਹੋਰ ਧਰਮ ਨਾਲ ਸੰਬੰਧ ਰੱਖਦੇ ਹੋ ਤਾਂ ਆਪਣਾ ਮੂਲ ਧਰਮ ਉਹਦੇ ਵਿਚ ਭਰਨਾ ਹੈ। ਸੋ 5 ਅਗਸਤ ਤੋਂ ਲੈ ਕੇ ਜੀ 20 ਅਗਸਤ ਤੱਕ ਇਹ ਫਾਰਮ ਤੁਸੀਂ ਭਰ ਸਕਦੇ ਹੋ। ਸੋ ਇਹ ਹੁਣ ਜਾਰੀ ਹੈ, ਪਰ 9 ਦੀ ਤਰੀਕ ਜਿਹੜੀ ਉਹ ਵਧੀਆ ਹੈ। ਤੇ ਸ਼ਨੀਵਾਰ ਸਤਿੰਦਰਪਾਲ ਕਹਿ ਰਹੇ ਨੇ ਕਿ ਸ਼ਨੀਵਾਰ ਤਾਂ ਕੰਮ ਦਾ ਸਵਾਦ ਹੀ ਹੋਰ ਹੁੰਦਾ, ਤੇ ਨਾਲੇ ਓਵਰ ਟਾਈਮ ਤੇ ਨਾਲੇ ਦਿਲ ਵਾਲੀ ਗੱਲ, ਕਿਆ ਬਾਤਾਂ ਜੀ। ਤੇ ਬਹੁਤ ਬਹੁਤ ਸ਼ੁਕਰੀਆ ਜੀ ਸਤਿੰਦਰਪਾਲ ਜੀ, ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਇਧਰ ਸਾਡੇ ਇਕ ਸੱਜਣ ਗੁਰਿੰਦਰ ਸਿੰਘ ਵੀ ਜੁੜੇ ਨੇ ਉਹਨਾਂ। ਅੱਛਾ ਗੁਰਿੰਦਰ ਕਾਲੋਂ USA ਵਾਲੇ ਆ ਗਏ ਨੇ ਜੀ, ਸਤਿ ਸ੍ਰੀ ਅਕਾਲ ਜੀ, ਬੜੀ ਦੇਰ ਬਾਅਦ ਆਏ ਆ ਤੁਸੀਂ ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਇਕ ਮਸਲਾ ਸਾਡੇ ਨਾਲ ਸ਼ੇਅਰ ਕੀਤਾ ਸੀ ਜੀ ਸਾਡੇ ਮਿੱਤਰ ਗੁਰਪ੍ਰੀਤ ਸਿੰਘ ਹੋਣਾ ਨੇ, ਤੇ ਇਨ੍ਹਾਂ ਨੇ ਈਮੇਲ ਦੇ ਜ਼ਰੀਏ ਇਕ ਫੋਟੋ ਅਟੈਚ ਕਰਕੇ ਭੇਜੀ ਸੀ। ਤੇ ਇਸ ਦੇ ਵਿਚ ਨਾ ਆ ਜਿਹੜਾ ਸਿੱਖ ਫਾਰ ਜਸਟਿਸ ਨੇ ਜਾਰੀ ਕੀਤਾ ਪੋਸਟਰ, ਫੇਸਬੁੱਕ ਤੇ ਵੀ ਘੁੰਮਦਾ ਹੋਣਾ, ਰੈਫਰੈਂਡਮ 2020 ਕਰਾ ਰਹੇ ਨੇ। ਤੇ ਹੁਣ ਪੀਰ ਮੁਹੰਮਦ ਕਰਨੈਲ ਸਿੰਘ ਪੀਰ ਮੁਹੰਮਦ ਮੁੱਖ ਸੇਵਾ, ਜਿਹੜਾ ਮੁੱਖ ਸੇਵਾਦਾਰ ਹੈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ, ਇਨ੍ਹਾਂ ਨੇ ਇਕ ਹੋਰ ਕੱਢਿਆ ਪੰਜਾਬ ਇੰਡੀਪੈਂਡੈਂਸ ਪਟੀਸ਼ਨ ਦਸਕਤੀ ਮੁਹਿੰਮ, ਹਨਾ? ਤੇ ਕਹਿੰਦੇ ਨੇ ਕਿ 15 ਅਗਸਤ ਸਿੱਖ ਕੌਮ ਦੀ ਆਜ਼ਾਦੀ ਦਾ ਦਿਹਾੜਾ ਨਹੀਂ, ਠੀਕ ਹੈ? ਤੇ ਹੁਣ ਦਸਕਤੀ ਮੁਹਿੰਮ 5-6-7 ਸੱਚਖੰਡ ਦਰਬਾਰ ਸਾਹਿਬ ਅਗਸਤ ਨੂੰ ਹੋ ਰਹੀ ਹੈ ਜੀ। ਖਾਲਸਾ ਜੀ ਕਹਿੰਦੇ ਆਪਣਾ ਲੈਪਟਾਪ ਮੋਬਾਈਲ ਤੇ ਸਹਿਯੋਗੀ ਲੈ ਕੇ ਅਮਰੀਕਾ ਸਰਕਾਰ ਅੱਗੇ ਪਾਈ ਜਾ ਰਹੀ ਪੰਜਾਬ ਇੰਡੀਪੈਂਡੈਂਸ ਪਟੀਸ਼ਨ ਦਾ ਦਰਬਾਰ ਸਾਹਿਬ ਪਹੁੰਚ ਕੇ ਸਾਥ ਦਿਓ, 9 ਅਗਸਤ ਤੱਕ 1 ਲੱਖ ਦਸਤਖਤਾਂ ਦੀ ਲੋੜ ਹੈ। ਹਾਂਜੀ ਹਾਂਜੀ, ਸੋ ਮਤਲਬ ਇਹ ਹੁਣ ਦਰਬਾਰ ਸਾਹਿਬ ਦੇ ਵਿਚ ਮੁਹਿੰਮ ਚਲਾ ਰਹੇ ਨੇ। ਮੈਨੂੰ ਜਿੱਥੇ ਤੱਕ ਮੈਨੂੰ ਪਤਾ ਜੀ, ਮੈਂ ਇਹਦੇ ਬਾਰੇ ਜਿਹੜੀ ਟਿੱਪਣੀ ਕਰਨਾ ਚਾਹਾਂਗਾ ਅਮਰੀਕ ਜੀ,
ਮੈਂ ਵੀ ਟਿੱਪਣੀ ਕਰਨੀ ਚਾਹਾਂਗਾ ਮੰਦੀ ਵਿੱਚ।
ਚਲੋ ਆਪਾਂ ਪਹਿਲਾਂ ਮੇਰੀ ਟਿੱਪਣੀ ਫਿਰ ਹੋ ਜਾਏ, ਠੀਕ ਹੈ?
ਹਾਂਜੀ,
ਪਹਿਲੀ ਗੱਲ ਤਾਂ ਇਹ ਹੈ ਵੀ ਇਹ ਜਿਹੜੀ ਮੁਹਿੰਮ ਹੈ ਇਹ ਦਰਬਾਰ ਸਾਹਿਬ ਦੇ ਵਿਚ ਭਗਤੀ ਦਾ ਸਥਲ ਹੈ, ਉਥੇ ਕਿਉਂ ਹੈ, ਅਕਾਲ ਤਖ਼ਤ ਸਾਹਿਬ ਤੇ ਕਿਉਂ ਨਹੀਂ ਕੀਤੀ ਜਾ ਰਹੀ? ਸਿੱਧਾ ਸਿੱਧਾ ਆ ਕਿ ਦਰਬਾਰ ਸਾਹਿਬ ਦੀ ਫੋਟੋ ਲੱਗੀ ਹੋਈ ਆ ਤੇ ਇਮੋਸ਼ਨਲ ਬਲੈਕਮੇਲ ਕੀਤਾ ਜਾ ਰਿਹਾ ਸਿੱਖਾਂ ਦਾ, ਹੋਰ ਕੋਈ ਗੱਲ ਨਹੀਂ ਹੈਗੀ। ਤੇ ਇਹ ਜਿਹੜੀ ਇੰਡੀਪੈਂਡੈਂਸ ਹੈ ਵੀ ਇਹ ਅਕਾਲ ਤਖ਼ਤ ਸਾਹਿਬ ਤੋਂ ਹੋਣੀ ਚਾਹੀਦੀ ਆ, ਉਹ ਪੋਲੀਟੀਕਲ ਤੇ ਸ਼ਕਤੀ ਦਾ ਸਥਲ ਹੈ ਦਰਬਾਰ ਸਾਹਿਬ ਨਹੀਂ। ਪਹਿਲਾਂ ਤਾਂ ਇਹ ਇਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਸਾਰੇ ਸੱਜਣਾਂ ਨੂੰ। ਦੂਜੀ ਗੱਲ, ਕਰਨੈਲ ਸਿੰਘ ਪੀਰ ਮੁਹੰਮਦ ਬਾਰੇ ਵੀ ਸਾਰੇ ਹੀ ਜਾਣਦੇ ਨੇ, ਕੋਈ ਲੁਕੇ ਤਾਂ ਹੈ ਨਹੀਂ ਵੀ ਉਨ੍ਹਾਂ ਦਾ ਮਨਸ਼ਾ ਤੇ ਉਨ੍ਹਾਂ ਨੇ ਕੀ ਕੀਤਾ ਹੋਇਆ ਸਭ ਜਾਣਦੇ ਨੇ। ਤੇ ਤੀਜੀ ਗੱਲ ਸਾਰਿਆਂ ਨਾਲੋਂ ਵੱਡੀ ਕਿ ਜਿਹੜੀ ਇਹ ਪਟੀਸ਼ਨ ਬਾਣੀ ਆ, ਇਹ ਪਟੀਸ਼ਨ ਅਮਰੀਕਾ ਦੇ ਮੂਹਰੇ ਕੱਲੇ ਬਾਣੀ ਆ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਅਮਰੀਕਾ ਸਰਕਾਰ ਦੇ ਮੂਹਰੇ ਕਿਉਂ ਬਾਣੀ ਆ। ਜੇ ਦੇਖਿਆ ਜਾਵੇ ਅਮਰੀਕਾ ਸਰਕਾਰ ਦਾ ਜੋ ਹਾਲ ਸੀਰੀਆ ਦੇ ਵਿਚ ਹੋ ਰਿਹਾ, ਇਰਾਕ ਦੇ ਵਿਚ ਹੋ ਰਿਹਾ, ਜਾਂ ਇਨ੍ਹਾਂ ਦੇਸ਼ਾਂ ਦੇ ਵਿਚ ਹੋ ਰਿਹਾ, ਤੁਹਾਨੂੰ ਲੱਗਦਾ ਵੀ ਅਮਰੀਕਾ ਦੇ ਕੋਲ ਇੰਨੀ ਕੁ ਪਾਵਰ ਹੋਊਗੀ ਵੀ ਉਹ ਕੁਛ ਕਰ ਸਕੂਗੇ ਇੰਡੀਆ ਦੇ ਵਿਚ?
ਆਪਣੇ ਦੇਖ ਕੇ ਦੇਖ ਲੋ ਅਮਰੀਕਾ ਦਾ ਕੀ ਹਾਲ ਹੋ ਰਿਹਾ, ਕਿੱਦਾਂ ਅਰਾਜਕਤਾ ਫੈਲੀ ਹੋਈ, ਕਿੱਦਾਂ ਹਥਿਆਰਾਂ ਦੀ ਦੁਰਵਰਤੋਂ ਹੁੰਦੀ ਆ, ਕਿੱਦਾਂ ਉੱਥੇ ਸਮਾਜ ਜਿਹੜੀਆਂ ਆ ਰਹੀਆਂ, ਉਹ ਉਹ ਬਾਕੀ ਦਾ ਛੱਡੋ ਤੁਸੀਂ ਅਮਰੀਕਾ ਦੀ ਗੱਲ, ਇਹ ਸੋਚ ਵਿਚਾਰ ਕੇ ਦੇਖ ਲੋ ਹਾਂ ਕਿ ਇੱਕ ਤੇ ਅਸੀਂ ਜਿੱਦਾਂ ਹੁਣ ਗੋਰਿਆਂ ਨੂੰ ਇੱਥੋਂ ਭੇਜਿਆ, ਹਿੰਦੁਸਤਾਨ ਤੋਂ ਭੇਜਿਆ, ਤੇ ਫਿਰ ਰਿਕੁਐਸਟ ਗੋਰਿਆਂ ਦੇ ਸਾਹਮਣੇ ਕਰ ਰਹੇ।
ਗੱਲ ਮੈਨੂੰ ਇਹ ਨੀ ਸਮਝ ਆਉਂਦੀ ਵੀ ਲੜਾਈ ਇੰਡੀਪੈਂਡੈਂਸ ਦੀ ਆਜ਼ਾਦੀ ਦੀ ਭਾਰਤ ਦੇ ਵਿਚ ਹੈ ਸਾਡੀ, ਠੀਕ ਹੈ, ਉੱਥੇ ਲੜਨਾ ਆ, ਰਾਈਟ? ਅਮਰੀਕਾ ਬੈਠ ਕੇ ਦਸਤਖਤ ਕਰਾ ਕੇ, ਮਤਲਬ ਜੇ ਲੱਖ ਬੰਦੇ ਦਾ ਕਰਾ ਵੀ ਲਿਆ, ਠੀਕ ਹੈ, ਉਹ ਮਤਲਬ ਮੈਨੂੰ ਸਮਝ ਨੀ ਆਉਂਦੀ ਵੀ ਉਹ 1 ਲੱਖ ਬੰਦਾ ਦਾ ਕੁਛ ਵੀ ਨੀ ਹੈਗਾ, ਨਥਿੰਗ, ਹਨਾ? ਜਿਹੜੀ 125 crore ਦੀ ਆਬਾਦੀ ਦੇ ਵਿਚੋਂ 1 lakh ਬੰਦਾ ਦਾ ਕਿੰਨੀ ਪਰਸੈਂਟ ਹੈ? ਅਮਰੀਕਾ ਨੇ ਤਾਂ ਏਦਾਂ ਦੇਖਣਾ ਹੈ, ਜਦੋਂ ਅਮਰੀਕਾ ਦੇ ਮੂਹਰੇ ਦਸਤਖਤ ਜਾਣੇ ਆ ਨਾ, ਉਹਨਾਂ ਨੇ ਤਾਂ ਪਰਸੈਂਟੇਜ ਦੇਖਣੀ ਹੈ ਵੀ 1,25,000 ਦੇ ਵਿਚੋਂ, ਮਤਲਬ 1,25,000 crore ਦੇ ਵਿਚੋਂ ਕਿੰਨੇ ਆ ਇਹ, ਸੋਰੀ ਪ੍ਰਪੋਰਸ਼ਨ ਕਿੰਨਾ, 125 crore ਦੇ ਵਿਚੋਂ 1 lakh ਕਿੰਨਾ, ਆਪ ਇਹ ਹਿਸਾਬ ਲਾ ਲੋ ਕਿੰਨਾ ਬਣਦਾ, 0.0001 ਵੀ ਨੀ ਬਣਦਾ ਹੋਣਾ, ਮਤਲਬ ਉਹ ਸਦਾਈ ਹੈ ਫਿਰ, ਅਮਰੀਕਾ ਵਾਲੇ ਸਦਾਈ ਹੈ, ਜਦ ਅਸੀਂ ਹਿਸਾਬ ਲਾ ਸਕਦੇ ਹਾਂ ਅਨਪੜ੍ਹ ਬੰਦੇ, ਹਨਾ, ਉਹਨਾਂ ਨੂੰ ਨਾ ਹਿਸਾਬ ਲੱਗੂਗਾ। ਤੇ ਜਿਹੜੇ UN ਹੈ, UN ਦੇ ਕੋਲ ਕਿਤੇ ਫਿਗਰ ਹੈ ਨੀ, ਜੇ ਇਹੀ ਜਿਹੜੇ ਭਾਰਤ ਦੇ ਵਿਚ ਵੀ ਆ, ਜਦੋਂ ਮੈਜੋਰਟੀ ਜਿਹੜੀ ਆ, ਜੇ ਤਾਂ ਪੰਜਾਬ ਸਾਰਾ ਹੀ ਕਵੇ, ਠੀਕ ਹੈ, ਅੱਗੇ ਪੰਜਾਬੀ ਸੂਬੇ ਬਣੇ ਆ, ਚਲੋ ਪੰਜਾਬੀਆਂ ਨੇ ਕਿਹਾ ਵੇ ਸਾਨੂੰ ਚਾਹੀਦਾ, ਬਣ ਗਿਆ, ਠੀਕ ਹੈ, ਇੱਦਾਂ ਦੀਆਂ ਮੁਹਿੰਮਾਂ ਹੋਣੀਆਂ, ਉਹਦੇ ਵਿਚ ਨੁਕਸਾਨ ਵੀ ਹੋਣੇ ਆ, ਉਹਦੇ ਵਿਚ ਖੱਜਲ ਖੁਆਰੀ ਵੀ ਹੋਣੀ ਆ, ਰਾਈਟ। ਦੂਜੀ ਗੱਲ ਇਹ ਕਿ ਭਾਰਤ ਦੇ ਵਿਚ ਅਗਰ ਤੁਸੀਂ ਕਹਿਣਾ ਵੀ ਸਾਡਾ ਕੌਮ ਦਾ ਦਿਹਾੜਾ ਨਹੀਂ ਹੈਗਾ, ਉਹ ਕਹਿੰਦੇ ਜੇ ਆਪਾਂ ਲੌਜਿਕ ਸੋਚੇ ਹਨਾ, ਉਹ ਕਹਿੰਦੇ ਠੀਕ ਹੈ ਤੁਹਾਡਾ, ਮਤਲਬ ਜੇ ਹੁਣ ਸਿੱਖ ਕੌਮ ਦਾ ਦਿਹਾੜਾ ਨਹੀਂ ਹੈਗਾ 15 August, ਨਹੀਂ ਮੰਨਦੀ ਸਿੱਖ ਕੌਮ, ਹਨਾ, ਕੋਈ ਵੀ, ਪਹਿਲੀ ਗੱਲ ਤਾਂ ਇਹ ਰੀਪ੍ਰੈਜੈਂਟ ਨਹੀਂ ਕਰਦੇ ਸਿੱਖ ਕੌਮ ਨੂੰ, ਹਨਾ, ਇਕੱਲੇ ਥੋੜੋ ਕਹਿ ਸਕਦੇ ਅਸੀਂ ਸਿੱਖ ਕੌਮ ਦੇ ਮੂਹਰੇ ਹੋ ਗਏ ਆ, ਹਨਾ। ਤੇ ਮੈਨੂੰ ਲੱਗਦਾ ਇਹਨਾਂ ਨੂੰ ਕਰਾ ਲੈਣਾ ਚਾਹੀਦਾ, ਕਰਾ ਕੇ ਇਹਨਾਂ ਦੇ ਦੇਖ ਲੈਣੇ ਚਾਹੀਦੇ ਇਹਨਾਂ ਨੂੰ ਕਿੰਨੇ ਕੁ ਦਸਖਤ ਮਿਲਦੇ ਨੇ, ਇਹਨਾਂ ਨੂੰ ਆਪਣੇ ਆਪ ਪਾਣੀਆਂ ਚੋਂ, ਮਤਲਬ ਇਹਨਾਂ ਨੂੰ ਨਿੱਤਰ ਆਣਾ ਚਾਹੀਦਾ ਵੀ ਕਿੰਨੇ ਕੁ ਬੰਦੇ ਇਹਨਾਂ ਦੇ ਨਾਲ ਹੈ। ਦੂਜੀ ਗੱਲ ਇਹ ਆ ਵੀ ਇਹਨਾਂ ਨੂੰ ਦਰਬਾਰ ਸਾਹਿਬ ਨਹੀਂ ਵਰਤਣਾ ਚਾਹੀਦਾ, ਇਹਨਾਂ ਦਾ ਜਿਹੜਾ ਆਪਣਾ ਪਲੇਟਫਾਰਮ ਬਣਿਆ ਹੋਇਆ ਫੈਡਰੇਸ਼ਨਾਂ ਦਾ, ਜਥੇਬੰਦੀਆਂ ਦਾ, ਉਹਨਾਂ ਨੂੰ ਉਹੀ ਵਰਤਣਾ ਚਾਹੀਦਾ, ਠੀਕ ਹੈ ਨਾ। ਸੋ ਅਮਰੀਕ ਜੀ, ਹੁਣ ਤੁਹਾਡੀ ਟਿੱਪਣੀ ਕੀ ਹੈ ਇਹਦੇ ਬਾਰੇ?
ਮੇਰੀ ਟਿੱਪਣੀ ਤਾਂ ਸਾਫ ਆ, ਮੇਰੀ ਤਾਂ ਟਿੱਪਣੀ ਇਹ ਆ, ਜਿਹੜੇ ਪੋਲੀਟੀਕਲ ਇਸ਼ੂਜ ਆ ਨਾ, ਜਿੰਨੇ ਵੀ ਇੱਕ ਤਾਂ ਜਿੱਦਾਂ ਬ੍ਰਿਟਿਸ਼ ਐਗਜੈਸ ਤੋਂ ਜੇ ਤੁਸੀਂ ਸ਼ੁਰੂ ਕਰੋ, ਇੱਕ ਰਿਵਾਜ ਜਿਹਾ ਪੈ ਗਿਆ ਆ, ਇੱਕ ਰਿਵਾਜ ਜਿਹਾ ਪੈ ਗਿਆ ਕਿ ਕੋਈ ਵੀ ਜਿਹੜੀ ਆ ਵੱਖ ਹੋਣ ਦੀ ਗੱਲ ਆ, ਉਹ ਵਿਦੇਸ਼ਾਂ ਦੇ ਕੋਲ ਜਾ ਕੇ ਕਰੋ, ਲੇਕਿਨ ਅਗਰ ਆਪਣੇ ਦੇਸ਼ ਵਿਚ ਹੀ ਤੁਹਾਨੂੰ ਇਹ ਜਿੱਦਾਂ ਆਪਣੇ ਸੈਂਟਰ ਦੇ ਵਿਚ ਜਾ ਕੇ ਉਹਨਾਂ ਕੋਲ ਰਿਕੁਐਸਟ ਕਰੋ ਕਿ ਅਸੀਂ, ਸਾਡੀ ਆਹ ਪਟੀਸ਼ਨ ਆ, ਸਾਡੀ ਇਹ ਪ੍ਰੋਬਲਮ ਆ, ਤਾਂ ਮੇਰੇ ਖਿਆਲ ਦੇ ਵਿਚ ਉਹ ਜ਼ਿਆਦਾ ਪ੍ਰੋਗਰੈਸਿਵ ਹੋਗੀ, ਜ਼ਿਆਦਾ ਸਕਸੈਸਫੁਲ ਹੋਗੀ, ਉਹਦਾ ਵੇਟੇਜ ਜ਼ਿਆਦਾ ਹੋਊਗਾ, ਦੂਜੀ ਜਿਹੜੀ ਅਸੀਂ ਦੂਜੇ ਦੇਸ਼ਾਂ ਦੇ ਕੋਲ ਜਾ ਕੇ ਕਰਦੇ ਹਾਂ, ਯੂਨਾਈਟਿਡ ਨੇਸ਼ਨ ਦੇ ਕੋਲ ਵੀ ਜਿਹੜੀ ਅਸੀਂ ਪ੍ਰੋਟੈਸਟ ਕਰਦੇ ਹਾਂ, ਉਹ ਅਗਰ ਆਪਣੀ ਦੇਸ਼ ਕੀਤੀ ਜਾਵੇ ਤਾਂ ਵਧੀਆ ਆ, ਸੁਣੀ ਵੀ ਜਾਂਦੀ ਆ, ਉਹਦੀ ਵੇਟੇਜ ਜ਼ਿਆਦਾ ਹੁੰਦੀ ਆ। ਇਸ ਤਰ੍ਹਾਂ ਦੇ ਨਾਲ ਅਮਨਦੀਪ, ਰਿਵਾਜ ਜਿਹਾ ਪੈ ਗਿਆ ਆ ਕਿ ਸੈਂਸਿਸ ਕਰਾ ਲਓ ਜਾਂ ਰੈਫਰੈਂਡਮ ਕਰਾ ਲਓ, ਪਟੀਸ਼ਨ ਕਰਾ ਲਓ, ਇਹਦਾ ਕੋਈ ਅਗਰ ਜ਼ਿਆਦਾ ਹੋਣ ਲੱਗ ਪੈਂਦੀਆਂ,
ਗੱਲ ਤਾਂ ਇਹ ਆ ਵੀ ਜਿਹੜਾ ਪਟੀਸ਼ਨ, ਮਤਲਬ ਰੈਫਰੈਂਡਮ ਅਗਰ ਸਰਕਾਰ ਕਰਾਵੇ ਜਾਂ ਲੋਕ ਕਰਾਉਣ, ਉਹ ਤਾਂ ਵੱਖਰੀ ਗੱਲ ਹੈ। ਹੁਣ ਮੇਰੇ ਵਰਗੀ ਕੋਈ ਜਥੇਬੰਦੀ ਉੱਠ ਕੇ, ਜਿਨ੍ਹਾਂ ਨੇ ਕਦੇ ਕਦੇ ਸਾਥ ਨਹੀਂ ਦਿੱਤਾ ਕੌਮ ਦਾ, ਜਾਂ ਕੌਮ ਦੇ ਲਈ ਮਤਲਬ ਪਿੱਛੇ ਨੂੰ ਖਿੱਚਿਆ ਉਹਨਾਂ ਨੇ,
ਮਤਲਬ
ਉਹ ਆਪਣੇ ਅਸੀਂ ਕਹੀਏ ਜਾਵੇ ਅਸੀਂ ਜੀ ਸਿੱਖ ਕੌਮ ਦੇ ਬਿਹਾਫ ਤੇ ਕਰਾਉਣਾ ਆ, ਪਹਿਲੀ ਗੱਲ ਤੇ ਅਸੀਂ, ਮੈਂ ਜਾਂ ਤੁਸੀਂ ਕਿੱਥੋਂ ਆਥੋਰਾਈਜ਼ਡ ਆ, ਅਸੀਂ ਕਿੱਦਾਂ ਕੌਮ ਨੂੰ ਰੀਪ੍ਰੈਜੈਂਟ ਕਰ ਸਕਦੇ ਹਾਂ,
ਹਨਾ।
ਤੇ ਜਾਂ ਤਾਂ SGPC ਕਵੇ, ਜਿਹੜੀ ਕਿ ਸਾਰਿਆਂ ਦੀ ਸਰਬ ਸਾਂਝੀ ਹੈ ਇਸ ਵੇਲੇ, ਜੇ ਮਤਲਬ ਕਈ ਲੋਕ ਨਹੀਂ ਵੀ ਮੰਨਦੇ, ਪਰ ਮੈਂ ਮੰਨਦਾ ਆ ਵੀ ਚਲੋ ਉਹਨਾਂ ਦਾ ਕੋਈ ਪ੍ਰੋਸੀਜਰ ਤਾਂ ਹੈ ਨਾ ਚੁਣਨ ਦਾ ਉਹਨਾਂ ਨੂੰ।
ਬਿਲਕੁਲ, ਜਿਹੜੀ ਈਵਨ ਪੰਜਾਬ ਦੇ ਵਿਚ ਕੋਈ ਵੀ ਇਸ਼ੂ ਆ, ਜਿੱਦਾਂ ਸਿੱਖਇਜ਼ਮ ਦਾ ਕੋਈ ਵੀ ਇਸ਼ੂ ਆ, ਸਿੱਖਾਂ ਦਾ ਕੋਈ ਵੀ ਇਸ਼ੂ ਆ, ਉਹਦੀ ਸੁਪਰੀਮ ਬਾਡੀ ਸ਼੍ਰੋਮਣੀ ਜਿਹੜੀ SGPC ਹੈ ਨਾ, ਉਹਦੇ ਤੇ ਤੁਹਾਡੀ ਬਿਲਕੁਲ ਗੱਲ ਠੀਕ ਆ, ਕੋਈ ਵੀ ਮੁੱਦਾ ਤਾਂ ਉਹਨੂੰ ਰਾਈਟ ਆ
ਜਿਹੜੀ
ਚੁਣੀ ਹੋਈ ਆ, ਜਿਹਨੂੰ ਮਾਨਤਾ ਪ੍ਰਾਪਤ ਆ, ਬੇਸ਼ੱਕ ਉਹਦੇ ਚ ਖਾਮੀਆਂ ਵੀ ਹੋਣ, ਲੇਕਿਨ ਉਹਦੀ ਸੁਣਵਾਈ ਤਾਂ ਜ਼ਰੂਰ ਹੋਊਗੀ, ਕਿਉਂਕਿ ਇੱਕ ਆਥੋਰਾਈਜ਼ ਬਾਡੀ ਆ। ਅਗਰ ਮੈਂ ਅੱਜ ਬਾਡੀ ਬਣਾ ਲੈਂਦੇ, ਅਸੀਂ ਰਲ ਕੇ ਦੋ ਚਾਰ ਬੰਦੇ ਹੋਰ ਕੋਈ ਬਾਡੀ ਬਣਾ ਲੈਂਦੇ, ਪਟੀਸ਼ਨਾਂ ਪਾਈ ਜਾਂਦੇ, ਉਹਦੀ ਕੋਈ ਵਾਇਬਿਲਿਟੀ ਨਹੀਂ ਹੁੰਦੀ, ਮੇਰੇ ਖਿਆਲ ਦੇ ਵਿਚ ਫੇਲ ਐਕਸ਼ਨ ਹੈ।
ਜੀ ਜੀ, ਨਹੀਂ ਇਹ ਤਾਂ ਦੇਖੋ ਸਾਰੇ ਜਾਣਦੇ ਆ ਵੀ ਜਿਹੜਾ ਰੈਫਰੈਂਡਮ 2020 ਹੋ ਰਿਹਾ ਜਾਂ ਏਦਾਂ ਦੀਆਂ ਗੱਲਾਂ ਚੱਲ ਰਹੀਆਂ, ਇਹਦੇ ਪਿੱਛੇ ਮਕਸਦ ਕੀ ਆ? ਹੁਣ ਅਸੀਂ ਕੈਨੇਡਾ ਜਾ ਕੇ ਆਏ, ਸਾਰੇ ਅਮਰੀਕਾ ਜਾ ਕੇ ਆਏ, ਉਥੇ ਵੀ ਸਾਰੇ ਮਤਲਬ ਇਹੀ ਪਿੱਟ ਰਹੇ ਨੇ ਵੀ ਇਹ ਸਾਰਾ ਕੁਛ ਪੈਸੇ ਖਾਣ ਖੂਨ ਦੇ ਸੰਬੰਧ ਬਣਾਏ ਹੋਏ ਨੇ, ਹੋਰ ਕੁਛ ਨਹੀਂ ਹੈਗਾ, ਐਵੇਂ ਮਤਲਬ ਆਪਣਾ ਧੰਦ ਪਿੱਟੀ ਜਾ ਰਹੇ ਨੇ, ਤੇ ਮਤਲਬ ਦਿਸ ਇਜ਼ ਰੀਅਲੀ ਮਤਲਬ ਸਿਕਨਿੰਗ ਜਿਹੜਾ ਇਹ ਕੰਮ ਚੱਲ ਰਿਹਾ। ਤੇ ਬਾਕੀ ਮੈਂ ਆਪਣੀ ਰਾਏ ਦੱਸਦਾ ਕਿ ਜਿਹੜਾ ਦੇਸ਼ ਭਾਰਤ ਹੈ ਇਸ ਵੇਲੇ, ਜਿਹਨੂੰ ਕੋਈ ਆਜ਼ਾਦੀ ਦੀ ਹੈਗੀ ਆ, ਉਹਦੇ ਵਿਚ ਤਕਰੀਬਨ 70-80% ਯੋਗਦਾਨ ਸਿੱਖਾਂ ਦਾ, ਸਿੱਖਾਂ ਨੇ ਆਜ਼ਾਦ ਕਰਾ ਕੇ ਦਿੱਤਾ ਹੋਇਆ, ਸਿੱਖਾਂ ਦਾ ਹੀ ਹੈ। ਸੋ ਇਸ ਕਰਕੇ ਅਸੀਂ ਜੇ ਇੱਦਾਂ ਸੋਚੀਏ ਵੱਖਰੇ ਹੋਣੇ, ਅਸੀਂ ਐਜ਼ ਏ ਸਿੱਖ ਕੱਲ ਹੀ ਛੱਡ ਦਈਏ, ਜਿਹੜਾ 100% ਅਸੀਂ ਆਜ਼ਾਦ ਕਰਾ ਕੇ ਦਿੱਤਾ, ਅਸੀਂ ਕੱਲ ਹੀ ਛੱਡ ਕੇ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਬਹਿ ਜਾਈਏ।
ਬਿਲਕੁਲ ਗੱਲ ਅਮਨਦੀਪ ਤੁਹਾਡੀ ਠੀਕ ਆ, ਜਿਹੜਾ ਸਿੱਖਾਂ ਨੇ 90% ਤੱਕ ਲੋਕ ਕਿਹਾ ਜਾਂਦਾ ਜਿੰਨੀ ਵੀ ਡਾਟਾ ਅਵੇਲੇਬਲ ਆ ਕਿ ਸਿੱਖਾਂ ਨੇ 90% ਆਜ਼ਾਦੀਆਂ ਦਿੱਤੀਆਂ ਭਾਰਤ ਦੀ ਆਜ਼ਾਦੀ ਦੇ ਲਈ, ਉਹ ਭਾਰਤ ਦੀ ਆਜ਼ਾਦੀ ਦੇ ਲਈ ਤੇ ਆਪਣੀ ਆਜ਼ਾਦੀ ਦੇ ਲਈ ਵੀ। ਤੇ ਅਸੀਂ ਹੁਣ ਭਾਰਤ ਨੂੰ ਛੱਡ ਕੇ, ਇੱਕ ਬਹੁਤ ਵੱਡੇ ਹਿੱਸੇ ਨੂੰ ਛੱਡ ਕੇ, ਇੱਕ ਬਹੁਤ ਵੱਡੇ ਲੋਕਤੰਤਰ ਨੂੰ ਛੱਡ ਕੇ ਇੱਕ ਛੋਟਾ ਜਿਹਾ ਹਿੱਸਾ ਲੈ ਲਈਏ ਤਾਂ ਮੇਰੇ ਖਿਆਲ ਵਿੱਚ ਉਹਦੀ ਇੰਪੋਰਟੈਂਸ ਬਹੁਤ ਘੱਟ ਜਾਊਗੀ। ਹੁਣ ਜਿੰਨੇ ਵੀ ਰਾਜ, ਜਿੰਨੇ ਵੀ ਦੇਸ਼ ਰਸ਼ੀਆ ਤੋਂ ਅਲੱਗ ਹੋਏ ਆ, ਉਹਨਾਂ ਦੀ ਆਰਥਿਕਤਾ ਕਿੰਨੀ ਥੱਲੇ ਚਲ ਗਈ ਆ, ਜਾਂ ਮਿਡਲ ਈਸਟ ਦੇ ਵਿੱਚ ਜਿਹੜੇ ਦੇਸ਼ ਅਲੱਗ ਹੋਏ ਆ, ਈਵਨ ਅਫਰੀਕਾ ਦੇ ਵਿੱਚ ਜਿੰਨੇ ਛੋਟੇ ਛੋਟੇ ਕੰਟਰੀ ਬਣੇ, ਉਹਨਾਂ ਚ ਅਰਾਜਕਤਾ ਫੈਲੀ ਹੋ ਆ,
ਅਮਰੀਕ ਜੀ ਦੇ
ਆਰਥਿਕਤਾ ਬਹੁਤ ਕਮਜ਼ੋਰ।
ਬਿਲਕੁਲ ਅਮਰੀਕ ਜੀ, ਹੋਰ ਵੱਡੀ ਗੱਲ ਇਹ ਆ ਕਿ ਜਿਸ ਤਰ੍ਹਾਂ ਹੁਣ ਅਸੀਂ ਅਰਦਾਸ ਕਰਦੇ ਆ ਕਿ ਜਿਨ੍ਹਾਂ ਗੁਰੂ ਧਾਮਾਂ ਨੂੰ ਸਾਡੇ ਤੋਂ ਵਿਛੋੜਿਆ ਗਿਆ, ਠੀਕ ਹੈ, ਉਹਨਾਂ ਦੇ ਦਰਸ਼ਨ ਦਿਦਾਰੇ ਦੇ ਬਲ ਬਖਸ਼ਣੇ, ਹਨਾ, ਠੀਕ ਹੈ। ਹੁਣ ਉਹ ਤਾਂ ਵਿਛੜ ਚੁੱਕੇ ਨੇ, ਇੱਕ ਤਾਂ ਲੀਕ ਵੱਜ ਚੁੱਕੀ ਆ ਪਾਕਿਸਤਾਨ ਦੀ, ਹੁਣ ਜਿਹੜੇ ਬਾਕੀ ਪੰਜਾਬ ਤੋਂ ਬਾਹਰ ਲਿਆ ਉਹਨਾਂ ਦੀ ਮਰਵਾਉਣ ਨੂੰ ਤਿਆਰੀ ਆ। ਸੋ ਫਿਰ ਮਤਲਬ ਜਿੰਨੇ ਸਿੱਖ ਬਾਹਰ ਬੈਠੇ ਨੇ ਉਹਨਾਂ ਦਾ ਕੀ ਹੋਊਗਾ, ਹਨਾ। ਸੋ ਇਹ ਜਿਹੜੀਆਂ ਚੀਜ਼ਾਂ ਨਾ, ਇਹ ਲੰਬੇ ਅਰਸੇ ਤੱਕ ਸੋਚਣ ਵਾਲੀ ਗੱਲ ਹੈ, ਰਾਦਰ ਦੈਨ ਇੱਕ ਛੋਟਾ ਟੁਕੜਾ ਲੈਣ ਦੇ ਵਿੱਚ। ਮਤਲਬ ਇਹ ਵੱਡੇ ਕੰਟਰੀ ਦੇ ਵਿੱਚ ਹੀ ਆਪਾਂ ਆਪਣੇ ਆਪ ਨੂੰ ਇੰਨਾ ਮਤਲਬ ਵਧੀਆ ਬਣਾਈਏ, ਇੰਨਾ ਵਧੀਆ ਆਪਣੇ ਉੱਚੇ ਸੁੱਚੇ ਅਸੂਲ ਬਣਾਈਏ ਕਿ ਮਤਲਬ ਸਾਨੂੰ ਹਰੇਕ ਤੇ ਮਤਲਬ ਮਿਲੇ, ਹਨਾ, ਮਤਲਬ ਸਾਨੂੰ, ਅਸੀਂ ਆਪਣੇ ਹੱਕ ਆਪ ਲਈਏ, ਸਾਨੂੰ ਉਹ ਕਹਿਣ ਵੀ, ਇਨਵਾਈਟ ਕਰਨ ਵੀ ਤੁਸੀਂ ਚੁਣੋ। ਹੁਣ ਅਮਰੀਕਾ ਕੈਨੇਡਾ ਦੇਖੋ, ਡਿਫੈਂਸ ਮਿਨਿਸਟਰ ਤੱਕ ਆਪਣੇ ਆ, ਇਨਫਰਾਸਟਰਕਚਰ ਮਿਨਿਸਟਰ ਤੱਕ ਆਪਣੇ ਆ, ਕਾਬਲੀਅਤ ਦੇ ਤੌਰ ਤੇ ਬਣੇ ਆ, ਉੱਥੇ ਕਿਹੜੇ ਕੋਈ ਮਤਲਬ ਵੱਖਰਾ ਰਾਜ ਮਿਲ ਗਿਆ ਸੀਗਾ,
ਹਨਾ।
ਸੋ ਕਾਬਲੀਅਤ ਆਪਣੀ ਇੰਨੀ ਵਧਾ ਲਈਏ ਕਿ ਹਰ ਬੰਦਾ ਇਨਵਾਈਟ ਕਰੇ ਵੀ ਤੁਸੀਂ ਆਓ, ਲੋਕ ਚੁਣਨ ਵੀ, ਲੋਕ ਕਹਿਣ ਵੀ ਹਾਂ ਵੀ ਇਹ ਬੰਦੇ ਕਾਬਲ ਹੈ। ਸੋ ਏਦਾਂ ਦੇ ਜਿਹੜੇ ਆ ਮਤਲਬ ਘਟੀਆ ਦਰਜੇ ਦੇ ਰੈਫਰੈਂਡਮ, ਕਦੇ ਇੱਥੇ ਕਰਾ ਲਿਆ, ਕਦੇ ਉੱਥੇ ਕਰਾ ਲਿਆ, ਐਵੇਂ ਲੋਕਾਂ ਦੇ ਵਿੱਚ ਪਾੜ ਪਾਈ ਜਾਂਦੇ ਆ, ਇਨ੍ਹਾਂ ਦਾ ਆਪਣਾ ਕਿਰਦਾਰ ਕੀ ਆ ਬੰਦਿਆਂ ਦਾ ਜਿਹੜੇ ਇਹ ਕਰਵਾ ਰਹੇ ਨੇ, ਹਨਾ। ਕਦੇ ਕਿਸੇ ਦੇ ਉਲਟ ਪਟੀਸ਼ਨ ਪਾ ਦਿੱਤੀ, ਕਦੇ ਕਿਸੇ ਦੇ ਉਲਟ ਪਟੀਸ਼ਨ ਪਾ ਦਿੱਤੀ, ਤੇ ਸਿਰੇ ਇੱਕ ਵੀ ਨਹੀਂ ਚੜੀ ਅੱਜ ਤੱਕ ਦੁਨੀਆ ਚ, ਹਨਾ। ਸੋ ਚਲੋ, ਇਧਰ ਸਾਡੇ ਨਾਲ ਗੁਰਪ੍ਰੀਤ ਸਿੰਘ ਪਰਸ ਜੁੜੇ ਨੇ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਕਹਿੰਦੇ ਜੀ, ਸ਼ੁਕਰੀਆ ਜੀ। ਤੇ ਵਰਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਤੇ ਸੈਂਸਿਸ ਦੇ ਵਿੱਚ ਇੰਸੈਸਟਰੀ ਸਿੱਖ ਨਹੀਂ ਭਰਨੀ ਜੀ, ਕਹਿੰਦੇ ਇੰਸੈਸਟਰੀ ਪੰਜਾਬੀ ਔਰ ਪੰਜਾਬ ਹੋਵੇਗੀ ਜੀ, ਐਜ਼ ਪਰ ਐਜ਼ ਸੈਂਸਿਸ ਅਵੇਅਰਨੈਸ ABS ਟੀਮ ਕੈਨਵਰਾ ਗੁਰਦੁਆਰਾ ਲਾਸਟ ਵੀਕ। ਬਹੁਤ ਬਹੁਤ ਸ਼ੁਕਰੀਆ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ। ਸੋ ਉੱਥੇ ਇੰਸੈਸਟਰੀ ਜੀ ਤੁਸੀਂ ਕੁਛ ਵੀ ਭਰ ਸਕਦੇ ਹੋ, ਕੋਈ ਐਡੀ ਗੱਲ ਨਹੀਂ ਹੈਗੀ। ਤੇ ਗੁਰਿੰਦਰ ਸਿੰਘ ਕਹਿੰਦੇ ਨੇ ਕਿ ਉਹ ਜਨਾਬ, ਦੀਸ ਪੀਪਲ ਆਰ ਟਾਕਿੰਗ ਅਬਾਊਟ ਫਰੀ ਪੰਜਾਬ ਔਰ ਖਾਲਿਸਤਾਨ, ਤੇ ਦੇ ਵਿਲ ਦੇ ਗੋ ਟੂ ਪੰਜਾਬ ਐਂਡ ਲਿਵ ਦੇਅਰ, ਕਿ ਉੱਥੇ ਪੰਜਾਬ ਦੇ ਵਿੱਚ ਰਹਿਣਾ ਪਸੰਦ ਕਰੂਗੇ। ਨਹੀਂ ਜੀ, ਨਹੀਂ ਇੱਦਾਂ ਨਹੀਂ, ਇਹ ਰਹਿਣਾ ਸਿਰਫ PM ਬਣ ਜਾਣਾ ਅਸੀਂ। ਤੇ ਬਾਕੀ ਸੁਖਦੀਪ ਕਹਿ ਰਹੇ ਨੇ ਜੀ, ਕਹਿੰਦੇ ਪੰਜਾਬ ਇੰਡੀਆ ਦਾ ਦਿਲ ਹੈ ਜੀ, ਤੇ ਆਈ ਐਮ ਅਗਰੀ ਵਿਦ ਯੂ। ਬਹੁਤ ਬਹੁਤ ਸ਼ੁਕਰੀਆ। ਸੋ ਅਮਰੀਕ ਜੀ, ਆਪਾਂ ਇੱਕ ਗੀਤ ਸੁਣੀਏ, ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ, ਤੇ ਬ੍ਰੇਕ ਤੋਂ ਬਾਅਦ ਹੋਰ ਬਹੁਤ ਸਾਰੇ ਅੱਜ ਮਸਲੇ ਆ, ਤੇ ਉਹਨਾਂ ਤੇ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ। ਤੇ ਗੀਤ ਜਿਹੜਾ ਅਗਲਾ ਮੈਂ ਚੁਣਿਆ ਜੀ, ਇਹ ਮਨੀ ਔਜਲੇ ਦਾ। ਹੁਣ ਤੁਸੀਂ ਲੰਡਨ ਦੀ ਗੱਲ ਕੀਤੀ ਸੀ, ਆਪਣੇ ਜਿਹੜੇ ਪੰਜਾਬੀ ਨੇ ਖਾਸ ਤੌਰ ਤੇ ਬਾਹਰ ਜਾ ਕੇ ਪਟੀਸ਼ਨਾਂ ਪਾਉਂਦੇ ਨੇ,
ਹਨਾ,
ਤੇ ਇਹ ਕਿਉਂ, ਹਨਾ। ਬਾਕੀ ਆਪਣੇ ਗੀਤਾਂ ਦੇ ਵਿੱਚ ਵੀ ਅੰਗਰੇਜ਼ੀ ਕਾਫੀ ਆ ਗਈ ਆ, ਤੇ ਆ ਇੱਕ ਗੀਤ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ, ਮਨੀ ਔਜਲੇ ਦਾ ਜੀ, ਲੰਡਨ।
ਅੱਖਾਂ ਨੀਲੀਆਂ ਚ ਕਾਲਾ ਕਜਲਾ, ਸ਼ੌਕੀਨ ਜੱਟ ਨਾ ਵਿਆਹੀ ਲੱਗਦੀ। ਅੱਖਾਂ ਨੀਲੀਆਂ ਚ ਕਾਲਾ ਕਜਲਾ, ਸ਼ੌਕੀਨ ਜੱਟ ਨਾ ਵਿਆਹੀ ਲੱਗਦੀ। ਫਿਰੇ ਫਸਲਾਂ ਦੇ ਨਾਂ ਪੁੱਛਦੀ, ਗੋਰੀ ਲੰਡਨ ਤੋਂ ਆਈ ਲੱਗਦੀ। ਫਿਰੇ ਫਸਲਾਂ ਦੇ ਨਾਂ ਪੁੱਛਦੀ, ਗੋਰੀ ਲੰਡਨ ਤੋਂ ਆਈ ਲੱਗਦੀ। ਬੜੇ ਸੋਹਣੇ ਲੱਗਦੇ, ਗੋਰੀ ਵੱਟੋ ਵੱਟ ਘੁੰਮਦੀ ਫਿਰੇ। ਉਹਨੂੰ ਯੈਲੋ ਰੰਗ ਸੋਹਣਾ ਲੱਗਦਾ, ਫੁੱਲ ਸਰਸੋਂ ਦੇ ਸੁੰਘਦੀ ਫਿਰੇ। ਸ਼ੂਜ਼ ਭੁੱਲ ਗਈ ਉਹ ਗੁੱਚੀ ਦੇ, ਜੁੱਤੀ ਮੋਚੀ ਤੋਂ ਬਣਾਈ ਲੱਗਦੀ। ਅੱਖਾਂ ਨੀਲੀਆਂ ਚ ਕਾਲਾ ਕਜਲਾ, ਸ਼ੌਕੀਨ ਜੱਟ ਨਾ ਵਿਆਹੀ ਲੱਗਦੀ। ਫਿਰੇ ਫਸਲਾਂ ਦੇ ਨਾਂ ਪੁੱਛਦੀ, ਗੋਰੀ ਲੰਡਨ ਤੋਂ ਆਈ ਲੱਗਦੀ।
ਤੇ ਫਸਲਾਂ ਦੇ ਨਾਂ ਪੁੱਛਦੀ ਗੋਰੀ ਲੰਡਨ ਤੋਂ ਆਈ ਲੱਗਦੀ Everything you do is beautiful.
Oh, big old kitty, town with you, bay. Kali gan paati jatt ne. Oh, de paata Punjabi suit, bay. Jatt pind di banati jatt ne. Suit naal di dupatte te. Kitty rijna kadai lagdi. Akha niliyan cha kala kajla. Shukin jatt na ve aai lagdi. Phir fasla de na puchdi. ਗੋਰੀ ਲੰਡਨ ਤੋਂ ਆਈ ਲੱਗਦੀ ਫਿਰ ਫਸਲਾਂ ਦੇ ਨਾਂ ਪੁੱਛਦੀ ਗੋਰੀ ਲੰਡਨ ਤੋਂ ਆਈ ਲੱਗਦੀ ਜੱਟ ਪਰ ਗਿੱਟ ਲਿਦੜਾਂ ਦਾ ਲੰਡਨੋਂ ਲਿਆਇਆ ਗੋਰੀ ਨੂੰ ਦਾਣੇ ਬੱਲੀਆਂ ਦੇ ਗਿਣਦੀ ਏ ਚੋਗਾ ਇਸ਼ਕੇ ਦਬਾਇਆ ਗੋਰੀ ਨੂੰ ਹੈਲੋ ਤਾਂ ਸਤਿ ਸ੍ਰੀ ਅਕਾਲ ਬੋਲਦੀ ਪੰਜਾਬੀ ਹੁਣੇ ਹੀ ਸਿਖਾਈ ਲੱਗਦੀ ਅੱਖਾਂ ਨੀਲੀਆਂ ਚ ਕਾਲਾ ਕਜਲਾ ਸ਼ੁਕੀਨ ਜੱਟ ਨਾ ਵਿਆਹੀ ਲੱਗਦੀ ਫਿਰ ਫਸਲਾਂ ਦੇ ਨਾਂ ਪੁੱਛਦੀ ਗੋਰੀ ਲੰਡਨ ਤੋਂ ਆਈ ਲੱਗਦੀ ਫਿਰ ਫਸਲਾਂ ਦੇ ਨਾਂ ਪੁੱਛਦੀ ਗੋਰੀ ਲੰਡਨ ਤੋਂ ਆਈ ਲੱਗਦੀ
Punjabi Heritage Cultural Society proudly presents Diya Apping Diya. 21 August 2016, The Heritage Reception Center, 514-516 High Street, Apping Vikhe. Ladies only event, entry free. For more information, call Kuldeep Kaur, 0449-520-792. Amardeep Kaur, 0430-904-003. ਯਾਦ ਰੱਖਣਾ ਤੀਆਂ ਐਪਿੰਗ ਦੀਆਂ 21 August 2016
ਸੀਡੀ ਬੈਟਰੀਜ਼ ਨਾਓ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
ਸਿਟੀ ਬੈਟਰੀਜ਼ ਸਿਟੀ ਬੈਟਰੀਜ਼
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟਰੀਟ ਬਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-308
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +91750-8014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +12-8592811 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਸਵਾਗਤ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ, ਤੇ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਨਾਲ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਮੇਰੇ ਨਾਲ ਅਮਰੀਕ ਫਲੋਰਾ ਜੁੜੇ ਹੋਏ ਨੇ ਸਿਡਨੀ ਤੋਂ ਅਮਰੀਕ ਜੀ ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ
ਜੀ ਆਇਆਂ ਨੂੰ ਤੁਹਾਡਾ ਵੀ ਅਮਨਦੀਪ ਤੇ ਸਾਰੇ ਸਰੋਤਿਆਂ ਦਾ ਵੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਸਾਰੇ ਜਿਹੜੇ ਦੇਸ਼ ਦੇ ਵਿਦੇਸ਼ਾਂ ਵਿਚ ਪ੍ਰੋਗਰਾਮ ਸੁਣਦੇ ਉਹਨਾਂ ਨੂੰ ਵੀ ਵੱਖ ਵੱਖ ਗਰੁੱਪਾਂ ਨੂੰ ਵੀ
ਜੀ ਤੇ ਚੰਨਾ ਸਾਹਿਬ ਸਾਡੇ ਨਾਲ ਜੁੜੇ ਨੇ ਤੇ ਚੰਨਾ ਜੀ ਤੁਹਾਡਾ ਮੈਸੇਜ ਸਾਰਿਆਂ ਨੂੰ ਪਹਿਲਾਂ ਪੜਿਆ ਸੀ ਤੇ ਤੁਸੀਂ ਕੰਪਲੇਂਟ ਨਹੀਂ ਕਰ ਸਕਦੇ ਬਾਕੀ ਬੇਨਤੀ ਹੈ ਕਿ ਤੁਸੀਂ ਜਿਹੜਾ ਮੈਸੇਜ ਹੈ ਨਾ ਉਹ ਇੱਕ ਭੇਜਿਆ ਕਰੋ ਵਿਚਾਰ ਇੰਨੇ ਵਿਚਾਰ ਨਾ ਭੇਜਿਆ ਕਰੋ ਇਕੱਠੇ ਹੀ ਕਿਉਂਕਿ ਇੱਕ ਇੱਕ ਕਰਕੇ ਫਿਰ ਆਪਾਂ ਵਿਚਾਰ ਸਾਂਝੇ ਕਰੀ ਜਾਣੇ ਆ ਪਰ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਤੇ ਪੁਸ਼ਪ ਡਡਵਾਲ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ ਤੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਫੁੱਲ ਇੰਜੋਏ ਕਰ ਰਹੇ ਕੰਮ ਦੇ ਨਾਲ ਨਾਲ ਤੇ ਕਹਿੰਦੇ ਨੇ ਕਿ ਲਾਈਨ ਹੀ ਪੜ੍ਹਦੇ ਹੋ ਜੀ ਲਾਈਨ ਪੜਾਂਗੇ ਜੀ ਕਹਿੰਦੇ ਕਿ ਤਿਹਾੜ ਜੇਲ੍ਹ ਕੇ ਜੇਲਰ ਨੇ ਦਿੱਲੀ ਕੇ ਮੁੱਖ ਮੰਤਰੀ ਪਦ ਕੇ ਲਈ ਦਾਵਾ ਠੋਕਾ ਉਨਕਾ ਕਹਿਣਾ ਕਿ ਮੇਰੇ ਪਾਸ ਅਧਿਕ ਵਿਧਾਇਕ ਹੈ ਇਹ ਵੀ ਚੁਟਕਲਾ ਇੱਕ ਪੋਲੀਟੀਕਲ ਚੁਟਕਲਾ ਕਹਿੰਦੇ ਵੀ ਤਿਹਾੜ ਜੇਲ੍ਹ ਦੇ ਜੇਲਰ ਨੇ ਦਾਵਾ ਠੋਕ ਦਿੱਤਾ ਮੁੱਖ ਮੰਤਰੀ ਬਣਨ ਦਾ ਕਹਿੰਦੇ ਮੇਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੇਰੇ ਕੋਲ ਜ਼ਿਆਦਾ ਕਹਿੰਦੇ ਜੇਲ੍ਹ ਦੇ ਵਿਚ ਤੇ ਚਲੋ ਹਾਂਜੀ ਹਾਂਜੀ ਤੇ ਦੇਖੋ ਚੁਟਕਲੇ ਦਾ ਚੁਟਕਲੇ ਹੀ ਹੈ ਹਿਊਮਰ ਹੋਣਾ ਚਾਹੀਦਾ ਤੇ ਗੱਲ ਹੁਣ ਅਮਰੀਕ ਦੀ ਆਮ ਆਦਮੀ ਪਾਰਟੀ ਦੀ ਵੀ ਕਰਨੀ ਆ ਪਰ ਉਦੋਂ ਪਹਿਲਾਂ ਨਾ ਇੱਕ ਬੜਾ ਸੰਜੀਦਾ ਮਸਲਾ ਆਇਆ ਮਸਲਾ ਨੀ ਪਹਿਲਾਂ ਆਪਾਂ ਓਲੰਪਿਕ ਦੀ ਗੱਲ ਕਰਦੇ ਆ ਕਿ ਓਲੰਪਿਕ ਸ਼ੁਰੂ ਹੋ ਚੁੱਕੀ ਹੈ ਇਸ ਵੇਲੇ ਓਪਨਿੰਗ ਸੈਰੇਮਨੀ ਚੱਲ ਰਹੀ ਆ ਸੋ ਜਿਹੜੇ ਵੀ ਸੱਜਣ ਮਿੱਤਰ ਘਰ ਬੈਠੇ ਨੇ ਉਹ ਟੀਵੀ ਤੇ ਓਪਨਿੰਗ ਸੈਰੇਮਨੀ ਦੇਖ ਸਕਦੇ ਨੇ ਤੇ ਰੇਡੀਓ ਤੇ ਸਾਨੂੰ ਸੁਣ ਸਕਦੇ ਨੇ
ਜੀ ਅਮਨਦੀਪ ਮੈਂ ਵੀ ਇਸ ਵੇਲੇ ਓਪਨਿੰਗ ਸੈਰੇਮਨੀ ਵੀ ਦੇਖ ਰਿਹਾ ਤੇ ਆਵਾਜ਼ ਉਹਦੀ ਬੰਦ ਕੀਤੀ ਹੋਈ ਤੇ ਤੁਹਾਡਾ ਨਾਲ ਪ੍ਰੋਗਰਾਮ ਵੀ ਕਰ ਰਹੇ ਆ ਇਸ ਵੇਲੇ ਜਿਹੜਾ ਸਕਰੀਨ ਦੇ ਉੱਪਰ ਇੱਕ ਲੇਡੀ ਤਿੰਨ ਚੱਕਿਆਂ ਵਾਲਾ ਜਿਹੜਾ ਰਿਕਸ਼ਾ ਹੈ ਨਾ ਉਹਨੂੰ ਲੈ ਕੇ ਜਾ ਰਹੀ ਆ ਤੇ ਉਹਦੇ ਵਿੱਚ ਉਹਨੇ ਬਾਜੇ ਵਗੈਰਾ ਰੱਖੇ ਹੋ ਟੋਕਰੀਆਂ ਰੱਖੀਆਂ ਤੇ ਪਿੱਛੇ ਝੰਡੇ ਲੈ ਕੇ ਕਿਸੇ ਦੇਸ਼ ਦੀ ਝਲਕੀ ਆ ਅਮਨਦੀਪ ਮੈਨੂੰ ਮੈਂ ਕਿਸੇ ਅਫਰੀਕਨ ਦੇਸ਼ ਦੀ ਝਲਕੀ ਆ ਉਹ ਇਸ ਵੇਲੇ ਪੇਸ਼ ਕੀਤੀ ਜਾ ਰਹੀ ਹੈ ਕਾਫੀ ਸੋਹਣਾ ਲੱਗ ਰਿਹਾ ਹੈ
ਦੇਖੋ ਓਲੰਪਿਕ ਦੀ ਜਿਹੜੀ ਓਪਨਿੰਗ ਸੈਰੇਮਨੀ ਆ ਏਸ਼ੀਅਨ ਖੇਡਾਂ ਦੀ ਓਪਨਿੰਗ ਸੈਰੇਮਨੀ ਹੁੰਦੀ ਸੀ ਇਹ ਖਿੱਚ ਦਾ ਕੇਂਦਰ ਹੁੰਦਾ ਸੀ ਤੇ ਚਲੋ ਇਹਦੇ ਬਹਾਨੇ ਫਿਰ ਖੇਡਾਂ ਵੀ ਦੇਖ ਹੁੰਦੀਆਂ ਸੀਗੀਆਂ ਤੇ ਖੇਡਾਂ ਦਾ ਵੈਸੇ ਪਰਸੋਂ ਦੀਆਂ ਸ਼ੁਰੂ ਹੋ ਚੁੱਕੀਆਂ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਆਸਟ੍ਰੇਲੀਆ ਦੀ ਲੜਕੀਆਂ ਦੀ ਟੀਮ ਹਾਰ ਚੁੱਕੀ ਹੈ ਕੈਨੇਡਾ ਤੋਂ 2-0 ਦੇ ਨਾਲ ਤੇ ਹੋਰ ਵੀ ਮੈਚ ਜਿਹੜੇ ਨੇ ਉਹ ਖੇਡ ਹੋ ਚੁੱਕੇ ਨੇ ਪਰ ਅਫੀਸ਼ਲੀ ਜਿਹੜੀਆਂ ਸਿੱਖ ਖੇਡਾਂ ਦਿਮਾਗ ਦੇ ਵਿਚ ਪਤਾ ਕੀ ਚੱਲ ਰਿਹਾ ਸਿੱਖ ਖੇਡਾਂ ਨਾਲ ਵੀ ਇਦਾਂ ਹੁੰਦਾ 11 ਵਜੇ ਓਪਨਿੰਗ ਹੁੰਦੀ ਆ ਔਰ ਮੈਚ ਸਵੇਰ ਦੇ 7 ਵਜੇ ਦੇ ਚੱਲਦੇ ਹੁੰਦੇ ਆ ਕਿਉਂਕਿ ਇੰਨੇ ਫਿਰ ਦੇਖੋ ਮੈਚ ਵੀ ਨਿਪਟਾਣੇ ਹੁੰਦੇ ਇੰਨੇ ਪਲੇਅਰ ਹੁੰਦੇ ਆ ਹਨਾ ਤੇ ਪਰ ਇੱਥੇ ਜਿਹੜਾ ਇੱਕ ਹੋਰ ਮੈਚ ਚੱਲੇ ਜੀ ਓਲੰਪਿਕਸ ਤੋਂ ਪਹਿਲਾਂ ਉਹ ਚੱਲੇ ਸੀ ਰਸ਼ੀਆ ਦੀ ਟੀਮਾਂ ਦੇ ਨਾਲ ਰਸ਼ੀਆ ਦੇ ਖਿਡਾਰੀਆਂ ਨੂੰ ਜਿਹੜਾ ਬਰਖਾਸਤ ਕੀਤਾ ਗਿਆ ਡੋਪ ਦੇ ਮਾਮਲੇ ਦੇ ਵਿਚ ਉਹ ਗੱਲਾਂ ਸਾਹਮਣੇ ਆਈਆਂ ਕਿ ਡੋਪ ਦੇ ਮਾਮਲੇ ਦੇ ਵਿਚ ਬਹੁਤ ਸਾਰੇ ਜਿਹੜੇ ਸੈਂਪਲ ਆ ਇਧਰ ਉਧਰ ਕੀਤੇ ਗਏ ਪੋਲੀਟਿਕਸ ਬੜੀ ਚੱਲੀ ਜੀ ਵੈਸਟ ਤੇ ਈਸਟ ਦੀ ਤੁਹਾਨੂੰ ਪਤਾ ਚੱਲਦੀ ਆ ਤੇ ਅਖੀਰ ਨੂੰ ਇਹਦੇ ਵਿਚ ਕੀ ਆ ਕਿ ਭਾਰਤ ਦੇ ਵੀ ਇੱਕ ਦੋ ਜਿਹੜੇ ਨਾਮਵਰ ਖਿਲਾੜੀ ਆ ਉਨ੍ਹਾਂ ਦਾ ਵੀ ਡੋਪ ਟੈਸਟ ਪਾਜ਼ੀਟਿਵ ਹੋਇਆ ਤੇ ਉਨ੍ਹਾਂ ਨੇ ਵੀ ਇਹ ਦੋਸ਼ ਲਾਇਆ ਕਿ ਸਾਡੇ ਵੀ ਜਿਹੜੇ ਸੈਂਪਲ ਬਦਲੇ ਗਏ ਨੇ ਤੇ ਇਸ ਦੇ ਬਾਰੇ ਆਪਾਂ ਖੁੱਲ੍ਹ ਕੇ ਫਿਰ ਗੱਲ ਕਰਾਂਗੇ ਪਰ ਉਹ ਹੁਣ ਕੀ ਆ ਵੀ ਰਸ਼ੀਆ ਨੂੰ ਪੂਰਾ ਕੋਸ਼ਿਸ਼ ਕੀਤੀ ਗਈ ਬਾਹਰ ਰੱਖਣ ਦੀ ਇਨ੍ਹਾਂ ਓਲੰਪਿਕਸ ਦੇ ਵਿਚੋਂ ਤੇ ਕਦੇ ਬੈਨ ਲਾ ਦਿੱਤਾ ਪਰ ਇਸ ਤਰ੍ਹਾਂ ਹੋ ਨਹੀਂ ਸਕਿਆ ਤੇ ਗੱਲ ਇੱਥੇ ਆ ਕੇ ਨਿਬੜੀ ਕਿ ਪਰਸੋਂ ਰਸ਼ੀਆ ਦਾ ਡਿਪਲੋਮੈਟ ਇੱਕ ਆ ਰਿਹਾ ਸੀ ਬਾਜ਼ਾਰ ਦੇ ਵਿਚ ਤੇ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਹੋਇਆ ਉਲਟ ਤੇ ਉਸਨੇ ਗੋਲੀ ਲਟੇਰੇ ਨੂੰ ਹੀ ਮਾਰ ਦਿੱਤੀ ਤੇ
ਇਸ ਵੇਲੇ ਸਕਰੀਨ ਤੇ ਤੁਹਾਡੇ ਦੇਸ਼ ਕੈਨੇਡਾ ਦੀ ਝਲਕੀ ਆ ਰਹੀ ਸੀ
ਮੇਰੇ ਦੇਸ਼ ਕੈਨੇਡਾ ਦੀ
ਤੁਹਾਡੇ
ਦੇਸ਼ ਰੀਸੈਂਟਲੀ ਆਇਆ
ਟੋਰ ਕੇ ਲਿਆਏ ਕੈਨੇਡਾ ਤੋਂ ਹਾਂਜੀ ਹਲੇ ਵੀ ਉਹਦੀ ਝਲਕੀ ਆ ਰਹੀ ਹੈ ਕੈਨੇਡਾ ਦਾ ਝੰਡਾ ਦਿਖਾਈ ਦੇ ਰਿਹਾ ਪਿੱਛੇ ਲਾਲ ਸੂਟਾਂ ਦੇ ਵਿਚ ਕੈਨੇਡੀਅਨ ਖਿਡਾਰੀ ਸਾਹਮਣੇ ਸਕਰੀਨ ਦੇ ਉਪਰ ਜਾ ਰਹੇ ਆ ਜੀ
ਚਲੋ ਬਹੁਤ ਵਧੀਆ ਤੁਸੀਂ ਨਾਲ ਦੀ ਨਾਲ ਦੇਖ ਲੋ ਕਮੈਂਟਰੀ ਸਾਰੇ ਟਿਊਨ ਇਨ ਕਰ ਲੋ ਜੀ ਟੀਵੀ ਤੇ ਕਮੈਂਟਰੀ ਸਾਡੀ ਸੁਣੋ ਤੇ
ਹੁਣ ਕਤਰ ਦੀ ਝਾਕੀ ਆ ਗਈ ਵਰਲਡ ਕੱਪ ਹੋ ਰਿਹਾ 2022 ਵਾਲਾ
ਫੁੱਟਬਾਲ ਦਾ ਵਰਲਡ ਕੱਪ ਉੱਥੇ ਹੁਣ ਠੀਕ ਹੈ ਜੀ
ਹਾਂਜੀ
ਚਲੋ ਇਹ ਓਲੰਪਿਕ ਦੀ ਗੱਲ ਆਪਾਂ ਕਰਦੇ ਆ ਤੇ ਓਲੰਪਿਕ ਦੇ ਵਿਚ ਭਾਰਤ ਦੀ ਟੀਮ ਵੀ ਗਈ ਹੈ ਤੇ ਅੱਜ ਅਖਬਾਰਾਂ ਦੀਆਂ ਮੁੱਖ ਸੁਰਖੀਆਂ ਇਹ ਬਣੀਆਂ ਕਿ ਰੀਓ ਦੇ ਵਿਚ ਅੱਜ ਨਿਸ਼ਾਨਾ ਲਗਾਉਣਗੇ ਜੀਤੂ ਤੇ ਹਾਂਜੀ ਤੁਹਾਨੂੰ ਪਤਾ ਉਹ ਆਪਣੇ ਅਭਿਨਵ ਬਿੰਦਰਾ ਜਿਹੜੇ ਆ ਉਹ ਨਿਸ਼ਾਨੇਬਾਜ਼ ਨੇ ਉਨ੍ਹਾਂ ਨੇ ਮੈਡਲ ਵੀ ਅੱਗੇ ਜਿੱਤੇ ਸੀ ਅੱਜ ਵੀ ਮਤਲਬ ਆਸ ਦੀ ਕਿਰਨ ਹੈ ਭਾਰਤ ਦੇ ਕੋਲ ਤੇ ਓਲੰਪਿਕ ਦੇ ਬਾਰੇ ਚਲੋ ਇਸ ਤੋਂ ਬਾਅਦ ਹੁਣ ਜਿਹੜੀ ਆਪਾਂ ਗੱਲ ਕਰਨੀ ਆ ਕਿ ਪਿਛਲੇ 2-3 ਦਿਨਾਂ ਤੋਂ ਹਵਾਈ ਆਵਾਜਾਈ ਦੇ ਵਿਚ ਕੁਛ ਦੁਰਘਟਨਾਵਾਂ ਹੋਈਆਂ ਨੇ ਉਨ੍ਹਾਂ ਦੇ ਵਿਚੋਂ ਇਕ ਤਾਂ ਕੱਲ ਹੀ ਜਹਾਜ਼ ਜਿਹੜਾ ਆ ਉਹ ਚੜਨ ਵੇਲੇ ਦੁਰਘਟਨਾਗ੍ਰਸਤ ਹੋਇਆ ਇਟਲੀ ਦੇ ਵਿਚ ਉਹ ਡੀ ਐਚ ਐਲ ਦਾ ਜਹਾਜ਼ ਸੀ ਜਿਹੜਾ ਕਿ ਸਮਾਨ ਢੋਅਕ ਸੀ ਜਾਣੀ ਕਿ ਫਰੇਟ ਪਲੇਨ ਸੀਗਾ ਤੇ ਉਹ ਚੜ ਨਹੀਂ ਸਕਿਆ ਤੇ ਸੜਕ ਦੇ ਉੱਤੇ ਜਾ ਡਿੱਗਿਆ ਪਰ ਉਥੇ ਕੋਈ ਨੁਕਸਾਨ ਨਹੀਂ ਹੋਇਆ ਤੇ ਦੂਜੇ ਪਾਸੇ ਜਿਹੜਾ ਬਾਲ ਬਾਲ ਬਚੇ ਨੇ ਜੀ ਯਾਤਰੀ ਉਹ ਬਚੇ ਨੇ ਐਮਰੇਟਸ ਏਅਰਲਾਈਨ ਦੇ ਜਿਹੜੀ ਕਿ ਫਲਾਈਟ ਤ੍ਰਿਵੇਂਦਰਮ ਤੋਂ ਸ਼ਾਇਦ ਚੜੀ ਸੀ ਤੇ ਉਹ ਡੁਬਈ ਉਤਰ ਰਹੀ ਸੀ ਪਰ ਹਵਾ ਦੇ ਵਿਚ ਹੀ ਉਸ ਦੇ ਜਹਾਜ਼ ਨੂੰ ਪ੍ਰੋਬਲਮ ਆਈ ਹੋਈ ਸੀ ਤੇ ਉਸ ਨੂੰ ਅੱਗ ਲੱਗੀ ਹੋਈ ਸੀ ਤੇ ਉਸ ਨੇ ਕਰੈਸ਼ ਲੈਂਡਿੰਗ ਕੀਤੀ ਹੈ ਪਰ ਵਾਲ ਵਾਲ ਸਾਰੇ ਹੀ ਜਿਹੜੇ ਯਾਤਰੀ ਬਚ ਗਏ ਨੇ ਪਰ ਇਸ ਦੇ ਵਿਚ ਇਕ ਮੰਦਭਾਗੀ ਖ਼ਬਰ ਇਹ ਹੈ ਕਿ ਇਕ ਵਿਅਕਤੀ ਮਾਰਿਆ ਗਿਆ ਜਿਹੜਾ ਕਿ ਫਾਇਰ ਫਾਈਟਰ ਸੀ ਅੱਗ ਬੁਝਾਉਂਦੇ ਹੋਏ ਤੇ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਇੰਨੀਆਂ ਜਾਨਾਂ ਬਚ ਗਈਆਂ ਤੇ ਗੱਲ ਜਿਹੜੀ ਆਪਾਂ ਕਰਨੀ ਆ ਜੀ ਉਹ ਹੈ ਕਿ ਪਰਮਾਤਮਾ ਨੇ ਤਾਂ ਬਚਾ ਲਿਆ ਪਰ ਬੰਦਿਆਂ ਦੀ ਜਿਹੜੀ ਹਰਕਤਾਂ ਨੇ ਕਈ ਵਾਰੀ ਉਹ ਠੀਕ ਨਹੀਂ ਹੁੰਦੀਆਂ ਉਹਦੇ ਬਾਰੇ ਆਪਾਂ ਗੱਲ ਕਰਨੀ ਆ ਸੋ ਅਮਰੀਕ ਜੀ ਇਹ ਵੀਡੀਓ ਵੀ ਆਏ ਨੇ ਟੀਵੀ ਤੇ ਵੀ ਦਿਖਾ ਰਹੇ ਨੇ ਹਰ ਪਾਸੇ ਰੌਲਾ ਵੀ ਪੈ ਰਿਹਾ ਕਿ ਜਹਾਜ਼ ਜਦੋਂ ਕਰੈਸ਼ ਲੈਂਡ ਹੋਇਆ ਤੇ ਉਸ ਦੇ ਕੋਲ ਤਕਰੀਬਨ 2.5 ਜਾਂ 3 ਮਿੰਟ ਸੀਗੇ ਸਟਾਫ ਦੇ ਕੋਲ ਜਹਾਜ਼ ਨੂੰ ਖਾਲੀ ਕਰਨ ਦੇ ਤੇ ਇਹ ਅੱਗ ਲੱਗੀ ਹੋਈ ਸੀ ਤੇ ਇਹ ਧਮਾਕਾ ਹੋ ਕੇ ਜਹਾਜ਼ ਫਟ ਵੀ ਜਾਣਾ ਸੀ ਤੇ 2.5-3 ਮਿੰਟ ਸੀਗੇ ਸਾਰੇ ਯਾਤਰੀਆਂ ਨੂੰ ਖਾਲੀ ਕਰਨ ਦੇ ਲਈ ਤੇ ਉਨ੍ਹਾਂ ਨੇ ਸਾਰੀਆਂ ਬਾਰੀਆਂ ਖੋਲ੍ਹ ਕੇ ਉਹ ਜਿਹੜੀਆਂ ਸੇਫਟੀ ਬੋਟਸ ਜਾਂ ਜਿਹੜੇ ਸੇਫਟੀ ਰਾਫਟ ਨੇ ਉਹ ਖੋਲ੍ਹੇ ਹੋਏ ਸਨ ਤੇ ਉਹ ਬਾਰ ਬਾਰ ਬੇਨਤੀ ਕਰ ਰਹੇ ਸੀ ਕਿ ਮਿਹਰਬਾਨੀ ਕਰਕੇ ਛੇਤੀ ਤੋਂ ਛੇਤੀ ਜਹਾਜ਼ ਦੇ ਬਾਹਰ ਚਲੇ ਜਾਓ ਜਹਾਜ਼ ਕਿਸੇ ਵੀ ਟਾਈਮ ਫਟ ਸਕਦਾ ਆ ਪਰ ਵੀਡੀਓ ਦੇ ਵਿਚ ਦੇਖਣ ਤੇ ਇਹ ਆਇਆ ਕਿ ਤਕਰੀਬਨ ਆਲਮੋਸਟ ਸਾਰੇ ਹੀ ਆਪਣਾ ਸਮਾਨ ਚੁੱਕਣ ਦੇ ਵਿਚ ਵਿਅਸਤ ਸੀ ਤੇ ਉਨ੍ਹਾਂ ਨੇ ਸਾਰਾ ਹੀ ਰਾਹ ਰੋਕ ਛੱਡੇ ਸੀ ਤੇ ਇਹ ਮਤਲਬ ਉਹਦੇ ਵਿਚ ਗਾਲਾਂ ਵੀ ਕੱਢਦੇ ਸੁਣੇ ਆ ਕਈ ਤੁਸੀਂ ਰਾਹ ਰੋਕਿਆ ਹੋਇਆ ਤੇ ਉਹ ਆਪਣਾ ਸਮਾਨ ਚੁੱਕ ਰਹੇ ਸੀ ਮਤਲਬ ਹੈਰਾਨੀ ਦੀ ਗੱਲ ਇਹ ਆ ਕਿ ਬੰਦੇ ਨੂੰ ਮਤਲਬ ਆਪਣੀ ਮੌਤ ਦਾ ਡਰ ਨਹੀਂ ਹੈਗਾ ਉਹਨੂੰ ਸਮਾਨ ਦਾ ਆ ਵੀ ਮੈਂ ਸਮਾਨ ਲੈ ਜਾਵਾਂ ਕਿਸੇ ਤਰ੍ਹਾਂ ਆਪਣਾ ਨਾਲ
ਜੀ ਅਮਲੀ ਫੌਜ ਦਾ ਜਹਾਜ਼ ਤ੍ਰਿਵੇਂਦਰਮ ਤੋਂ ਆ ਰਿਹਾ ਸੀ ਉਹਦੇ ਇੰਜਨ ਵਿਚ ਖਰਾਬੀ ਸੀ ਉਹਦੇ ਜਿਹੜੀ ਲੈਂਡਿੰਗ ਗੇਅਰ ਸੀ ਉਹ ਵੀ ਨੀ ਖੁੱਲੇ ਸੀ ਤਾਂ ਉਹ ਵੈਲੀ ਦੇ ਉੱਪਰ ਲੈਂਡ ਕੀਤਾ ਤੇ ਉਹਨੂੰ ਅੱਗ ਪਹਿਲਾਂ ਹੀ ਲੱਗੀ ਹੋਈ ਸੀ ਜਿਹੜੇ ਆਕਾਸ਼ ਵਿਚ ਜਹਾਜ਼ ਸੀਗਾ ਅਸਮਾਨ ਵਿਚ ਜਹਾਜ਼ ਸੀ ਉਹਦੇ ਕੁਝ ਪਾਰਟ ਤੋਂ ਪਹਿਲਾਂ ਹੀ ਅੱਗ ਲੱਗੀ ਹੋਈ ਸੀ ਉਹ ਜਿਹੜੇ ਫਰਾਂ ਤੋਂ ਕਾਫੀ ਦੂਰ ਸੀ ਅੱਗ ਫਰਾਂ ਦੇ ਕੋਲ ਨੀ ਸੀ ਜਿੱਥੇ ਪੈਟਰੋਲ ਹੁੰਦਾ ਕਿਉਂਕਿ ਉਹਦਾ ਪੂਰਾ ਪੈਟਰੋਲ ਵੀ ਸ਼ੈੱਡ ਨੀ ਕਰ ਸਕੇ ਪਾਇਲਟ ਕਿਉਂਕਿ ਅਗਰ ਪੈਟਰੋਲ ਸ਼ੈੱਡ ਕਰਦੇ ਸੀ ਤਾਂ ਉਹਨੂੰ ਉੱਪਰੇ ਅੱਗ ਲੱਗ
ਜਾਣੀ ਸੀ ਹਾਂਜੀ
ਤੇ ਉਹਦਾ ਜਿਹੜਾ ਪਾਇਲਟ ਇੱਕ ਸੀ ਉਹ ਆਸਟ੍ਰੇਲੀਅਨ ਸੀ ਕਾਫੀ ਹੁਸ਼ਿਆਰੀ ਦੇ ਨਾਲ ਉਹਨਾਂ ਨੇ ਜਹਾਜ਼ ਨੂੰ ਥੱਲੇ ਲਿਆਂਦਾ ਬੈਲੀ ਤੇ ਲੈਂਡ ਕਰਾਇਆ ਤੇ ਉਸ ਤੋਂ ਬਾਅਦ ਉਹਨਾਂ ਕੋਲ ਜਦੋਂ ਤੁਸੀਂ ਦੱਸਿਆ 2.5 ਤੋਂ 3 ਮਿੰਟ ਸੀ ਜਹਾਜ਼ ਨੂੰ ਇਵੈਕੂਏਟ ਕਰਨ ਦੇ ਲਈ ਅਤੇ ਰੌਲਾ ਇਹ ਪੈ ਗਿਆ ਕਿ ਕਈ ਦਾ ਆਪਣਾ ਸਮਾਨ ਉੱਪਰ ਕੱਢਣ ਲੱਗ ਪਏ ਬਲੋਕੇਜ ਹੋ ਗਈ ਬਹੁਤ ਜ਼ਿਆਦਾ ਜਿਹੜੀ ਏਅਰ ਹੋਸਟੇਸ ਸੀਆਂ ਜਿਹੜੇ ਹੋਰ ਉੱਥੇ ਦਾ ਜਿਹੜਾ ਸੁਪਰਵਾਈਜ਼ਰ ਸੀ ਜਹਾਜ਼ ਦੇ ਸਟਾਫ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਸੀ ਕਿ ਉਹਨੂੰ ਇਵੈਕੂਏਟ ਕਿੱਦਾਂ ਕਰਨ ਪਾਇਲਟ ਵੀ ਰਿਕੁਐਸਟ ਕਰ ਰਹੇ ਸੀ ਲੇਕਿਨ ਲੋਕਾਂ ਨੇ ਆਪਣਾ ਸਮਾਨ ਕੱਢਣ ਲਈ ਆਪਣੇ ਪਾਸਪੋਰਟ ਬਟੋਰਨ ਲਈ ਔਰ ਜਿਹੜੀਆਂ ਛੋਟੀ ਛੋਟੀਆਂ ਸ਼ਰਾਬ ਦੀਆਂ ਸ਼ੀਸ਼ੀਆਂ ਦਿੱਤੀਆਂ ਹੁੰਦੀਆਂ ਉਹ ਬਟੋਰਨ
ਮਤਲਬ ਅਮਰੀਕ ਜੀ ਮੈਨੂੰ ਇਹ ਨੀ ਸਮਝ ਆਉਂਦੀ ਵੀ ਦੇਖੋ ਤੁਸੀਂ ਇਮੇਜਿਨ ਕਰੋ ਕਿ ਅਸੀਂ ਨਾਰਮਲੇ ਹੁਣ ਅਸੀਂ ਤਾਂ ਜਹਾਜ਼ਾਂ ਚ ਕਾਫੀ ਆਉਂਦੇ ਜਾਂਦੇ ਸਾਰੇ ਜਾਂਦੇ ਆ ਐਸੀ ਗੱਲ ਨੀ ਤੇ ਮਤਲਬ ਨਾ ਫੇਰ ਵੀ ਮਤਲਬ ਇੰਨਾ ਸਾਰਾ ਕੁਝ ਠੀਕ ਹੋਣ ਦੇ ਬਾਵਜੂਦ ਵੀ ਦਿਲ ਦੇ ਵਿਚ ਚੜਨ ਵੇਲੇ ਤੇ ਉਤਰਨ ਵੇਲੇ ਇਕ ਧੁੜਕੂ ਜਿਹੀ ਰਹਿੰਦੀ ਆ ਹਨਾ ਇਕ ਅਰਦਾਸ ਜਿਹੀ ਕੁਦਰਤੀ ਹੁੰਦੀ ਰਹਿੰਦੀ ਆ ਕਿ ਇਹ ਸੱਚੇ ਪਾਤਸ਼ਾਹ ਜਹਾਜ਼ ਠੀਕ ਠਾਕ ਚੜ ਜਾਵੇ ਤੇ ਠੀਕ ਠਾਕ ਉਤਰ ਜਾਵੇ ਹਨਾ ਚਲੋ ਜਦ ਬੰਦਾ ਉੱਪਰ ਚੱਲ ਜਾਂਦਾ ਜਹਾਜ਼ ਸਟੇਬਲ ਹੋ ਜਾਂਦਾ ਫੇਰ ਤਾਂ ਠੀਕ ਹੀ ਲੱਗਦਾ ਫੇਰ ਤਾਂ ਚਲੋ ਓਕੇ ਹੁਣ ਤਾਂ ਠੀਕ ਆ ਪਰ ਚੜਨ ਤੇ ਉਤਰਨ ਵੇਲੇ ਮਤਲਬ ਇੰਨੀ ਦਿਲ ਦੇ ਵਿਚ ਮਤਲਬ ਇਕ ਹੁੰਦੀ ਆ ਇਕ ਬੈਕਗਰਾਉਂਡ ਦੇ ਵਿਚ ਵੀ ਠੀਕ ਠਾਕ ਉਤਰ ਜਾਵੇ ਹੁਣ ਮੰਨ ਲਓ ਕਿ ਉਤਰਨ ਵੇਲੇ ਮਤਲਬ ਇਹੋ ਜਿਹੀ ਸਥਿਤੀ ਬਣੀ ਹੋਈ ਆ ਆਕਸੀਜਨ ਦੇ ਮਾਸਕ ਡਿੱਗੇ ਹੋਏ ਨੇ ਹਨਾ ਧੂੰਆਂ ਬਾਹਰ ਚੱਲ ਰਿਹਾ ਬੰਦੇ ਪੈਨਿਕ ਹੋਏ ਪਏ ਨੇ ਤੇ ਉਸ ਵੇਲੇ ਤਾਂ ਇਹ ਹੁੰਦਾ ਹੇ ਸੱਚੇ ਪਾਤਸ਼ਾਹ ਹੁਣ ਬਚ ਜਾਵੇ ਬਚ ਜਾਈਏ ਕਿਸੇ ਤਰ੍ਹਾਂ ਇੱਦਾਂ ਹੀ ਹੁੰਦੀ ਹੈ ਨਾ ਹੁਣ ਦੇਖੋ ਜਹਾਜ਼ ਆ ਗਿਆ ਰੁਕ ਗਿਆ ਬੰਦਿਆਂ ਨੇ ਸ਼ੁਕਰਾਨਾ ਨੀ ਕੀਤਾ ਵੀ ਅਸੀਂ ਬਚ ਗਏ ਆ ਆਪਣਾ ਸਮਾਨ ਕੱਢਣ ਲੱਗ ਗਏ ਉਪਰੋਂ ਹਜੇ ਵੀ ਉਹ ਬਚੇ ਨੀ ਸੀਗੇ ਉਦਾਂ 2-2.5 ਮਿੰਟ ਹੀ ਸੀਗੇ ਉਹਨਾਂ ਕੋਲ ਹਜੇ ਵੀ ਬਚੇ ਨੇ ਆਪ ਵੀ ਉਹਨਾਂ ਨੇ ਆਪਣੀ ਜਾਨ ਵੀ ਖਤਰੇ ਚ ਪਾਈ ਤੇ ਹੋਰਨਾਂ ਦੀ ਜਾਨ ਜ਼ਿਆਦਾ ਖਤਰੇ ਚ ਪਾਈ ਮਤਲਬ ਇਹ ਕਿਹੜੀ ਕਿਹੋ ਜਿਹੀ ਮਾਨਸਿਕਤਾ ਹੈ ਕਿ ਮਤਲਬ ਟੈਚੀ ਜਿਹੜਾ ਹੁੰਦਾ ਆ 7-8 ਕਿਲੋ ਦਾ ਉਹਦੇ ਵਿਚ ਕੀ ਹੁੰਦਾ ਉਹਦੇ ਵਿਚ ਬਰੱਸ਼ ਹੁੰਦਾ ਆ ਟੁੱਥਪੇਸਟ ਹੁੰਦਾ ਅੰਡਰਵੀਅਰਾਂ ਹੁੰਦੀਆਂ ਬਣੈਣਾ ਹੁੰਦੀਆਂ ਹਨਾ
ਅਮਨ ਏਵੀਏਸ਼ਨ ਲਾਅ ਦੇ ਤੁਸੀਂ ਏਵੀਏਸ਼ਨ ਲਾਅ ਨੂੰ ਅਗਰ ਤੁਸੀਂ ਚੰਗੀ ਤਰ੍ਹਾਂ ਪੜ੍ਹੋ ਜਿਸ ਵੇਲੇ ਕੋਈ ਵੀ ਕਰੈਸ਼ ਲੈਂਡਿੰਗ ਹੁੰਦੀ ਹੈ ਜਾਂ ਐਮਰਜੈਂਸੀ ਲੈਂਡਿੰਗ ਹੁੰਦੀ ਹੈ ਉਹ ਜਿਹੜਾ ਸਾਰਾ ਸਮਾਨ ਹੁੰਦਾ ਕਈ ਗੁਣਾ ਜ਼ਿਆਦਾ ਇੰਸ਼ੋਰਡ ਹੁੰਦਾ ਤੁਹਾਡਾ ਅਗਰ ਤੁਹਾਡਾ ਸਮਾਨ ਲੋਸਟ ਹੋ ਜਾਂਦਾ ਹੋ ਜਾਂਦੀ ਹੈ, ਤੁਹਾਡਾ ਪਾਸਪੋਰਟ ਗੁੰਮ ਹੋ ਜਾਂਦਾ, ਤੁਹਾਡੀ ਕੈਸ਼ ਗੁੰਮ ਹੋ ਜਾਂਦੀ ਹੈ, ਉਹਦੇ ਨਾਲੋਂ ਕਈ ਗੁਣਾ ਸਮਾਨ ਤੁਹਾਨੂੰ ਬਾਹਰ ਜਾ ਕੇ ਮਿਲਦਾ ਆ, ਤੁਸੀਂ ਕਲੇਮ ਕਰ ਸਕਦੇ ਹੋ, ਆਟੋਮੈਟਿਕ ਉਹਦੀ ਇੰਸ਼ੋਰੈਂਸ ਹੁੰਦੀ ਹੈ ਅਗਰ
ਐਮਰਜੈਂਸੀ। ਗੱਲ ਤਾਂ ਇਹ ਉਹ ਵੀ ਲੈ ਲੈਣਾ ਨਾ ਆਪਾਂ, ਆਪਣਾ ਵੀ ਕੱਲ੍ਹ ਗੁਆਉਣਾ ਹੈ ਉਹ ਵੀ ਲੈ ਲੈਣਾ, ਇਹ ਮਾਨਸਿਕਤਾ ਹੈ ਵੀ ਮਤਲਬ ਦੇਖੋ ਗੱਲ ਇਹ ਹੈ ਵੀ ਇੰਨਾ ਖਤਰੇ ਚ ਪਾਣਾ, ਆਪਣੀ ਜਾਨ ਵੀ ਖਤਰੇ ਚ ਪਾ ਲਈ, ਹੋਰਨਾਂ ਦੀ ਜਾਨ ਵੀ ਖਤਰੇ ਚ ਪਾ ਦਿੱਤੀ, ਤੇ ਮੁੜ ਕੇ ਹੁਣ ਉਹਦੇ ਵੀਡੀਓ ਵੀ ਬਣੇ, ਮਤਲਬ ਲੋਕ ਬੜੇ ਔਖੇ ਸਨ ਵੀ ਇਹ ਕੀ ਹੋ ਰਿਹਾ, ਮਤਲਬ ਕਿਹੋ ਜਿਹੀ ਮਾਨਸਿਕਤਾ ਹੈ ਕਿ ਲੋਕ ਆਪਣਾ ਸਮਾਨ ਚੱਕੀ ਜਾ ਰਹੇ ਨੇ, ਤੇ ਮਤਲਬ ਉਹਦੇ ਵਿਚ ਫਿਰ ਦੇਖੋ ਇਕ ਫਾਇਰ ਫਾਈਟਰ ਦੀ ਜਾਨ ਵੀ ਗਈ, ਉਹ ਬੜੀ ਮੰਦਭਾਗੀ ਸੀ, ਪਰ ਇਹ ਇਕ ਮਤਲਬ ਨਿੰਦਣ ਯੋਗ ਗੱਲ ਹੈ ਵੀ ਇਹੋ ਜਿਹੀਆਂ ਜਿਹੜੀਆਂ ਮਤਲਬ ਘਟੀਆ ਸੋਚਾਂ ਆਪਣੀਆਂ ਜਾਂ ਜੋ ਵੀ ਆ, ਇਹਨੂੰ ਆਪਣੇ ਘਰੇ ਰੱਖੀਏ ਜ਼ਿਆਦਾ ਵਧੀਆ, ਆਪ ਬਿਨਾਂ ਜਾਨ ਖਤਰੇ ਚ ਪਾਈਏ ਲੋਕਾਂ ਦੀ ਬਿਨਾਂ ਪਾਈਏ, ਇਹ ਮਤਲਬ ਮੈਂ ਇਹਦੇ ਬਾਰੇ ਥੋੜੀ ਗੱਲ ਕਰਨਾ ਚਾਹੁੰਦਾ ਸੀ, ਆਪਣੇ ਦਿਲ ਦੀ ਭੜਾਸ ਕੱਢਣਾ ਚਾਹੁੰਦਾ ਸੀ, ਸੋ ਮੈਂ ਕੱਢ ਦਿੱਤੀ ਜੀ।
ਅਮਨਦੀਪ ਇਹ ਤਾਂ ਗੱਲ ਤੁਸੀਂ ਕੀਤੀ ਹੈ, ਜਿਹੜੀ ਕੇਰਲ ਤੋਂ ਕੇਰਲਾ ਤੋਂ ਫਲਾਈਟ ਆਏ ਸੀ, ਸਿਵਲਾਈਜ਼ਡ ਸੋਸਾਇਟੀ ਹਾਲ ਹੈ ਕੇਰਲਾ ਦੀ, ਭਾਰਤ ਦੇ ਦੂਜੇ ਸਟੇਟ,
ਤੁਸੀਂ ਵੀ ਜਾ ਕੇ ਆਏ ਆ, ਤੁਸੀਂ ਵੀ ਜਾ ਕੇ ਆਏ ਉੱਥੇ,
ਬਿਲਕੁਲ ਤ੍ਰਿਵੇਂਦਰਮ ਤੋਂ ਜਿਹੜਾ ਪ੍ਰੋਗਰਾਮ ਕੀਤਾ ਸੀ, ਬਿਲਕੁਲ
ਹਾਂ ਤੁਹਾਡੇ ਦੇਸ਼ ਤੋਂ ਆਈ ਸੀ ਫਲਾਈਟ ਉਹ,
ਜਿੱਥੇ ਡਰਾਈ ਏਰੀਆ ਹੈ, ਸ਼ਰਾਬ ਨੀ ਮਿਲਦੀ, ਬਿਲਕੁਲ ਅਮਨਦੀਪ ਬਹੁਤ ਮਾੜੀ ਗੱਲ ਆ, ਅਗਰ ਤੁਸੀਂ ਬਲੋਕੇਜ ਕਰਦੇ ਆ ਐਮਰਜੈਂਸੀ ਤੇ ਨਹੀਂ ਉਤਰਦੇ, ਅਗਰ ਕੁਛ ਹੋ ਜਾਂਦਾ ਫੇਰ ਬਹੁਤ ਪ੍ਰੋਬਲਮ ਆ ਸਕਦੀ।
ਅਮਰੀਕ ਜੀ ਇੱਕ ਹੋਰ ਗੱਲ ਦੇਖਣ ਨੂੰ ਮਿਲੀ ਆ ਕਿ ਜਿੱਦਾਂ ਅਕਸਰ ਆਪਾਂ ਗੱਲ ਕਰਦੇ ਨੇ ਹੁਣ ਭਾਈ ਸਮਾਨ ਲੈ ਕੇ ਜਾਣਾ ਆਪਣਾ, ਉਧਰ ਮੌਤ ਮੂਹਰੇ ਖੜੀ ਹੈ ਤਾਂ ਬੰਦਾ ਫੇਰ ਆਪਣੇ ਸਮਾਨ ਨੂੰ ਜੱਫੇ ਪਾਈ ਜਾਂਦਾ
ਹਨਾ,
ਇਹ ਵੈਸੇ ਕੁਦਰਤੀ ਵਰਤਾਰਾ ਆ, ਹਰ ਬੰਦਾ ਇਹ ਕਹਿੰਦਾ ਵੀ ਮੈਂ ਬਣਾ ਲਵਾਂ ਕਿੰਨਾ, ਮੈਂ ਬਣਾ ਲਵਾਂ, ਕਈ ਤਾਂ ਏਦਾਂ ਬਣਾਦੇ ਵੀ ਮੈਂ ਆਪਣੇ ਧੀ ਪੁੱਤ ਲਈ ਬਣਾਉਣਾ
ਹਨਾ,
ਤੇ ਚਲੋ ਮੈਂ ਛੱਡ ਜਾਣਾ, ਤੇ ਉਹ ਟਾਈਮ ਸਿਰ ਏਦਾਂ ਵੀ ਰਿਟਾਇਰਮੈਂਟ ਲੈ ਵੀ ਲੈਂਦੇ, ਫਿਰ ਆਪਣੀ ਜ਼ਿੰਦਗੀ ਦਾ ਕਰਦੇ ਆ, ਕਈ ਜਿਹੜੇ ਆ ਬਣਾ ਕੇ ਫਿਰ ਉਹ ਧੀ ਪੁੱਤ ਨੂੰ ਵੀ ਨਹੀਂ ਦਿੰਦੇ, ਉਹਨਾਂ ਨਾਲ ਵੀ ਕਲੇਸ਼ ਕਰਦੇ ਆ, ਉਨ੍ਹਾਂ ਨਾਲ ਵੀ ਖੱਜਲ ਖੁਆਰੀ ਕਰਦੇ ਆ, ਫਿਰ ਜੱਫਾ ਵੀ ਪਾਉਂਦੇ ਆ ਵੀ ਮੈਂ ਆਹ ਵੀ ਲੈ ਲਵਾਂ, ਅਖੀਰ ਦੇ ਮਰਨ ਵੇਲੇ ਤੱਕ ਉਹ ਇਹ ਕੁਛ ਕਰੀ ਜਾਂਦੇ ਆ
ਹਨਾ,
ਤੇ ਫਿਰ ਕਈ ਬੰਦੇ ਮੈਂ ਇਹੋ ਜਿਹੇ ਦੇਖੇ ਆ ਵੀ ਜਿੱਦਾਂ ਹੁਣ ਜਿਨ੍ਹਾਂ ਨੇ ਤਾਂ ਮਿਹਨਤ ਕਰਨੀ ਹੈ, ਜਿਨ੍ਹਾਂ ਦਾ ਟਾਈਮ ਹੈ ਹੁਣ 18 ਸਾਲ ਤੋਂ ਲੈ ਕੇ 40-45 ਸਾਲ ਤੱਕ ਮਿਹਨਤ ਕਰਨ ਦਾ ਟਾਈਮ ਹੁੰਦਾ, ਆਪਣੇ ਮਤਲਬ ਐਸੈਟ ਬਣਾਉਣੇ, ਆਪਣੇ ਉਹਨੂੰ ਸੈੱਟ ਕਰਨਾ, ਉਨ੍ਹਾਂ ਨੇ ਤਾਂ ਕਰਨੀ ਕਰਨੀ ਹੈ। ਤੁਸੀਂ ਕਦੇ ਨੋਟ ਕੀਤਾ ਵੀ ਕਈ ਵਾਰੀ ਇੱਦਾਂ ਹੁੰਦੀ ਹੈ ਵੀ 60-70 ਸਾਲ ਵਾਲਾ ਬੰਦਾ ਉਹ ਨਾ ਮੱਤਾਂ ਦੇਣ ਲੱਗਾ ਹੁੰਦਾ ਆ, ਜਿਹੜਾ ਬੰਦਾ ਕੰਮ ਕਰ ਰਿਹਾ ਹੁੰਦਾ, ਉਹ ਛੱਡੋ ਪਰ ਕੀ ਕਰਨਾ ਆ, ਐਵੇਂ ਟੁੱਟ ਟੁੱਟ ਮਰੀ ਜਾਂਦੇ ਆ,
ਹੈਂ
ਤੁਸੀਂ ਨਾਲ ਲੈ ਕੇ ਜਾਣਾ, ਇੱਦਾਂ ਦੀਆਂ ਗੱਲਾਂ ਕਰਦੇ ਰਹਿੰਦੇ ਉਹ
ਹਨਾ,
ਤੇ ਹੋਇਆ ਕੀ ਹੁੰਦਾ ਵੀ ਆਪ ਉਹਨੇ ਸਾਰੀ ਉਮਰ ਬਣਾਇਆ ਹੁੰਦਾ, ਸਾਰੀ ਉਮਰ ਕੰਮ ਕੀਤਾ ਹੁੰਦਾ, ਚਾਰ ਚਾਰ ਤਿੰਨ ਤਿੰਨ ਸ਼ਿਫਟਾਂ ਲਾਈਆਂ ਹੁੰਦੀਆਂ, ਤਿੰਨ ਤਿੰਨ ਜੋਬਾਂ ਕੀਤੀਆਂ ਹੁੰਦੀਆਂ,
ਤੇ
5-7 ਘਰ ਲਏ ਹੁੰਦੇ ਆ, ਤੇ ਇਨਵੈਸਟਮੈਂਟਾਂ ਕੀਤੀਆਂ ਹੁੰਦੀਆਂ, ਫਿਰ ਉਹ ਮਤਲਬ ਹਜੇ ਵੀ ਉਹ ਜਿੱਥੇ ਵੀ ਉਹਨਾਂ ਦਾ ਦਾਅ ਲੱਗਦਾ ਹਜੇ ਵੀ ਉਹ ਸ਼ਿਫਟ ਲਾ ਜਾਂਦੇ ਆ ਕਿਤੇ ਨਾ ਕਿਤੇ, ਠੀਕ ਹੈ, ਤੇ ਉਹ ਬੰਦੇ ਫਿਰ ਨਾ ਕਈ ਵਾਰੀ ਇਹੋ ਜਿਹੀਆਂ ਗੱਲਾਂ ਕਰਦੇ ਆ ਨੌਜਵਾਨਾਂ ਦੇ ਨਾਲ, ਉਹ ਇੱਥੇ ਛੱਡ ਜਾਣਾ ਸਾਰਾ ਕੁਝ, ਛੱਡੋ ਪਰੇ ਐਵੇਂ ਨੇ ਟੁੱਟ ਟੁੱਟ ਮਰੀ ਦਾ। ਕਈ ਵਾਰੀ ਮੇਰੇ ਨਾਲ ਵੀ ਇੱਕ ਦੋ ਵਾਰੀ ਇੱਦਾਂ ਹੋਈ, ਕਈ ਬੰਦਿਆਂ ਨੇ ਕਿਹਾ ਉਹ ਯਾਰ ਤੂੰ ਐਵੇਂ ਟੁੱਟ ਟੁੱਟ ਮਰੀ ਜਾਂਦੇ, ਐਵੇਂ ਕਰੀ ਜਾਂਦੇ, ਐਵੇਂ ਕੰਮ ਵਧਾਈ ਜਾਂਦੇ। ਉਹ ਮੈਂ ਕਿਹਾ ਦੇਖੋ ਚਲੋ ਬੱਚਿਆਂ ਲਈ ਬੱਚੇ ਵੀ ਕਰਦੇ ਆ ਨਾਲ, ਸਾਰੀ ਫੈਮਿਲੀ ਕਰੇ, ਸਾਡਾ ਤਾਂ ਕੰਮ ਹੈ ਜੱਦੀ ਪੁਸ਼ਤੀ ਇਹੀ ਕੰਮ ਹੈ ਹਨਾ, ਤੇ ਉਹ ਮੈਨੂੰ ਬੜੀ ਖਿਝ ਆਈ ਇੱਕ ਬੰਦੇ ਤੋਂ, ਉਹ ਕਰੀ ਜਾਵੇ ਉਹ ਨਾਲ ਲੈ ਕੇ ਚਲ ਜਾਣਾ, ਏਦਾਂ ਕਰ ਉਹਦੇ ਕੋਲ ਆਪਣੇ ਹੋਟਲ ਵੀ, ਉਹਦੇ ਕੋਲ ਆਪਣੇ ਘਰ ਵੀ 5-7 ਹਨਾ,
ਤੇ
ਮੈਂ ਕਿਹਾ ਹਾਂਜੀ ਅੰਕਲ ਜੀ ਮੈਂ ਨਾਲ ਲੈ ਕੇ ਜਾਣਾ
ਹਨਾ,
ਮੈਨੂੰ ਤਾਂ ਅਕਾਲ ਪੁਰਖ ਨੇ ਲਾਇਸੈਂਸ ਦੇ ਦਿੱਤਾ, ਉਹ ਕਹਿੰਦੇ ਤੂੰ ਤੈਨੂੰ ਛੋਟ ਹੈ, ਮੈਂ ਕਿਹਾ ਬਹੁਤ ਭਗਤੀ ਕੀਤੀ ਉਹਦੀ ਅਕਾਲ ਪੁਰਖ ਦੀ, ਉਹਨੇ ਪੁੱਛਿਆ ਵੀ ਤੈਨੂੰ ਕਿਹੜਾ ਬਰ ਚਾਹੀਦਾ, ਮੈਂ ਕਿਹਾ ਮੈਨੂੰ ਇਹ ਬਰ ਚਾਹੀਦਾ ਵੀ ਮੈਂ ਜਿੰਨਾ ਵੀ ਮੈਂ ਬਣਾਇਆ ਆ ਹਨਾ, ਉਹ ਮੈਂ ਨਾਲ ਲੈ ਕੇ ਜਾਣਾ ਆ, ਤੇ ਉਦਾਂ ਕਹਿੰਦਾ ਹੈਗਾ ਤਾਂ ਤੂੰ ਸਦਾਈ ਆ, ਇਹਦੇ ਨਾਲੋਂ ਵੀ ਜਿਆਦਾ ਪਹਿਲਾਂ ਹੀ ਤੇਰਾ ਬਣਿਆ ਉੱਥੇ, ਪਰ ਫਿਰ ਵੀ ਕੋਈ ਗੱਲ ਨੀ, ਤੈ ਹੁਣ ਮੰਗ ਲਿਆ ਹਨਾ, ਤੇ ਤੈਨੂੰ ਹੁਣ ਮੈਂ ਲਾਇਸੈਂਸ ਦੇ ਦਿੱਤਾ ਵੀ ਤੈਂ ਨਾਲ ਲੈ ਕੇ ਜਾਣਾ, ਮੈਂ ਉਹਨੂੰ ਮਤਲਬ ਉਹਨੂੰ ਏਦਾਂ ਸਮਝਾ ਰਿਹਾ ਸੀ ਅੰਕਲ ਨੂੰ ਦੱਸ ਰਹੇ, ਮੈਂ ਕਿਹਾ ਮੈਨੂੰ ਅੰਕਲ ਜੀ ਲਾਇਸੈਂਸ ਦੇ ਦਿੱਤਾ ਹਨਾ, ਅਥਾਰਟੀ ਦੇ ਦਿੱਤੀ ਵੀ ਤੂੰ ਨਾਲ ਲਿਆ ਜਿੰਨਾ ਮਰਜ਼ੀ ਤੈਨੂੰ ਛੋਟ ਹੈ ਹਨਾ, ਮੈਂ ਕਿਹਾ ਹੁਣ ਏਦਾਂ ਕਰੋ ਤੁਹਾਡੇ ਤੇ ਤਾਂ ਨਹੀਂ ਜਾਣਾ ਨਾਲ, ਤੁਸੀਂ ਆਪੇ ਕਹਿੰਦੇ ਨਾਲ ਨੀ ਲੈ ਕੇ ਜਾਣਾ, ਤੁਸੀਂ ਆਹ ਸਾਰਾ ਕੁਝ ਜਿੰਨਾ ਆਪਣਾ ਹੈਗਾ ਆ ਬਣਾਇਆ ਹੋਇਆ, ਹੋਟਲ ਵੀ, ਘਰ ਵੀ, ਹੋਰ ਵੀ, ਗੱਡੀਆਂ, ਪ੍ਰਾਪਰਟੀਆਂ ਸਾਰੀਆਂ ਮੇਰੇ ਨਾਲ ਲਵਾ ਦੋ ਜੀਂਦੇ ਜੀ, ਇਹ ਮੇਰੇ ਤੋਂ ਗਾਂ ਲੈ ਲਿਓ, ਮੈਂ ਉੱਥੇ ਲੈ ਕੇ ਤੁਹਾਨੂੰ ਦੇ ਦੂੰਗਾ, ਤੁਸੀਂ ਗਏ ਹੋਣਾ ਪਹਿਲਾਂ
ਹਨਾ,
ਤੁਹਾਨੂੰ ਤਾਂ ਅਥਾਰਟੀ ਹੈ ਨੀ ਕਿਉਂਕਿ ਤੁਸੀਂ ਤਾਂ ਕਹੀ ਜਾਂਦੇ ਨਾਲ ਨੀ ਲੈ ਕੇ ਜਾਣਾ, ਮੈਂ ਲੈ ਕੇ ਜਾ ਸਕਦਾ, ਤੁਸੀਂ ਮੈਨੂੰ ਹੁਣੇ ਦੇ ਦੋ ਤਾਂ ਤੁਹਾਨੂੰ ਮੈਂ ਗਾਂ ਦੇ ਦੂੰਗਾ, ਫਿਰ ਕਰ ਲਓ ਸਮਝੌਤਾ
ਹਨਾ,
ਆਹੋ ਫਿਰ ਉੱਥੇ ਲੈ ਲਿਓ ਕੋਟ ਦੇ ਕੇ ਆਪਣਾ ਅੰਕਲ ਜੀ ਨਾ ਫਿਰ ਬੋਲਣਾ ਨਾ, अंकल फिर बोले ना मैं तुसी क्यों डिमोरलाइज करते रहने बंदिया नू जेडे बंदे काम करते है जेडे बंदे मतलब जे हुण मतलब ठीक है अपना वो काम करदे सेट है एक जॉब करदे दो जॉब करदे उन्होंने मतलब अपना परिवार भी तोरना वह जॉब ही करदे कोई बेले बैठे थोड़ा दारू थोड़ा पी रहे जा कोई कदे मतलब अवगुण थोड़ा
मार रहे
हैं वह जब्बलियां थोड़ा मार हां जा रेफरेंडम थोड़ा करा रहे हैं बार बार
है ना रेफरेंडम ते भी मैं अपने दोस्त ने गल कर रहे थे रेफरेंडम ते भी जिहड़े रेफरेंडम वगैरह चलते हैं ना इन्हां दे पिछे भी कई जिहड़े हिडन एजेंडे हुंदे आ जिहड़ा रेफरेंडम करा लिया उस तों बाद उस रेफरेंडम दी पैरवी करन लई तुसीं पंजाब जाना जां होर किते जाना फिर उह अग्राही भी शुरू हो जांदी
उहने गल तां अग्राही आ रेफरेंडम थोड़ा हो रहा अग्राही हो रही है
अग्राही हो रही
है उन्हां नूं भी लाइसेंस मैनूं लगदा मिलिया लगदा कहां लैके जाण दा मेरे साडू लगदे उदा तो महाराज सच्चे पातशाह कहंदे तेनू ही दिता लाइसेंस होर किसे नूं दिता नहीं मैनू लगदा इन्हां नूं भी दे दिता उन्होंने ऐदा है सज्जनो मित्रो जे तुहानू कोई बंदा कहंदा ना ला की करना काम करके एवं टुट टुट मरी जाने उन्हू कहो भी पहला गल ऐदा भी जे तू ऐदा कर सारियां प्रॉपर्टियां मेरे नाल लवा दे ठीक है आप बना के बैठे होंदे आ सत अठ घर इनकम आई जांदी आ जेदे कोठी दानी ओहदे कमले भी सियाणे है ना फिर ओह सियाणियां गल्लां कर करे लोकां नूं डिमोरलाइज करदे रहिंदे आ है ना मैं इत्थों तक देखिया अमरीक जी कई बंदे दा इदां आ ओह दूजिआं दा कम खराब करदे जाण के उन्हां दे घर कलेश पांदे आ उन्हां नूं चक चकाई करदे आ ओह उन्हां दा मनशा पता की हुंदी आ उन्हां दी मनशा इह हुंदी आ इह कितें मेरे नाल मूहरे ना निकल जाण
जी जी बिल्कुल
बिल्कुल ए भी एक बहुत वड्डी समस्या कई बंदे नूं सोच समझ के जी ध्यान नाल गल करनी चाहीदी आ साडे प्रदीप सिंह तूर फ्रेजनो वाले आ गए ने जी ते ओह भी हस रहे ने साडियां गल्लां सुन के ते हासे वाला उन्होंने मैसेज भेजा ते कहंदे कि सारी टीम नूं सत श्री अकाल बहुत बहुत धन्नवाद तजिंदर सिद्धू एडमिंटन वाले आ गए ने जी ओह भी सत श्री अकाल बुला रहे ने सारिआं नूं जी आया जी नूं तुहाडा जी वेलकम है प्रोग्राम दे विच ते मनदीप सिंह भी जुड़े ने ते उन्हां दी आपां गल करनी एक मिनट दे विच ही मैसेज ते सज्जना मित्रां नूं दस दईए कि ओलंपिक शुरू हो चुकी है ओलंपिक दी ओपनिंग सैरामनी चल रही है ओह भी तुसीं देख सकदे हो ते रवि सिंह हुणी कल नूं आस्ट्रेलिया उतर रहे ने अज ही उतर रहे ने वैसे 11 बजे ते कल नूं उन्हां दे नाल गल्लबात आपां करांगे ऑन एयर ते रेफरेंडम हो रहा रेफरेंडम नहीं अपने माय गॉड मरदमशुमारी हो रही है जी ते 9 तरीक नूं आस्ट्रेलिया दे विच उस दे विच भी हिस्सा लेना वध चढ़ के ते विरासत फैसटिवल फिल्म फैसटिवल भी हो रहा ते उहदे भी आपां अगले हफ्ते लई गल्लबात करांगे अमरदीप कौर हुणी साडे नाल जुड़नगे तो अमरीक जी हुण आपां थोड़ी जी गल करनी आ पार्टी दी आम आदमी पार्टी दी लिस्ट जिहड़ी जारी हुई आ मनदीप सिंह करेगीवन आले कह रहे ने भाजी सत श्री अकाल ते कहंदे भाजी पार्टी दा नाम है आप पर टिकट लैण टाइम सारे मैं करी जांदे ने एक वारी मैं भी कहंदे पीर मुहम्मद नूं फेसबुक ते छेड़ लिया सी मैनूं ब्लॉक करके भज गया सी जी पीर मुहम्मद हां जी ए ऑलवेज इन यूथ दा फेडरेशन सिख स्टूडेंट फेडरेशन दा प्रधान ही रहना है ते इन्हां दा काफी वधिया रोल नहीं रहा दुबई दे विच जिहड़े बंदे छडाए सीगे अपने ते इन्हां बारे बहुत चंगी तरह जाणदे वे इन्हां दी अलायंस एलीजन किधर नूं है ते खालिस्तान दा रौला पा पा के जां बंडियां दा रौला पा पा के अपनियां रोटियां सारे बंदे सेक रहे ने जी ते दूजी गल आम आदमी पार्टी दी करनी है ते हुण आम आदमी पार्टी दी जी पहली लिस्ट जारी हुई है अमरीक जी इस लिस्ट दे विच दो शख्सियतां नूं छड्ड के बाकी सारे ही आम बंदिआं नूं टिकट दित्ती गई आ ते इस तों मतलब इह वी इक बहुत वधिया स्ट्रैटेजी जां सियासत वरती आ कि पहलां जिहड़े हाई प्रोफाइल टिकटां ओह नहीं वंडियां गईआं पहलां आम बंदिआं नूं वंडियां गईआं
जी अमदीप मैं इत्थे टिप्पणी करनी चाहांगा कि बहुत सोहणी स्ट्रैटेजी है कि दलेरी भरी स्ट्रैटेजी आ कि पहलां ही हाले इलैक्शन होण नूं 7 ਮਹੀਨੇ ਬਾਕੀ ਆ ਪਹਿਲਾਂ ਹੀ ਉਹਦੀ ਲਿਸਟ ਜਾਰੀ ਕੀਤੀ ਗਈ ਹੈ 19 ਜਾਂ 20 ਜਿਹੜੇ ਕੈਂਡੀਡੇਟ ਹੈ ਉਹਨਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਆਮ ਤੌਰ ਤੇ ਇਹਨੂੰ ਲਟਕਾਇਆ ਜਾਂਦਾ ਕਿ ਲਿਸਟ ਨਾ ਜਾਰੀ ਕੀਤੀ ਜਾਵੇ ਕਿਉਂਕਿ ਵਿਦਰੋਹ ਦੀਆਂ ਭਾਵਨਾਵਾਂ ਵਿਦਰੋਹ ਦੇ ਜਿਹੜੇ ਕਈ ਲੋਕ ਵਿਦਰੋਹ ਕਰਨ ਲੱਗ ਪੈਂਦੇ ਜਿਹਨੂੰ ਟਿਕਟ ਨਹੀਂ ਮਿਲਦੀ ਇੱਕ 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 ਤਰ੍ਹਾਂ ਦੇ ਨਾਲ ਚੰਗੀ ਗੱਲ ਹੋਈ ਆ, ਅਖਬਾਰਾਂ ਦੇ ਵਿਚ ਵੀ ਆ ਰਿਹਾ ਸੀ ਸ਼ਾਇਦ ਇਹਨੂੰ ਲਟਕਾਇਆ ਜਾਊਗਾ, ਲੇਕਿਨ ਲਟਕਾਇਆ ਨਹੀਂ ਗਿਆ। 19 ਕੈਂਡੀਡੇਟਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਤੇ 98 ਕੈਂਡੀਡੇਟਾਂ ਦੀ ਲਿਸਟ ਹਲੇ ਹੋਰ ਜਾਰੀ ਕਰਨੀ ਪੈਣੀ ਹੈ। ਅਮਦੀਪ, ਮੇਰੇ ਖਿਆਲ ਦੇ ਵਿਚ ਆਮ ਉਹਦੇ ਵਿਚ ਜਿੰਨੀ ਵੀ ਲਿਸਟ ਹੈ ਪੜ੍ਹੋ, ਕੋਈ ਜ਼ਿਆਦਾ ਹਾਈ ਪ੍ਰੋਫਾਈਲ ਲੋਕ ਨਹੀਂ ਹੈ, ਆਮ ਹੀ ਲੋਕ ਆ, ਆਮ ਆਦਮੀ ਪਾਰਟੀ ਦੇ ਲੋਕ ਆ, ਆਮ ਸੋਸਾਇਟੀ ਦੇ ਲੋਕ ਆ। ਇੱਕ ਚੰਗੀ
ਜੀ ਜੀ ਬਿਲਕੁਲ, ਔਰ ਇਸ ਦੇ ਵਿਚ ਕਈ ਜਿਹੜੀਆਂ ਟਿਕਟਾਂ ਨੇ ਉਹ ਅਣਜਾਣ, ਮਤਲਬ ਅਸੀਂ ਨਹੀਂ ਜਾਣਦੇ ਉਹਨਾਂ ਬਾਰੇ, ਕਿਉਂਕਿ ਆਮ ਤੌਰ ਤੇ ਕੁਛ ਹੀ ਸ਼ਖਸੀਅਤਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਦੀਆਂ ਉਹ ਲਾਈਮ ਲਾਈਟ ਚ ਨੇ, ਜਿੱਦਾਂ ਭਗਵੰਤ ਮਾਨ, ਛੋਟੇਪੁਰ, ਖਹਿਰਾ ਸਾਹਿਬ, ਫੂਲਕਾ ਸਾਹਿਬ ਤੇ ਚੀਮਾ ਸਾਹਿਬ। ਇਹਨਾਂ ਤੋਂ ਇਲਾਵਾ ਹੋਰ ਜਿਹੜੇ ਸੱਜਣ ਨੇ ਉਨ੍ਹਾਂ ਨੂੰ ਬਹੁਤ ਘੱਟ ਜਾਣਦੇ, ਪਰ ਗਰਾਊਂਡ ਲੈਵਲ ਤੇ ਕਹਿੰਦੇ ਇਨ੍ਹਾਂ ਬੰਦਿਆਂ ਨੇ ਬਹੁਤ ਕੰਮ ਕੀਤਾ ਹੋਇਆ। ਤੇ ਆਪਾਂ ਸਾਰੀਆਂ ਆਪਾਂ ਡਿਟੇਲ ਚ ਗੱਲਾਂ ਕਰਾਂਗੇ। ਤੇ ਬਾਕੀ ਸਤਿ ਸ੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ ਜੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ, ਕਹਿੰਦੇ ਆਮ ਆਦਮੀ ਪਾਰਟੀ ਦੀ ਟਿਕਟ ਬਾਰੇ ਗੱਲ ਕਰੋ ਜੀ। ਕਰ ਰਹੇ ਹਾਂ ਜੀ, ਤੇ ਸ਼ੁਰੂ ਕਰ ਲਈ ਆ। ਤੇ ਬਾਕੀ ਕਹਿੰਦੇ ਨੇ ਕਿ ਮਨਦੀਪ ਸਿੰਘ ਕਹਿ ਰਹੇ ਨੇ ਜਿਹੜਾ ਤੁਸੀਂ ਜਵਾਬ ਦਿੱਤਾ ਉਹ ਬਜੁਰਗ ਨੂੰ ਨਾ, ਉਹ ਬਹੁਤ ਵਧੀਆ ਸੀ ਜੀ, ਜਿਹੜਾ ਕਹਿੰਦੇ ਸੀ, ਕਹਿੰਦੇ ਕੀ ਕਰਨਾ ਨਾਲ ਲੈ ਕੇ ਜਾਣਾ। ਮੈਂ ਕਿਹਾ ਹਾਂਜੀ, ਮੈਨੂੰ ਅਥਾਰਟੀ ਮਿਲ ਗਈ ਹੈ ਨਾਲ ਲੈ ਕੇ ਜਾਣਾ, ਤੁਸੀਂ ਸਾਰੀ ਪ੍ਰਾਪਰਟੀ ਮੇਰੇ ਨਾਂ ਕਰਾ ਦਿਓ ਤੇ ਮੈਂ ਤੁਹਾਨੂੰ ਗਾਂਹ ਦੇ ਦਾਂਗਾ। ਤੁਸੀਂ ਤਾਂ ਮੇਰੇ ਤੋਂ ਪਹਿਲਾਂ ਗਏ ਹੋਏ ਹੋਣਾ ਉੱਥੇ, ਹੈਨਾ?
ਹਾਂਜੀ ਹਾਂਜੀ ਹਾਂਜੀ।
ਇਨ ਦਾ ਮੇਨ ਟਾਈਮ ਤੁਸੀਂ ਉੱਥੇ ਕੁੱਲੀ ਦੇ ਵਿਚ ਬੈਠੇ ਹੋ, ਹੈਨਾ?
ਤੇ
ਉਹ ਇੱਕ ਨਾ ਚੁਟਕਲਾ ਸੁਣਾਇਆ ਸੀਗਾ, ਚਲੋ ਇਹਦੇ ਨਾਲ ਦਾ ਮੈਂ ਕਹਿੰਦਾ ਆਪਣੇ ਮਨਦੀਪ ਨੇ ਸੁਣਾਇਆ ਸੀ, ਤਾਏ ਨੇ ਸੁਣਾਇਆ ਸੀ। ਕਹਿੰਦਾ ਵੀ ਇੱਕ ਨਾ ਜਾਣੀ ਕਿ ਜਿਹੜਾ ਵਫਦ ਨੀ ਹੁੰਦਾ, ਟੂਰ ਹੁੰਦਾ, ਜਿੱਦਾਂ ਕਈ ਵਾਰੀ ਟੂਰ ਆਉਂਦਾ ਇੱਕ ਕੰਟਰੀ ਜਾਂ ਦੂਜੇ, ਅਸੀਂ ਇੱਦਾਂ ਟੂਰ ਤੇ ਗਏ ਸੀ, ਹਨਾ?
ਹਾਂਜੀ ਹਾਂਜੀ।
ਤੇ ਇੱਕ ਵਫਦ ਜਾਂਦਾ ਬੰਦਿਆਂ ਦਾ ਆਪਣੇ ਧਰਮ ਰਾਜ ਦੇ ਕੋਲ, ਉੱਥੇ ਕਚਹਿਰੀ ਦੇ ਵਿਚ ਦੇਖਣ ਜਾਂਦਾ ਵੀ ਉੱਥੇ ਕਿੱਦਾਂ ਸਿਸਟਮ ਚੱਲਦਾ ਸਾਰਾ। ਤੇ ਉਹ ਜਾਂਦੇ ਹੁੰਦੇ ਤਾਂ ਉੱਥੇ ਮਤਲਬ ਮੂਹਰੇ ਦੂਤ ਬੈਠੇ ਹੁੰਦੇ, ਉਹਦੇ ਕਲਰਕ ਬੈਠੇ ਹੁੰਦੇ ਆ ਧਰਮ ਰਾਜ ਦੇ, ਹਨਾ? ਤੇ ਧਰਮ ਰਾਜ ਆਪ ਬੈਠਾ ਹੁੰਦਾ ਤੇ ਉਹ ਨਾ ਇੱਕ ਸੈਕਸ਼ਨ ਚ ਜਾਂਦੇ ਤਾਂ ਉੱਥੇ ਨਾ ਕਈ ਬੰਦੇ ਬੈਠੇ ਹੁੰਦੇ ਆ, ਕੰਪਿਊਟਰ ਰੱਖੇ ਹੁੰਦੇ ਉਹਨਾਂ ਨੇ, ਸਾਰਾ ਕੁਝ ਰੱਖਿਆ ਹੁੰਦਾ, ਕਿਉਂਕਿ ਅੱਜ ਕੱਲ ਨਵਾਂ ਸਿਸਟਮ ਲਾ ਲਿਆ ਨਾ ਧਰਮ ਰਾਜ ਨੇ ਵੀ,
ਕਾਫੀ ਟੈਕਨੋਲੋਜੀ ਓਰੀਐਂਟਡ ਸਿਸਟਮ ਹੋ ਗਿਆ।
ਹਾਂ, ਤੇ ਉਹ ਉੱਥੇ ਨਾ, ਪਰ ਉਹਨਾਂ ਨੇ ਇੱਕ ਜਿਹੜੀ ਉਹ ਪੁਰਾਣੀ ਘੰਟੀ ਰੱਖੀ ਹੁੰਦੀ ਹੈ ਇੱਕ, ਹਨਾ?
ਅੱਛਾ ਜੀ।
ਟੇਬਲਾਂ ਤੇ ਹਰ ਬੰਦੇ ਕੋਲ ਘੰਟੀ ਹੁੰਦੀ ਆ, ਜਿਹੜੀ ਉਹ ਆਪਾਂ ਨਾ ਜਾਈਦੀ ਆ ਕਿਤੇ ਅਨਅਟੈਂਡਡ ਕਹਿੰਦੇ ਨਾ, ਘੰਟੀ ਵਜਾਓ ਜੇ ਕੋਈ ਬੰਦਾ ਹੈ ਨੀ, ਤਨ ਵੱਜ ਜਾਂਦੀ ਘੰਟੀ, ਹੈਨਾ?
ਰਿਸੈਪਸ਼ਨ ਤੇ
ਘੰਟੀ ਲੱਗੀ ਹੁੰਦੀ, ਉਹ ਹਰੇਕ ਟੇਬਲ ਤੇ ਪਈ ਹੁੰਦੀ, ਤੇ ਉਹ ਖੜੇ ਗੱਲਾਂ ਕਰਦੇ ਹੁੰਦੇ ਆ, ਪੁੱਛ ਰਹੇ ਹੁੰਦੇ ਕਿਹੜਾ ਸਿਸਟਮ ਲਾਇਆ ਜੀ ਤੁਸੀਂ, ਹੈਨਾ, ਨੋਟ ਕਰਨ ਨੂੰ, ਤਾਂ ਉਹ ਸਾਰਾ ਕੁਝ ਦੱਸ ਰਹੇ ਹੁੰਦੇ, ਤਾਂ ਕਿਤੇ ਕਿਤੇ ਘੰਟੀ ਵੱਜਦੀ, ਉਹ ਟਨ ਘੰਟੀ ਵੱਜ ਜਾਂਦੀ, ਹੈਨਾ? ਕਦੇ ਕਿਸੇ ਟੇਬਲ ਤੇ ਵੱਜ ਜਾਂਦੀ ਆ, ਕਦੇ ਕਿਸੇ ਟੇਬਲ ਤੇ ਵੱਜ ਜਾਂਦੀ ਆ। ਤੇ ਉਹ ਬੰਦੇ ਬੜੇ ਹੈਰਾਨ ਹੋ ਕੇ ਪੁੱਛੇ, ਕਹਿੰਦੇ ਘੰਟੀ ਕਿੱਦਾਂ, ਕਹਿੰਦਾ ਇਹ ਕੱਲ ਵੱਜੀ ਜਾਂਦੀ ਆ ਕਦੇ ਕਿਤੇ, ਹੈਨਾ? ਉਹ ਕਹਿੰਦਾ ਵੀ ਜਦੋਂ ਨਾ ਧਰਤੀ ਦੇ ਉੱਤੇ ਕੋਈ ਝੂਠ ਬੋਲਦਾ ਆ, ਹੈਨਾ, ਤਾਂ ਇਹ ਘੰਟੀ ਫਿਰ ਉਦੋਂ ਇੱਥੇ ਵੱਜ ਜਾਂਦੀ ਆ, ਤੇ ਫਿਰ ਸਾਨੂੰ ਮਤਲਬ ਨੋਟੀਫਾਈ ਹੋ ਜਾਂਦਾ ਜੇ ਅਸੀਂ ਇੱਥੇ ਨਾ ਹੋਈਏ, ਨੋਟਿਸ ਆ ਜਾਂਦਾ ਜਾਣੀ ਕਿ ਬੰਦੇ ਨੇ ਝੂਠ ਕੁਫਰ ਤੋਲਿਆ ਜਾਂ ਚੁਗਲੀ ਨਿੰਦਿਆ ਕੀਤੀ, ਇਹੋ ਜਿਹੇ ਕੰਮ ਕੀਤੇ ਇਹਨਾਂ ਨੇ, ਹੈਨਾ? ਕਹਿੰਦੇ ਅੱਛਾ, ਤੇ ਕਮਾਲ ਹੋ ਗਈ, ਕਹਿੰਦੇ ਆ ਤਾਂ ਬੜਾ। ਇੱਕ ਨਾ ਫਿਰ ਥੋੜੀ ਦੇਰ ਬਾਅਦ ਜਾਂਦੇ ਆ ਤਾਂ ਇਹ ਕਹਿੰਦੇ ਇਹ ਤਾਂ ਹੈਗੇ ਆਮ ਬੰਦਿਆਂ ਦਾ ਸੈਕਸ਼ਨ ਹੈ, ਉਹਤੋਂ ਬਾਅਦ ਚੱਲ ਜਾਂਦੇ ਆ ਫਿਰ ਜਿਹੜੇ ਮਤਲਬ ਜਿਹੜੇ ਆਫੀਸਰ ਹੁੰਦੇ ਆ, ਜਿਹੜੇ ਵੱਡੀ ਹੋਰ ਰਿਸ਼ਤ ਸਾਰਾ ਏਦਾਂ ਦਾ ਸੈਕਸ਼ਨ ਉਹ ਚ ਚੱਲ ਜਾਂਦੇ ਆ, ਉੱਥੇ ਉਹ ਘੰਟੀ ਜਿਹੜੀ ਆ ਉਹ ਜ਼ਿਆਦਾ ਫ੍ਰੀਕੁਐਂਸੀ ਨਾਲ ਵੱਜਦੇ, ਟਨ 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 ਏਦਾਂ ਵੱਜੀ ਜਾਂਦੀ ਆ ਲਗਾਤਾਰ ਕਿਤੇ ਕਿਤੇ, ਕਹਿੰਦੇ ਇਹ ਫਿਰ ਘੰਟੀ ਕਹਿੰਦੇ ਕੱਲ ਹੀ ਲਗਾਤਾਰ ਵੱਜੀ ਜਾਂਦੀ ਆ, ਜੇ ਥੋੜਾ ਜਾ ਮਤਲਬ ਐਵੇਂ ਮਾੜਾ ਜਿਹਾ ਗੈਪ ਹੁੰਦਾ। ਉਹ ਕਹਿੰਦਾ ਵੀ ਇਹ ਹੈਗੇ ਜਿਹੜੇ ਵੱਡੀ ਹੋਰ ਅਫਸਰ ਆ ਜਾਂ ਜਿਹੜੇ ਤੰਗ ਕਰਦੇ ਲੋਕਾਂ ਨੂੰ, ਚੋਰ ਡਾਕੂ ਕਿਤੇ ਕਿਤੇ, ਇਹ ਉਹਨਾਂ ਦੀਆਂ ਘੰਟੀਆਂ ਵੱਜਦੀਆਂ ਰਹਿੰਦੀਆਂ, ਹੈਨਾ? ਕਹਿੰਦੇ ਅੱਛਾ, ਕਹਿੰਦੇ ਵੀ ਬਾਕੀ ਕਹਿੰਦੇ ਕੋਈ ਹੋਰ ਵੀ ਸੈਕਸ਼ਨ ਹੈਗਾ, ਉਹਦੇ ਮੂਹਰੇ ਲਿਖਿਆ ਹੁੰਦਾ ਕਲਾਸੀਫਾਈਡ ਸੈਕਸ਼ਨ, ਵੀ ਉਧਰ ਨੀ ਜਾਣਾ। ਕਹਿੰਦੇ ਵੀ ਇਧਰ ਕੀ ਆ, ਕਹਿੰਦੇ ਵੀ ਇਧਰ ਹੈਗੀਆਂ ਲੀਡਰਾਂ ਦੀਆਂ ਘੰਟੀਆਂ, ਕਹਿੰਦੇ ਇਹ ਕਹਿੰਦੇ ਇੱਥੇ ਤਾਂ ਅੰਦਰ ਬੈਠੇ ਨੀ ਹੁੰਦਾ, ਘੰਟੀ ਲਗਾਤਾਰ ਇਹ ਵੱਜੀ ਜਾਂਦੀ ਆ, ਹੈਨਾ? ਇਹ ਅਸੀਂ ਆਟੋ ਤੇ ਲਾਇਆ ਹੋਇਆ ਸਿਸਟਮ। ਕਹਿੰਦੇ ਅੱਛਾ, ਹਾਂ ਕਹਿੰਦੇ ਇੱਥੋਂ ਤਾਂ ਅਸੀਂ ਕਈ ਵਾਰੀ ਨਾ ਜਦੋਂ ਬਾਦਲ ਸਾਹਿਬ ਜਾਂ ਸੁਖਬੀਰ ਬਾਦਲ ਜਾਂ ਕੋਈ ਵੀ ਲੀਡਰ ਜਿਹੜਾ ਉਹ ਭਾਸ਼ਣ ਦੇ ਰਿਹਾ ਹੁੰਦਾ, ਹੈਨਾ, ਕਈ ਵਾਰੀ ਸਾਨੂੰ ਸਵਰਗਾਂ ਚੋਂ ਮਾਣਕ ਸਾਹਿਬ ਨੂੰ ਸੱਦ ਕੇ ਇਹ ਘੰਟੀ ਦਾ ਅਸੀਂ ਕੰਮ ਤੁੰਬੀ ਦਾ ਲਈਦਾ ਫਿਰ। ਕਹਿੰਦੇ ਕਿਤੇ ਖਾੜਾ ਲਵਾਉਣਾ ਹੁੰਦਾ ਨਾ ਮਾਣਕ ਸਾਹਿਬ ਦਾ ਅਸੀਂ, ਉਹਨਾਂ ਨੂੰ ਅਸੀਂ ਸਿੰਗਰਾਂ ਨੂੰ ਸੱਦ ਲਈਦਾ ਆ ਜਿਹੜੇ ਤੂੰਬੀ ਨਾਲ ਗਾਉਂਦੇ ਹੁੰਦੇ ਸੀ ਸਵਰਗਾਂ ਚੋਂ, ਤੇ ਉਹਨਾਂ ਨੂੰ ਇਹਨਾਂ ਦੀ ਘੈਂਟੀ ਫੜਾ ਦੇ ਦੀ ਆ, ਉਹ ਤੂੰਬੀ ਦਾ ਕੰਮ ਲਈਦਾ ਉਹਨਾਂ ਤੋਂ, ਉਹਨਾਂ ਘੈਂਟੀਆਂ ਤੋਂ। ਸੋ ਇਹੋ ਜਿਹੇ ਚੁਟਕਲੇ ਵੀ ਚਲੋ ਬਣਦੇ ਆ। ਹੁਣ ਗੱਲ ਹੈ ਜੀ ਝੂਠ ਸੱਚ ਦੀ, ਤਾਂ ਜਿਹੜੇ ਮਤਲਬ ਹੁਣ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਵੀ ਜਿਹੜਾ ਚੀਫ ਮਿਨਿਸਟਰ ਦਾ ਦਾਅਵੇਦਾਰ ਹਨਾ, ਆਮ ਆਦਮੀ ਪਾਰਟੀ ਦੀ ਜਿਹੜੀਆਂ ਟਿਕਟਾਂ ਮਿਲੀਆਂ ਆ, ਹਜੇ ਉਹ ਪਹਿਲੀ ਸਟੇਜ ਤੇ ਆ, ਥੋੜਿਆਂ ਨੂੰ ਦਿੱਤੀਆਂ, ਉਸ ਤੋਂ ਬਾਅਦ ਫੇਰ ਲੇਅਰ ਹੋਏਗੀ। ਇਹਦੇ ਵਿਚ ਹੀ ਛੋਟੇਪੁਰ ਦੀਆਂ ਖ਼ਬਰਾਂ ਆ ਰਹੀਆਂ ਨੇ ਅਖਬਾਰ ਦੇ ਵਿਚ ਕਿ ਉਹ ਖੁਸ਼ ਨਹੀਂ ਹੈਗੇ, ਤੇ ਇਹ ਮੈਨੂੰ ਲੱਗਦਾ ਕਿ ਥੋੜਾ ਜਿਹਾ ਗਲਤ ਹੈ। ਅਖਬਾਰਾਂ ਵਾਲੇ ਵੀ ਥੋੜਾ ਜਿਹਾ ਕੰਮ ਕਰ ਰਹੇ ਨੇ, ਗਲਤ ਕੰਮ ਕਰ ਰਹੇ ਨੇ, ਮਤਲਬ ਮਿਸਲੀਡ ਕਰਨ ਨੂੰ ਜਾਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਜਿੱਦਾਂ ਛੋਟੇਪੁਰ ਸਾਹਿਬ ਦਾ ਜਵਾਬ ਹੈ। ਤੇ ਦੂਸਰੇ ਪਾਸੇ ਜਿਹੜੀ ਇੱਕ ਚਿੱਠੀ ਲਿਖੀ ਹੈ ਜੀ ਪ੍ਰਗਟ ਸਿੰਘ ਹੋਣਾ ਨੇ, ਜਿਸ ਸੁਖਬੀਰ ਬਾਦਲ ਦੇ ਨਾਂ ਤੇ ਖੁੱਲੀ ਚਿੱਠੀ, ਤੇ ਉਸ ਦੇ ਵਿਚ ਜਾਣੀ ਕਿ ਬਹੁਤ ਜ਼ਿਆਦਾ ਮਤਲਬ ਉਨ੍ਹਾਂ ਨੇ ਖੁੱਲ ਕੇ ਮਤਲਬ ਆਪਣੀ ਬਿਆਨਬਾਜ਼ੀ ਕੀਤੀ ਹੈ ਬਾਦਲ ਸਾਹਿਬ ਦੇ ਉਲਟ। ਤੇ ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਬਾਦਲ ਤੋਂ ਨਹੀਂ ਸਿੱਖੇ ਗੁਰ, ਤੇ ਉਨ੍ਹਾਂ ਨੇ ਕਿਹਾ ਵੀ ਉਨ੍ਹਾਂ ਨੇ ਅਕਾਲੀ ਦਲ ਪਾਰਟੀ ਦੀਆਂ ਧੱਜੀਆਂ ਉਡਾ ਦਿੱਤੀਆਂ, ਸਾਰੀ ਜਿਹੜੀ ਉਨ੍ਹਾਂ ਦੀ ਆਈਡੀਓਲੋਜੀ ਆ ਉਹ ਖਤਮ ਕਰ ਦਿੱਤੀ ਆ, ਖਰਾਬ ਕਰ ਦਿੱਤੀ ਆ। ਸੋ ਇਸ ਕਰਕੇ ਮਤਲਬ ਉਹ ਜਿਹੜੀ ਚਿੱਠੀ ਆ ਉਹਦਾ ਕੋਈ ਬਿਆਨ ਨਹੀਂ ਆ ਰਿਹਾ। ਉਸ ਨੂੰ ਕਾਊਂਟਰ ਕਰਨ ਦੇ ਲਈ ਛੋਟੇਪੁਰ ਉਨ੍ਹਾਂ ਦਾ ਜਿਹੜੇ ਹੈਗੇ ਆ ਕਿ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਸੂਚੀ ਤੋਂ ਨਾਰਾਜ਼ ਨੇ, ਮੈਨੂੰ ਲੱਗਦਾ ਇੱਦਾਂ ਨਹੀਂ ਹੋਇਆ ਹੋਣਾ, ਕਿਉਂਕਿ ਦੇਖੋ ਪੰਜਾਬ ਦੇ ਉਹ ਸੀਨੀਅਰ ਛੋਟੇਪੁਰ ਆਪਣੇ ਭਗਵੰਤ ਮਾਨ ਹੋਣੀ, ਫੂਲਕਾ ਸਾਹਿਬ ਹੋਣੀ, ਸਾਰੇ ਇਹ ਸੀਨੀਅਰ ਲੀਡਰ ਨੇ, ਇਨ੍ਹਾਂ ਦੀ ਸਲਾਹ ਦੇ ਨਾਲ ਹੀ ਸਾਰਾ ਕੁਝ ਹੋਇਆ ਹੋਣਾ ਚਾਹੀਦਾ। ਤੇ ਰਹੀ ਗੱਲ ਚੀਫ ਮਿਨਿਸਟਰ ਦੀ, ਆਪਾਂ ਪਹਿਲਾਂ ਵੀ ਕਿਹਾ ਸੀ ਕਿ ਮੈਨੂੰ ਲੱਗਦਾ ਕਿ ਕੇਜਰੀਵਾਲ ਸਾਹਿਬ ਨੇ ਪਹਿਲਾਂ ਵੀ ਕਲੀਅਰ ਕੀਤਾ ਹੈ ਕਿ ਜਿਹੜਾ ਪਹਿਲਾਂ ਚੀਫ ਮਿਨਿਸਟਰ ਦੀ ਜਿਹੜੀ ਅਹੁਦਾ ਆ ਉਹ ਇਲੈਕਸ਼ਨਾਂ ਤੋਂ ਬਾਅਦ ਡਿਸਾਈਡ ਕੀਤਾ ਜਾਊਗਾ ਕਿ ਕਿਹਨੂੰ ਮਿਲਣਾ ਆ। ਮੈਨੂੰ ਇਹ ਲੌਜੀਕਲ ਵੀ ਲੱਗਦਾ ਹੈ।
ਅਮਨਦੀਪ ਦੇਖੋ, ਚੀਫ ਮਿਨਿਸਟਰ ਦਾ ਜਿੱਥੋਂ ਤੱਕ ਅਹੁਦੇ ਦਾ ਸਵਾਲ ਹੈ ਨਾ, ਇਹਦੇ ਵਿਚ ਜਿੰਨੇ ਜਿੱਦਾਂ ਛੋਟੇ ਭੋਰੇ ਆ ਤੇ ਨਾਲ ਫੂਲਕਾ ਸਾਹਿਬ ਆ, ਅਗਰ ਇਹਨਾਂ ਦੋਵਾਂ ਨੂੰ ਲਿਆ ਜਾਵੇ, ਭਗਵੰਤ ਮਾਨ ਨੂੰ ਥੋੜਾ ਸਾਈਡ ਤੇ ਰੱਖ ਲਿਆ ਜਾਵੇ ਕਿਉਂਕਿ ਉਹ ਕਾਫੀ ਜਿਹੜੇ ਇਸ਼ੂ ਤੋਂ ਘਿਰੇ ਹੋਏ ਆ, ਤੇ ਮੈਨੂੰ ਉਹ ਇੰਨੇ ਬਾਇਬਲ ਵੀ ਨੀ ਲੱਗਦੇ। ਤੇ ਫੂਲਕਾ ਸਾਹਿਬ ਮੈਨੂੰ ਜ਼ਿਆਦਾ ਇਹਨਾਂ ਦੇ ਵਿਚੋਂ, ਫੂਲਕਾ ਸਾਹਿਬ ਜਿਹੜੇ ਆ ਉਹ ਜ਼ਿਆਦਾ, ਹਾਲਾਂਕਿ ਉਹ ਸਾਊ ਬਹੁਤ ਆ, ਉਹਨਾਂ ਵਿਚ ਇੰਨੀ ਦੂਜੀ ਪੋਲੀਟੀਕਲ ਜਿਹੜੇ ਇੱਕ ਤਰ੍ਹਾਂ ਦੇ ਸਟ੍ਰੈਟਜੀਜ਼ ਨੂੰ ਚਲਾਉਣ ਦੇ ਇੰਨੀ ਸ਼ਾਇਦ ਹੋਊਗੀ, ਪਤਾ ਨਹੀਂ ਹੈ ਜਦੋਂ ਬਣਨਗੇ, ਅਗਰ ਉਹ ਜ਼ਿਆਦਾ ਲੱਗਦੇ ਆ ਕਾਬਲ ਬੰਦੇ ਚੀਫ ਮਿਨਿਸਟਰਸ਼ਿਪ ਲਈ। ਲੇਕਿਨ ਜਿੱਦਾਂ ਅਸੀਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ ਕਿ ਹੋ ਸਕਦਾ ਇਹ ਫੁੱਲ ਚੀਫ ਮਿਨਿਸਟਰ ਦਾ ਇੱਕ ਤਰ੍ਹਾਂ ਦਾ ਅਹੁਦਾ ਸੰਭਾਲਣ ਦੇ ਲਈ ਖੁਦ ਕੇਜਰੀਵਾਲ ਪੰਜਾਬ ਵਿਚ ਆਉਣਗੇ, ਮੈਂ ਸਾਨੂੰ ਤਾਂ ਇੱਦਾਂ ਲੱਗਦਾ। ਉਹ ਤਾਂ ਬਗੈਰ ਸਕਦਾ ਨੀ, ਕਿਉਂਕਿ ਜਿਹੜੀ ਦਿੱਲੀ ਦੀ ਚੀਫ ਮਿਨਿਸਟਰਸ਼ਿਪ ਆ ਨਾ, ਇਹ ਪੁਲਿਸ ਚੀਫ ਮਿਨਿਸਟਰਸ਼ਿਪ ਨਹੀਂ ਆ, ਇਹਦੇ ਵਿਚ ਤੁਹਾਨੂੰ ਪੂਰੇ ਰਾਈਟ ਨਹੀਂ ਆ। ਗਵਰਨਰ ਜਨਰਲ ਤੋਂ ਹੁਣ ਕਿਹਾ ਜਾ ਰਿਹਾ ਕਿ ਚੀਫ ਮਿਨਿਸਟਰ ਤੋਂ ਉੱਪਰ ਗਵਰਨਰ ਜਨਰਲ ਆ, ਜਿਹੜਾ ਕਿ ਯੂਟੀ ਦਾ ਹੈੱਡ ਹੁੰਦਾ, ਦਿੱਲੀ ਦਾ ਹੈੱਡ ਹੁੰਦਾ, ਤੇ ਕਾਫੀ ਪੁਲਿਸ ਵੀ ਉਹਨਾਂ ਦੇ ਪੂਰੀ ਕੰਟਰੋਲ ਦੇ ਵਿਚ ਨਹੀਂ ਆ, ਰੈਵਨਿਊ ਦੇ ਸਾਧਨ ਵੀ ਉਹਨਾਂ ਕੋਲ ਇੰਨੇ ਨਹੀਂ ਆ। ਤੇ ਮੇਰੇ ਖਿਆਲ ਵੀ ਇੱਕ ਵਾਰੀ ਪੰਜਾਬ ਵਿਚ ਅਗਰ ਆਪ ਪਾਰਟੀ ਬਣਦੀ ਆ, ਉਹਦੀ ਮੈਚੋਰਟੀ ਜਿਹੜੀ ਬਹੁਤ ਜ਼ਿਆਦਾ ਲੱਗ ਰਿਹਾ ਕਿ ਜੇ ਹੋਊਗਾ।
ਤੁਹਾਨੂੰ ਹੁਣ ਕਿਉਂ ਲੱਗਣ ਲੱਗ ਪਿਆ ਤੁਸੀਂ ਬੀਜੇਪੀ ਦੇ ਮਤਲਬ ਸਪੋਰਟਰ, ਤੁਹਾਨੂੰ ਤੁਹਾਡੇ ਤੋਮਤ ਲੱਗਦੀ ਰਹਿੰਦੀ ਆ ਕਿ ਤੁਸੀਂ ਬੀਜੇਪੀ ਦੀ ਸਪੋਰਟ ਕਰਦੇ ਹੋ?
ਜੀ ਅਮਨਦੀਪ, ਇਹ ਤਾਂ ਖੈਰ ਤੋਮਤ ਤੁਸੀਂ ਲਾਉਂਦੇ ਰਹਿੰਦੇ ਆ, ਰੇਡੀਓ ਤੇ ਲੱਗਦੀ ਰਹਿੰਦੀ ਆ ਤੋਮਤ ਬੀਜੇਪੀ ਦੇ ਸਪੋਰਟ ਨੇ। ਜਦੋਂ ਤੱਕ ਤੁਸੀਂ ਇਸ ਵੇਲੇ ਤੁਸੀਂ ਅਨੈਲਿਸਿਸ ਕਰਦੇ ਨਾ ਕਿਸੇ ਚੀਜ਼ ਦੀ, ਛੋਟੇ ਮੋਟੇ ਪੱਤਰਕਾਰ ਜਾਂ ਛੋਟੇ ਮੋਟੇ ਜਰਨਲਿਸਟ ਜਿਹਦਾ ਅਸੀਂ ਆ, ਸੜਕ ਦੇ ਪ੍ਰੋਗਰਾਮ ਕਰ ਲਏ, ਜਿੱਦਾਂ ਇੱਕ ਜਨਰਲ ਜਿਹੜਾ ਜਰਨਲਿਸਟ ਹੁੰਦਾ ਨਾ, ਉਹਦਾ ਕੋਈ ਧਰਮ ਨਹੀਂ ਹੋਣਾ ਚਾਹੀਦਾ। ਜਰਨਲਿਸਟ ਜਿਹੜਾ ਹੁੰਦਾ ਉਹਦੀ ਕੋਈ ਪਾਰਟੀ ਨਹੀਂ ਹੋਣੀ ਚਾਹੀਦੀ। ਜਿਹੜਾ ਜਰਨਲਿਸਟ ਹੁੰਦਾ ਉਹਨੂੰ ਉਹ ਤੱਥਾਂ ਦੇ ਆਧਾਰ ਤੇ ਉਹ ਜਿਹੜੀ ਅਨੈਲਿਸਿਸ ਕਰਨੀ ਚਾਹੀਦੀ ਆ। ਅੱਜ ਕੱਲ ਜਿਹੜੀਆਂ ਹਵਾਵਾਂ ਪੰਜਾਬ ਦੇ ਚੱਲ ਰਹੀਆਂ ਜਾਂ ਪੋਲੀਟੀਕਲ ਸਨਾਰੀਓ ਤੇ ਜਾਂ ਫੇਸਬੁੱਕ ਤੇ ਜਾਂ ਆਮ ਲੋਕਾਂ ਦੇ ਵਿਚ, ਉਹ ਸਨਾਰੀਓ ਜਿਹੜੀਆਂ ਹਵਾਵਾਂ ਆ ਥੋੜੀਆਂ ਆਪ ਪਾਰਟੀ ਦੇ ਹੱਕ ਦੇ ਵਿਚ ਚੱਲ ਰਹੀਆਂ, ਤੇ ਮੇਰੇ ਖਿਆਲ ਦੇ ਵਿਚ ਹੁਣ ਜਿਹੜੀ ਆਪ ਪਾਰਟੀ ਆ ਉਹਦੇ ਤੇ ਲੋਕਾਂ ਦੀਆਂ ਇੱਕ ਤਰ੍ਹਾਂ ਦੇ ਨਾਲ ਪ੍ਰੋਗਰੈਸਿਵਨੈਸ ਇਸ਼ਾਵਾਂ ਜਿਹੜੀਆਂ ਪ੍ਰੋਗਰੈਸਿਵ ਇਸ਼ਾਵਾਂ ਜ਼ਿਆਦਾ ਆ, ਤੇ ਲੋਕ ਬਦਲਾਵ ਚਾਹੁੰਦੇ ਆ। ਹੋ ਸਕਦਾ ਉਹ ਨਾ ਵੀ ਕਰ ਸਕਣ ਜੋ ਚਾਹੁੰਦੇ ਆ, ਲੇਕਿਨ ਉਹਨਾਂ ਨੂੰ ਮੌਕਾ ਦੇਣਾ ਚਾਹੁੰਦੀ ਹੈ ਖਲਕਤ, ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ, ਰਵਾਇਤੀ ਪਾਰਟੀਆਂ ਤੋਂ ਥੋੜਾ ਹਟ ਕੇ ਵਰਤਾਰਾ ਕੀਤਾ ਜਾਵੇ, ਤਾਂ ਕਿ ਦੇਖਦੇ ਆ ਕਿ ਉਹ ਕੀ ਕਰਦੇ ਆ। ਇੱਕ ਇਮਾਨਦਾਰ ਆਦਮੀ ਨੂੰ ਸਾਹਮਣੇ ਲਿਆ ਕੇ ਕਿ ਉਹਦੀ ਇਮਾਨਦਾਰੀ ਪੰਜਾਬ ਵਿਚ ਚੱਲਦੀ ਆ, ਕੀ ਲੋਕ ਉਹਨੂੰ ਚੱਲਣ ਦਿੰਦੇ ਆ ਜਾਂ ਨਹੀਂ ਚੱਲਣ ਦਿੰਦੇ, ਇਹਨੂੰ ਅਜਮਾ ਲੈਣਾ ਚਾਹੀਦਾ। ਮੇਰੇ ਖਿਆਲ ਵਿਚ ਤਾਂ ਇਹ ਹੋਣਾ ਚਾਹੀਦਾ ਆ।
ਦੇਖੋ ਮੈਨੂੰ ਜਿੱਥੇ ਤੱਕ ਲੱਗਦਾ ਕਿ ਜਿਹੜੀ ਇਮਾਨਦਾਰੀ ਦਾ ਮਸਲਾ ਸਰਕਾਰ ਲੈਵਲ ਤੇ, ਠੀਕ ਹੈ, ਤੇ ਇਹਦੇ ਇਹਦਾ ਮਤਲਬ ਹੁਣ ਕਿੰਨੀ ਕਿੰਨੀ ਕੁ ਆਪਾਂ ਕੰਪਰੋਮਾਈਜ਼ ਕਰਨ ਨੂੰ ਤਿਆਰ ਹੈ, ਰਾਈਟ? ਤੇ ਜਿਹੜਾ ਪੰਜਾਬ ਦੇ ਲੋਕਾਂ ਨੇ ਹੁਣ ਸਮਝੌਤਾ ਕਰ ਲਿਆ ਵੀ ਜੇ ਹੁਣ ਆਪਾਂ ਪਿੰਡ ਦੀ ਐਗਜ਼ਾਮਪਲ ਲੈ ਲਈਏ ਵੀ ਪਿੰਡ ਦੇ ਵਿੱਚ ਗ੍ਰਾਂਟ ਆਉਂਦੀ ਆ ਜਾਂ ਸਾਰਾ ਕੁਛ ਆ ਗਿਆ ਇੱਕ ਵਾਰੀ, ਹੈਨਾ, ਠੀਕ ਹੈ। ਹੁਣ ਪਿੰਡ ਦੇ ਲੋਕ ਜਿਹੜੇ ਨੇ ਉਹ ਕਈ ਪਿੰਡ ਮੈਂ ਦੇਖੇ ਨੇ ਬਹੁਤ ਵਧੀਆ ਉਹਨਾਂ ਨੇ ਕੰਮ ਕੀਤੇ ਨੇ, ਸਰਪੰਚਾਂ ਨੇ ਪੈਂਚਾਂ ਨੇ ਮਾਹੌਲ ਡਿਵੈਲਪਮੈਂਟ ਕਰ ਲਈ ਆਪਣੇ ਪਿੰਡ ਦੀ, ਹੈਨਾ। ਤੇ ਕਈ ਲੋਕ ਜਿਹੜੇ ਨੇ ਉਹ ਸਰਪੰਚ ਨੇ ਉੱਥੇ ਖਾਈ ਜਾਂਦੇ ਨੇ ਮੂਹਰੇ, ਮਤਲਬ ਠੇਕੇਦਾਰ ਖਾਈ ਜਾਂਦੇ ਨੇ, ਤੇ ਪਿੰਡ ਵਾਲੇ ਕਹਿੰਦੇ ਸਾਨੂੰ ਕੀ, ਕਿਹੜੇ ਸਾਡਾ ਪੈਸਾ ਆ, ਰਾਈਟ? ਪੈਸਾ ਤਾਂ ਉਹੀ ਆ ਰਿਹਾ, ਪਰ ਕੀ ਇਮਾਨਦਾਰੀ ਦਾ ਥਰੈਸ਼ਹੋਲਡ ਕੀ ਆ, ਉਹਦਾ ਮਤਲਬ ਲੈਵਲ ਕੀ ਆ ਜਿਹੜੇ ਲੋਕ ਮਤਲਬ ਐਕਸੈਪਟ ਕਰਦੇ ਆ। ਇਮਾਨਦਾਰੀ ਦਾ ਲੈਵਲ ਤਾਂ ਇੱਥੋਂ ਤੱਕ ਵੀ ਹੋ ਸਕਦਾ ਕਿ ਨਿਊ ਸਾਊਥ ਵੇਲਸ ਮਤਲਬ ਆਸਟ੍ਰੇਲੀਆ ਦਾ ਸਾਰਿਆਂ ਨਾਲੋਂ ਵੱਡਾ, ਮਤਲਬ ਵੱਡਾ ਤਾਂ ਨਹੀਂ ਖੇਤਰਫਲ ਦੇ ਵਿੱਚ ਪਰ ਵੈਸੇ ਹੀ ਮਤਲਬ ਕਾਫੀ ਵੱਡੀ ਇਕਾਨਮੀ ਹੈ, ਉੱਥੇ ਦਾ ਪ੍ਰੀਮੀਅਰ ਨੇ ਇੱਕ ਸ਼ਰਾਬ ਦੀ ਬੋਤਲ ਲੈ ਲਈ ਸੀ ਭੁਲੇਖੇ ਨਾਲ, ਮਤਲਬ ਐਜ਼ ਅ ਗਿਫਟ, ਹੈਨਾ। ਉਸ ਸ਼ਰਾਬ ਦੇ ਬੋਤਲ ਦੇ ਉੱਤੇ ਨੈਤਿਕਤਾ ਦੇ ਆਧਾਰ ਤੇ ਉਸ ਨੂੰ ਰਿਜ਼ਾਈਨ ਕਰਨਾ ਪੈ ਗਿਆ, ਅਸਤੀਫਾ ਦੇਣਾ ਪੈ ਗਿਆ। ਹੁਣ ਇਹ ਇਮਾਨਦਾਰੀ ਦਾ ਲੈਵਲ ਹੈ ਇੱਥੇ, ਇਮਾਨਦਾਰੀ ਦਾ। ਹੁਣ ਕੈਨੇਡਾ ਇੰਗਲੈਂਡ ਦੇਖ ਲਓ, ਬ੍ਰੈਗਜ਼ਿਟ ਹੋ ਕੇ ਹਟਿਆ ਰੈਫਰੈਂਡਮ, ਉਹਦੇ ਵਿਚ ਜਿਹੜੀ ਮੌਜੂਦਾ ਪਾਰਟੀ ਸੀ, ਹੈਨਾ, ਉਸ ਨਤੀਜੇ ਤੋਂ ਨਾ ਖੁਸ਼ ਹੋ ਕੇ ਮਤਲਬ ਡੇਵਿਡ ਕੈਮਰਨ ਨੇ ਅਸਤੀਫਾ ਦਿੱਤਾ ਐਜ਼ ਅ ਪ੍ਰਾਈਮ ਮਿਨਿਸਟਰ, ਰਾਈਟ? ਇੱਕ ਇਹ ਵੀ ਲੈਵਲ ਹੈਗਾ ਆ। ਪਰ ਦੂਜੇ ਪਾਸੇ ਸਾਡੇ ਗੁਆਂਢ ਦੇ ਵਿਚ ਹੀ, ਸਾਡੇ ਪਿੰਡ ਦੇ ਵਿਚ ਹੀ, ਮਤਲਬ ਸਾਡੇ ਹੀ ਭਾਈਵੰਦ, ਸਾਡੇ ਹੀ ਚਾਚੇ ਤਾਇਆਂ ਦੇ ਸਰਪੰਚ ਬਣੇ ਆ, ਪੰਚ ਬਣੇ ਆ, ਉਹ ਗਰਾਂਟਾਂ ਖਾਈ ਜਾਂਦੇ ਨੇ, ਪਿੰਡ ਦੀ ਡਿਵੈਲਪਮੈਂਟ ਨਹੀਂ ਕਰਦੇ, ਗਰਾਂਟਾਂ ਤਾਂ ਖਾਣੀ ਇੱਕ ਪਾਸੇ, ਉਹ ਲੈਣ ਵੀ ਨਹੀਂ ਦਿੰਦੇ ਇੱਕ ਦੂਜੇ ਨੂੰ, ਖਿੱਚ ਧੂ ਇੰਨੀ ਕਰਦੇ ਨੇ, ਜੇ ਪੰਚਾਇਤ ਵਾਲੇ ਅਪਲਾਈ ਕਰਦੇ ਦੂਜੀ ਧਿਰ ਜਾ ਕੇ ਉਹਨੂੰ ਕੈਂਸਲ ਕਰਾ ਜਾਂਦੀ ਆ, ਹੈਨਾ। ਤੇ ਹੁਣ ਇੱਕ ਉਹ ਲੈਵਲ ਵੀ ਐਕਸੈਪਟ ਕੀਤਾ ਹੋਇਆ ਪੰਜਾਬ ਦੇ ਲੋਕਾਂ ਨੇ, ਫੇਰ ਉਹ ਮਤਲਬ ਉਹ ਕਿੱਦਾਂ ਲੋਕ ਲੋਚਣਗੇ ਕਿ ਉੱਚੇ ਲੈਵਲ ਦੇ ਉੱਤੇ ਕੇਜਰੀਵਾਲ ਸਰਕਾਰ ਇਮਾਨਦਾਰ ਆ ਜਾਵੇਗੀ ਤੇ ਉਹ ਕੀ ਕਰ ਲਊਗੀ ਜਦੋਂ ਪਿੰਡ ਦੇ ਲੋਕ ਸਾਡੇ ਇਮਾਨਦਾਰ ਨਹੀਂ ਹੈਗੇ।
ਗੱਲ ਅਬਦੀਪ, ਹੁਣ ਇੱਥੇ ਇਹ ਗੱਲ ਛੇੜੀ ਆ ਨਾ, ਹੁਣ ਕੇਜਰੀਵਾਲ ਸਾਹਿਬ ਇਮਾਨਦਾਰ ਆ, ਉਹਨਾਂ ਦੇ ਮਿਨਿਸਟਰ ਵੀ ਇਮਾਨਦਾਰ ਹੋਣਗੇ, ਕੀ ਲੋਕ ਉਹਨਾਂ ਨੂੰ ਇਮਾਨਦਾਰ ਰਹਿਣ ਦੇਣਗੇ?
ਇਹੀ ਮੈਂ ਵੀ ਇਹੀ ਕਹਿ ਰਿਹਾ ਕਿ ਸਾਰਾ ਕੁਝ ਆਪਾਂ ਉਪਰੋਂ ਇਮਾਨਦਾਰ ਬਣਾ ਲਿਆ, ਠੀਕ ਹੈ, ਕਰ ਲਿਆ ਸਾਰਾ ਕੁਝ, ਫੇਰ ਜਦੋਂ ਉਹਨੇ ਜਿਹੜੇ ਮਤਲਬ ਬੇਈਮਾਨ ਲੋਕ ਨੇ ਸਾਡੇ ਪਿੰਡਾਂ ਦੇ, ਉਹਨਾਂ ਦੇ ਆ ਕੇ ਮਤਲਬ ਪੁਲਿਸ ਵੀ ਇਮਾਨਦਾਰ ਕਰ ਦਿੱਤੀ, ਰਾਈਟ? ਮਤਲਬ ਪੁਲਿਸ ਤੱਕ ਇਮਾਨਦਾਰ ਕਰ ਦਿੱਤੀ ਕੇਜਰੀਵਾਲ ਸਾਹਿਬ ਨੇ ਜਾਂ ਉਹਨਾਂ ਦੇ ਕਿਸੇ ਵੀ ਇਮਾਨਦਾਰ ਆਫਿਸਰ ਨੇ ਆ ਕੇ, ਜਦੋਂ ਸਾਡੇ ਪਿੰਡਾਂ ਦੇ ਲੋਕ ਬੇਈਮਾਨ ਹੈ ਉਹਨਾਂ ਦੇ ਆ ਕੇ ਫਿਰ ਉਹਨਾਂ ਨੇ ਪੱਟੇ ਫੇਰਨੇ ਆ ਪੁਲਿਸ ਵਾਲਿਆਂ ਨੇ, ਫੇਰ ਉਹ ਵੋਟਾਂ ਮੁੜ ਕੇ ਫੇਰ ਪਾ ਦੋਗੇ ਕੇਜਰੀਵਾਲ ਨੂੰ? ਉਹਨੀ ਤਾਂ ਕਹਿਣ, ਸਾਡੇ ਨਵੇਂ ਸ਼ਹਿਰ ਕਿਸ਼ਨ ਕੁਮਾਰ ਆਇਆ ਹੀ ਸੀਗਾ ਡੀਸੀ, ਲੋਕਾਂ ਨੇ ਕਢਵਾਇਆ ਉਹ, ਤੁਸੀਂ ਇੱਥੋਂ ਤੱਕ ਤਰਾਸ ਦੀ ਦੇਖੋ, ਲੋਕਾਂ ਨੇ ਕਢਵਾਇਆ ਕਿ ਉਹਨੂੰ ਇੱਕ ਇਮਾਨਦਾਰ ਆਫਿਸਰ ਨੂੰ, ਉਹਨੇ ਕੈਲੀਫੋਰਨੀਆ ਵਾਕਿਆ ਹੀ ਬਣਾ ਦਿੱਤਾ ਸੀ ਨਵਾਂ ਸ਼ਹਿਰ, ਠੀਕ ਹੈ,
ਬਿਲਕੁਲ
ਬਿਲਕੁਲ, ਲੋਕਾਂ ਨੇ ਨੀ ਚੱਲਣ ਦਿੱਤਾ ਉਹਨੂੰ, ਰਹਿਣ ਦਿੱਤਾ ਲੋਕਾਂ ਨੇ, ਮਤਲਬ ਵੋਟ ਤਾਂ ਪਾਤੀ ਅਕਾਲੀ ਦਲ ਨੂੰ ਉਹ ਸਾਡੇ ਹਲਕੇ ਦੇ ਵਿਚ, ਵੀ ਕਿਸ਼ਨ ਕੁਮਾਰ ਤੰਗ ਕਰਦਾ ਸਾਨੂੰ, ਮਤਲਬ ਸਾਨੂੰ ਉਹ ਕੰਮ ਕਰ ਨਹੀਂ ਦਿੰਦਾ ਜਿਹੜੇ ਅਸੀਂ ਕਰਨਾ ਚਾਹੁੰਦੇ ਹਾਂ।
ਅਮਨਦੀਪ, ਬਾਕੀ ਦਾ ਪਤਾ ਨੀ, ਮਾਸਟਰ ਨਵੇਂ ਸ਼ਹਿਰ ਇਲਾਕੇ ਦੇ ਵਿੱਚ ਘੰਟਾ ਘੰਟਾ
ਮਾਸਟਰਾਂ ਨੇ ਕਢਵਾਇਆ, ਹੁਣ ਮੈਂ ਤੁਹਾਨੂੰ ਕਹਿਣਾ ਨੀ ਸੀ ਜਾਣਾ,
ਮਾਸਟਰਾਂ ਦੇ ਲੱਗਦੇ ਹੋ ਤਵਾ, ਕੋਈ ਗੱਲ ਨੀ, ਹੋਇਆ ਵੈਸੇ ਇੱਦਾਂ ਹੀ ਆ।
ਨਹੀਂ, ਮਾਸਟਰ ਇੱਕ ਬਹੁਤ ਵੱਡਾ ਤਬਕਾ ਸੀ ਜਿਹੜਾ ਕਿ ਕ੍ਰਿਸ਼ਨ ਕੁਮਾਰ ਦੇ ਰਾਜ ਅਧੀਨ ਪੀੜਿਤ ਸੀਗਾ,
ਪੀੜਿਤ ਸੀ,
ਉਹਨੂੰ ਦੇਖੋ ਸਕੂਲੇ ਜਾਣਾ ਪੈਂਦਾ ਸੀਗਾ, ਨਿਆਣਿਆਂ ਨੂੰ ਪੜਾਉਣਾ ਪੈਂਦਾ ਸੀ, ਹੈਨਾ, ਤੇ ਰਿਜ਼ਲਟ ਦੇਣੇ ਪੈਂਦੇ ਸੀ, ਤੇ ਇੰਨੀ ਮਤਲਬ ਹੁਣ ਦੇਖੋ ਹੁਣ ਤਨਖਾਹ ਲੈਣੀ ਆ ਤਾਂ ਫੇਰ ਇੰਨਾ ਕੰਮ ਕਰਨਾ ਪੈਣਾ, ਇਹ ਤਾਂ ਜਾਇਜ਼ ਨੀ ਨਾ ਹੈਗਾ। ਇੰਨੀ ਹਨੇਰਗਰਦੀ ਕ੍ਰਿਸ਼ਨ ਕੁਮਾਰ ਨੇ ਪੈਦਾ ਕਰਤੀ ਸੀ, ਹੈਨਾ।
ਹਨੇਰਗਰਦੀ ਆਪ ਆਦਮੀ ਪਾਰਟੀ ਨੇ ਸ਼ੁਰੂ ਕਰ ਦਿੱਤੀ ਤਾਂ ਮੇਰੇ ਖਿਆਲ ਕ੍ਰਿਸ਼ਨ ਕੁਮਾਰ ਬੜਾ ਹਾਲ ਨਾ ਹੋਵੇ,
ਉਹ ਹੋਣਾ ਹੀ ਹੈ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹੀ ਜਾਂਦਾ ਕਿ ਜੇ ਇੰਨੀ ਇਮਾਨਦਾਰੀ ਲੈ ਆਂਦੀ ਨਾ ਕਿਤੇ, ਮਤਲਬ ਇਹ ਤਾਂ ਨਵੇਂ ਸ਼ਹਿਰ ਦੀ ਐਗਜ਼ਾਮਪਲ ਦਿੱਤੀ, ਜੇ ਪੰਜਾਬ ਦੇ ਵਿਚ ਲੈ ਆਂਦੀ ਮੈਨੂੰ ਤਾਂ ਲੱਗਦਾ 10 ਦਿਨ ਨੀ ਚੱਲਣ ਦੇਣੀ ਲੋਕਾਂ ਨੇ ਸਰਕਾਰ। ਜਿੱਦਾਂ ਦੀਆਂ ਆਦਤਾਂ ਸਾਡੀਆਂ ਵਿਗੜੀਆਂ ਆ, ਜਿੱਦਾਂ ਦੀਆਂ ਆਦਤਾਂ ਅਸੀਂ ਵਿਗਾੜੀਆਂ, ਲੈਣ ਚ ਅਸੀਂ ਨੀ ਖੜਨਾ ਚਾਹੁੰਦੇ, ਰਾਈਟ?
ਹਾਂਜੀ,
ਅਸੀਂ ਕਤਾਰ ਚ ਨਹੀਂ ਖੜਨਾ ਚਾਹੁੰਦੇ, ਅਸੀਂ ਕਹਿੰਦੇ ਸਾਥੋਂ ਪੈਸੇ ਲੈ ਲਓ ਭਰਾਵਾ, $500 ਅਸੀਂ ਬਸ VIP ਫੀਲਿੰਗ ਲੈਣੀ ਆ, ਕਿੰਗ ਮੇਕਰ ਦੀ, ਅਸੀਂ ਦਸਾਂ ਬੰਦਿਆਂ ਦੇ ਮੂਹਰੇ ਨਿਕਲ ਕੇ ਆਪਣਾ ਕੰਮ ਕਰਾ ਲਿਆ, DC ਆਪ ਕੰਮ ਕਰਦਾ ਸਾਡੇ, ਹੈਨਾ, ਤਹਿਸੀਲਦਾਰ ਆਪ ਕਰਦਾ, ਅਸੀਂ ਇਹ ਫੀਲਿੰਗ ਲੈਣਾ ਚਾਹੁੰਦੇ ਆ, ਰਾਈਟ? ਅਸੀਂ ਕਤਾਰ ਚ ਖੜ ਕੇ ਰਾਜੀ ਨੀ, ਅਸੀਂ ਸੜਕ ਦੇ ਉੱਤੇ ਖੱਬੇ ਚੱਲ ਕੇ ਰਾਜੀ ਨੀ, ਠੀਕ ਹੈ,
ਅਸੀਂ ਘੱਟ ਗੱਡੀ ਸਪੀਡ ਤੇ ਚਲਾ ਕੇ,
ਅਸੀਂ ਸਪੀਡ ਐਨ ਫੁੱਲ ਨਵੀਂ ਗੱਡੀ ਲਈ ਹੋਈ ਸੀ ਨਾ 15-20 ਲੱਖ ਦੀ, ਅਸੀਂ ਜਦ ਤੱਕ ਉਹਦੀ ਚੌੜ ਨੀ ਕਰਨੀ ਪਈ, ਹਾਂ ਅਸੀਂ ਉਹ ਕੰਮ ਕਰਕੇ ਰਾਜੀ ਨੀ, ਇਹ ਤਾਂ ਸਾਰੇ ਬੰਦ ਹੋ ਜਾਣੇ ਆ।
ਨੰਬਰ ਪਲੇਟ ਵੀ ਵਧੀਆ ਲੈਣੀ
ਆ, ਚਲੋ ਉਹ ਤਾਂ ਚਲੋ ਵੱਖਰੀ ਗੱਲ ਹੈ, ਉਹ ਤਾਂ ਤੁਹਾਡੇ ਕੋਲ ਪੈਸਿਆਂ ਦੀ ਗੱਲ ਹੈ ਨਾ, ਠੀਕ ਹੈ ਨਾ।
ਹਾਂਜੀ,
ਪਰ ਅਸੀਂ ਜਿਹੜੇ ਆ ਸਾਰੇ ਅਸੀਂ ਬਿੱਲ ਨੀ ਦੇਣਾ ਬਿਜਲੀ ਦਾ, ਅਸੀਂ ਕੁੰਡੀ ਲਾਉਣੀ ਆ, ਠੀਕ ਹੈ।
ਦਲਜੀਤ ਦੇ ਗਾਣਿਆਂ ਤੇ, ਦਲਜੀਤ ਦੇ ਗਾਣੇ ਦਾ ਸੜਕਾਂ ਤੇ
ਨਾਰੇ
ਲਾਣੇ
ਆ, ਨਾਰੇ ਲਾਣੇ
ਜਾ ਕੇ
ਗਾਣੇ ਨੱਚ ਲੈਣੇ ਆ, ਤੇ ਗੋਲੀਆਂ ਚਲਾਣੀਆਂ ਵਿਆਹਾਂ ਦੇ ਵਿਚ ਜਾ ਕੇ, ਤੇ ਮਤਲਬ ਇਕ ਪਿੰਡ ਦੇ ਵਿਚ 5-5 ਸਪੀਕਰ ਲਾਣੇ ਆ ਅਸੀਂ ਧਾਰਮਿਕ ਸਥਾਨਾਂ ਦੇ ਉੱਤੇ, ਜਦੋਂ ਡੀ ਸੀ ਨੇ ਨਵੇਂ ਸ਼ਹਿਰ ਬੰਦ ਕਰਾ ਤੇ ਸੀ ਉਹ ਨਾ,
ਜਦੋਂ ਕੇਜਰੀਵਾਲ ਨੇ ਬੰਦ ਕਰਾਣੇ ਆ ਤਾਂ,
ਹਾਂ ਫਿਰ ਮੈਨੂੰ ਤਾਂ ਲੱਗਦਾ ਆਪਣੇ ਕਿਸ਼ਨ ਕੁਮਾਰ ਤਾਂ 4-5 ਸਾਲ ਕੱਢੇ ਗਏ ਸੀ, ਮੈਨੂੰ ਲੱਗਦਾ ਇਹਨਾਂ ਨੇ ਮਹੀਨਾ ਵੀ ਨੀ ਕੱਢਣਾ ਇਸ ਹਿਸਾਬ ਨਾਲ, ਤਾਂ ਜੇ ਇਮਾਨਦਾਰੀ ਇੰਨੀ ਸਰਕਾਰ ਲੋਕੀ ਦੇਖੋ ਤੇ ਜਿਹੋ ਜਿਹੀ ਪਰਜਾ ਉਹ ਜਿਹਾ ਰਾਜਾ, ਠੀਕ
ਹਾਂਜੀ,
ਇਹ ਇੱਦਾਂ ਇਹ ਕਹਾਵਤ ਬਣੀ ਆ, ਜਿਹੋ ਜਿਹੀ ਪਰਜਾ ਉਹ ਜਿਹੇ ਕਾਨੂੰਨ ਉਹ ਜਿਹੇ ਰਾਜਾ, ਠੀਕ ਇਹ ਸਾਰਾ ਇੱਕ ਸਾਈਕਲ ਚ ਚੱਲਦਾ, ਇਹ ਲੂਪ ਚੱਲਦੀ ਆ, ਇਹ ਸਾਰੇ ਇੱਕੋ ਜਿਹੇ ਹੁੰਦੇ ਆ। ਹੁਣ ਜੇ ਇੱਕ ਚੀਜ਼ ਚੋਂ ਇਮਾਨਦਾਰ ਹੋਵੇ ਤਾਂ ਦੋ ਚੀਜ਼ਾਂ ਨਾ ਹੋਣ ਫੇਰ ਨੀ ਚੱਲਦੀ, ਉਹ ਚੱਲਣੀ ਨੀ ਹੈਗੀ। ਇਹਦੀ ਮਤਲਬ ਕਲਾਸਿਕ ਐਗਜ਼ਾਮਪਲ ਨਵੇਂ ਸ਼ਹਿਰ ਦਾ ਡੀ ਸੀ ਜਿਹੜਾ ਆ ਕ੍ਰਿਸ਼ਨ ਕੁਮਾਰ ਹੈ ਨਾ। ਸੋ ਗੱਲ ਇਹ ਆ ਵੀ ਸਾਨੂੰ ਲੋਕਾਂ ਨੂੰ ਵੀ ਰੈਡੀ ਹੋਣਾ ਚਾਹੀਦਾ, ਸਾਨੂੰ ਲੋਕਾਂ ਨੂੰ ਵੀ ਰੈਡੀ ਕਰਨਾ ਚਾਹੀਦਾ ਆ। ਅਸੀਂ ਸਰਕਾਰ ਬਣਾਉਣ ਸਾਰੇ ਬੰਦੇ ਬਣਾਉਣ ਨੂੰ ਤਿਆਰ ਆ, ਉਹਨਾਂ ਨੂੰ ਵੋਟ ਪੈ ਜਾਊਗੀ, ਠੀਕ ਹੈ। ਪਰ ਕੀ ਜਿਹੜੇ ਲੋਕ ਨੇ ਉਹਨਾਂ ਨੂੰ ਟਿਕਣ ਦੇਣਗੇ ਬਾਅਦ ਦੇ ਵਿੱਚੋਂ, ਉਹਨਾਂ ਨੂੰ ਲਾਗੂ ਕਰਨ ਦੇਣਗੇ ਆਪਣੀਆਂ ਪਾਲਿਸੀਜ਼, ਮੈਨੂੰ ਲੱਗਦਾ ਨਹੀਂ ਹਜੇ ਤੱਕ ਮਤਲਬ ਕਿ ਪੰਜਾਬ ਦੇ ਵਿੱਚ ਰੈਡੀ ਹੈ। ਮੈਨੂੰ ਲੱਗਦਾ ਵੀ ਸ਼ਾਇਦ ਇੰਡੀਆ ਦੇ ਵਿੱਚ ਵੀ ਕੋਈ ਸਟੇਟ ਰੈਡੀ ਨਹੀਂ ਹੋਣੀ, ਹਨਾ।
ਅਮਨਦੀਪ, ਇੱਥੋਂ ਸਾਡੀ ਇਹ ਡਿਸਕਸ਼ਨ ਹੈ, ਇੱਥੋਂ ਇਹ ਨਹੀਂ ਸਾਹਮਣੇ ਆਉਂਦਾ ਜਿਹੜੀਆਂ ਪੰਜਾਬ ਵਿੱਚ ਵਰਤਾਰਾ ਹੋ ਰਿਹਾ ਜਾਂ ਹਿੰਦੁਸਤਾਨ ਵਿੱਚ ਵਰਤਾਰਾ ਹੋ ਰਿਹਾ, ਇਹ ਸਾਰਾ ਸਮਾਜ ਵਿੱਚ ਫੈਲੀਆਂ ਵਾਦੀਆਂ ਦਾ ਕਾਰਨ ਹੈ।
ਦੇਖੋ ਇਹ ਤਾਂ ਹੈ, ਸਮਾਜਿਕ ਲੈਵਲ ਤੇ ਆਪਾਂ ਕਾਫੀ ਮਤਲਬ ਨਿਘਾਰ ਹੋ ਚੁੱਕਾ ਸਾਡੀਆਂ ਵੈਲਿਊਜ਼ ਦਾ, ਜਿਹੜਾ ਮਤਲਬ ਆਪਾਂ ਕਹਿੰਦੇ ਆ ਕਿ ਸਾਨੂੰ ਕੀ ਹੈ ਨਾ। ਜੇ ਹੁਣ ਕੂੜਾ ਕਰਕਟ ਸਿੱਟਿਆ ਸੀ ਆਪਣਾ ਸਾਫ਼ ਕਰਕੇ ਕੰਧ ਦੇ ਉੱਪਰ ਦੀ ਗਲੀ ਚ ਸੁੱਟ ਦਿੰਦੇ ਆ, ਰਾਈਟ, ਤੇ ਉਹ ਉੱਡ ਕੇ ਫੇਰ ਅੰਦਰ ਆ ਜਾਂਦਾ, ਉਹ ਸਾਡੇ ਨਹੀਂ ਤਾਂ ਕਿਸੇ ਦੇ ਚੱਲ ਜਾਂਦਾ ਅੰਦਰ। ਸੋ ਇਹ ਜਿਹੜੀਆਂ ਚੀਜ਼ਾਂ ਆ ਮਤਲਬ ਉਹਨੂੰ ਛੋਟੀਆਂ ਛੋਟੀਆਂ ਚੀਜ਼ਾਂ ਆ ਉਹ ਕਾਫੀ ਮਾਇਨੇ ਰੱਖਦੀਆਂ। ਇਸ ਕਰਕੇ ਮਤਲਬ ਸਾਨੂੰ ਨਾ ਜਿੱਦਾਂ ਉਨੀ ਕੁ ਐਕਸਪੈਕਟੇਸ਼ਨ ਰੱਖਣੀ ਚਾਹੀਦੀ ਆ ਜਿੰਨੇ ਯੋਗੇ ਅਸੀਂ ਹੈਗੇ ਆ, ਵਾਧੂ ਨਹੀਂ ਹੋਣਾ ਚਾਹੀਦਾ। ਇਹਨੂੰ ਟਾਈਮ ਲੱਗੂਗਾ ਕੇਜਰੀਵਾਲ ਸਾਹਿਬ ਨੂੰ ਵੀ ਅਗਰ ਉਹ ਬਣ ਗਏ। ਪਰ ਜਿਹੜੀ ਗਰਾਊਂਡ ਰਿਐਲਿਟੀ ਆਪਾਂ ਗੱਲ ਕਰ ਰਹੇ ਸੀਗੇ, ਤੁਹਾਡੇ ਕੋਲ ਸੱਜਣ ਵੀ ਆਏ ਹੋਏ ਨੇ, ਉਹ ਮਤਲਬ ਗਰਾਊਂਡ ਲੈਵਲ ਦੀ ਗੱਲ ਹੈ, ਤੇ ਗਰਾਊਂਡ ਲੈਵਲ ਦੇ ਉੱਤੇ ਮਤਲਬ ਕੀ ਸਿਚੁਏਸ਼ਨ ਹੈ, ਮਤਲਬ ਸਾਰੀਆਂ ਪਾਰਟੀਆਂ ਦੇ ਵਿੱਚੋਂ ਮਤਲਬ ਲੋਕ ਕੀ ਚਾਹੁੰਦੇ ਨੇ?
ਅਮਨਦੀਪ, ਲੋਕ ਤਾਂ ਚਾਹੁੰਦੇ ਆ ਚੇਂਜ, ਇਹ ਚਾਹੁੰਦੇ ਆ। ਜਿੱਦਾਂ ਉਹਨਾਂ ਨਾਲ ਮੇਰੀ ਗੱਲ ਹੋਈ ਸੀ, ਮੇਰੇ ਕੋਲ ਹੀ ਬੈਠੇ, ਤੁਹਾਨੂੰ ਗੱਲ ਵੀ ਕਰਾ ਦਵਾਂਗਾ ਇੱਕ ਦੋ ਮਿੰਟ ਤੁਸੀਂ ਕਰਨੀ ਆ। ਲੋਕ ਤਾਂ ਚੇਂਜ ਚਾਹੁੰਦੇ ਆ, ਲੋਕ ਅੱਕ ਚੁੱਕੇ ਆ ਸਰਕਾਰ ਤੰਤਰ ਤੋਂ। ਸਰਕਾਰ ਤੰਤਰ ਹੀ ਕਹਿ ਸਕਦੇ ਆ, ਲੋਕਤੰਤਰ ਜਾਂ ਸਰਕਾਰ ਤੰਤਰ ਕਹਿ ਸਕਦੇ ਇਹਨੂੰ, ਤੇ ਉਹ ਲੋਕ ਉਹਨਾਂ ਤੋਂ ਅੱਕ ਚੁੱਕੇ ਆ। ਰਵਾਇਤੀ ਪਾਰਟੀਆਂ ਤੋਂ, ਕਾਂਗਰਸ ਤੋਂ, ਅਕਾਲੀ ਦਲ ਤੋਂ, ਭਾਜਪਾ ਤੋਂ ਵੀ ਥੋੜੇ ਜਿਹਾ ਅੱਕ ਚੁੱਕੇ ਆ, ਤੇ ਹੁਣ ਚਾਹੁੰਦੇ ਆ ਕਿ ਇੱਕ ਤਰ੍ਹਾਂ ਦੇ ਨਾਲ ਨਵੀਂ ਪਾਰਟੀ ਨੂੰ ਚਾਂਸ ਦਿੱਤਾ ਜਾਵੇ ਕਿ ਉਹ ਰਾਜ ਕਰਕੇ ਜਿਹੜੀਆਂ ਸਮਾਜ ਵਿਚ ਫੈਲੀਆਂ ਵਾਦੀਆਂ ਉਹਨਾਂ ਨੂੰ ਦੂਰ ਕਰੇ, ਸਮਾਜ ਵਿਚ ਜਿਹੜੇ ਬਹੁਤ ਬੁਰਾਈਆਂ ਫੈਲ ਗਈਆਂ ਉਹਨਾਂ ਨੂੰ ਦੂਰ ਕੇ, ਜਿਹੜੇ ਕਿ ਸਮਾਜ ਨੇ ਆਪੇ ਫੈਲਾਈਆਂ ਹੋਈਆਂ ਆ, ਉਹਨਾਂ ਨੂੰ ਫਿਕਸ ਕਰ ਤਾਂ ਸਮਾਜ ਨੇ ਕਰਨਾ, ਸਰਕਾਰ ਤਾਂ ਡਾਇਰੈਕਸ਼ਨ ਦੇ ਸਕਦੀ ਆ। ਤੇ ਆਰਥਿਕ ਤੌਰ ਤੇ ਜੇ ਦੇਖਿਆ ਜਾਵੇ ਅਮਨਦੀਪ, ਸਰਕਾਰ ਦੀ ਬਹੁਤ ਜ਼ਿਆਦਾ ਪੋਜੀਸ਼ਨ ਚੰਗੀ ਨਹੀਂ ਆ, ਕਾਫੀ ਉਹਦੇ ਤੇ ਲੋਨ ਹੈ, 1,000 ਕਰੋੜ ਤੋਂ ਵੀ ਜ਼ਿਆਦਾ ਤਾਂ ਲੋਨ ਹੀ ਆ, ਉਹਦਾ ਕਾਫੀ ਵਿਆਜ ਬਣਦਾ। ਹੁਣ ਉਹ ਉਸ ਲੋਨ ਦੀ ਪੂਰਤੀ ਕਰਨ ਦੇ ਲਈ, ਜਿਹੜਾ ਇੱਕ ਤਰ੍ਹਾਂ ਨਾਲ ਅਨਪ੍ਰੋਡਕਟਿਵ ਲੋਨ ਲਿਆ ਆ, ਉਹਦੀ ਪੂਰਤੀ ਕਰਨ ਦੇ ਲਈ ਜਿਹੜੀ ਨਵੀਂ ਸਰਕਾਰ ਹੈ, ਇਹਦੇ ਮੂਹਰੇ ਬਹੁਤ ਸਾਰੀਆਂ ਚੁਣੌਤੀਆਂ ਹੋਣਗੀਆਂ। ਉਹ ਪੈਸਾ ਕਿੱਥੋਂ ਆਊਗਾ ਨਾ, ਉਹ ਲੋਨ ਨੂੰ ਉਤਾਰਨ ਦੇ ਲਈ ਜਾਂ ਜਿਹੜੀ ਸਰਕਾਰ ਹੈ ਇਹਨੂੰ ਚਲਾਉਣ ਦੇ ਲਈ, ਤਨਖਾਹਾਂ ਦੇਣ ਦੇ ਲਈ, ਡਿਵੈਲਪਮੈਂਟ ਕਰਨ ਦੇ ਲਈ, ਇੱਕ ਤਰ੍ਹਾਂ ਨਾਲ ਮੈਸਿਵ ਡਾਇਰੈਕਸ਼ਨ ਦੀ ਲੋੜ ਆ, ਜਾਂ ਪੈਸੇ ਨੂੰ ਬਟੋਰਨ ਦੀ ਕਿਤੇ ਲੋੜ ਆ, ਕਿਤੇ ਕਰਜ਼ਾ ਲੈਣ ਦੀ ਲੋੜ ਆ, ਜਾਂ ਉਹ ਕਰਜ਼ਾ ਮੋੜਨ ਦੀ ਲੋੜ ਆ। ਇਹਨਾਂ ਇਸ ਸੰਦਰਭ ਦੇ ਵਿਚ ਆਪ ਜਿਹੜੀ ਪਾਰਟੀ ਆ, ਆਮ ਆਦਮੀ ਪਾਰਟੀ, ਉਹਦੇ ਵਿਚ ਬਹੁਤ ਸਾਰੀਆਂ ਚੁਣੌਤੀਆਂ ਹੋਣਗੀਆਂ ਉਹਦੇ ਸਾਹਮਣੇ, ਅਗਰ ਉਹ ਰਾਜ ਦੇ ਵਿਚ ਆਉਂਦੀ ਆ। ਤੇ ਉਸ ਲਹਿਜੇ ਦੇ ਇਸ ਸੰਦਰਭ ਵਿਚ ਦੇਖਿਆ ਜਾਵੇ ਤਾਂ ਲੋਕ ਹੀ ਉਹਦੀ ਮਦਦ ਕਰ ਸਕਦੇ ਆ। ਲੋਕ ਚਾਹਣ ਕਿ ਉਹ ਪਾਰਟੀ ਜਿਹੜੀ ਨਵੀਂ ਆਊਗੀ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ, ਆਪਣੇ ਖਰਚੇ ਘੱਟ ਕਰਨ, ਆਪਣੇ ਪੂਰੇ ਟੈਕਸ ਟਾਈਮ ਤੇ ਦੇਣ, ਜਾਂ ਉਹਦੀਆਂ ਡਾਇਰੈਕਸ਼ਨ ਨੂੰ ਮੰਨਣ। ਰੋਡ ਤੇ ਬਹੁਤ ਘੱਟ ਆਣ, ਨਾਅਰੇਬਾਜ਼ੀ ਜ਼ਿਆਦਾ ਨਾ ਕਰਨ, ਜਾਂ ਇੱਕ ਤਰ੍ਹਾਂ ਨਾਲ ਸਮਾਜ ਦੇ ਚੰਗੀ ਸੇਧ ਦੇ ਕੇ ਚੱਲਣ ਦੀ ਕੋਸ਼ਿਸ਼ ਕਰਨ। ਆਮ ਲੋਕ ਹੀ ਕਰ ਸਕਦੇ, ਆਮ ਆਦਮੀ ਕਰ ਸਕਦਾ। ਜਿੱਦਾਂ ਵੀ ਘੰਟੀਆਂ ਵੱਜਦੀਆਂ ਨਾ ਆਮ ਆਦਮੀਆਂ ਦੇ, ਘੰਟੀਆਂ ਬਹੁਤ ਘੱਟ, ਘੰਟੇ ਘੰਟੇ ਬਾਅਦ ਘੰਟੀ ਵੱਜਦੀ ਆ, ਤੇ ਉਹ ਠੀਕ ਕਰ ਸਕਦੇ ਆ ਵੈਸੇ, ਕਿਉਂਕਿ ਘੰਟੀਆਂ ਦੇ ਲੈਵਲ ਉਹਨਾਂ ਕੋਲ ਬਹੁਤ ਘੱਟ ਹੁੰਦਾ ਹੈ ਨਾ, ਤੇ ਉਹ ਕਰ ਸਕਦੇ ਆ। ਅਗਰ ਜਿੱਦਾਂ ਹੁਣ ਥੋੜਾ ਜਿਹਾ ਵੈਸੇ ਲੋਕ ਤੁਰ ਪਏ ਆ ਉਧਰ ਨੂੰ, ਥੋੜੀ ਸੋਝੀ ਵੀ ਆ ਰਹੀ ਉਹਨਾਂ ਦੇ ਵਿੱਚ। ਬਸ ਅਮਨਦੀਪ, ਹੁਣ ਇੰਡੀਆ ਦੀ ਝਾਕੀ ਇਸ ਵੇਲੇ ਆ ਰਹੀ ਆ ਓਲੰਪਿਕ ਦੀ, ਤੇ ਨੀਲੇ ਕੋਟਾਂ ਦੇ ਵਿੱਚ, ਨੀਲੇ ਸਾੜੀਆਂ ਦੇ ਵਿੱਚ ਤਿਰੰਗੇ ਹਿਲਾਉਣੀਆਂ, ਸਾਡੇ ਵਿਦਰਾ ਦੀ ਫੋਟੋ ਇਹਦੇ ਇਸ ਵੇਲੇ ਸਾਹਮਣੇ ਆ ਰਹੀ, ਉਹਨੇ ਝੰਡਾ ਚੱਕਿਆ ਹੋਇਆ ਭਾਰਤ ਦਾ, ਤੇ ਉਹਦੇ ਨਾਲ ਛੋਟੀ ਜਿਹੀ ਕੁੜੀ ਬ੍ਰਾਜ਼ੀਲ ਜਾ ਰਹੀ ਹੈ, ਸਰਦਾਰ ਜੀ ਵੀ ਦਿਖਾਈ ਦੇ ਰਿਹਾ ਇੱਕ, ਉਹਨਾਂ ਨੇ ਵੀ ਭਾਰਤ ਦਾ ਝੰਡਾ ਚੱਕਿਆ ਹੋਇਆ ਤੇ ਉਹ ਵੀ ਜਾ ਰਹੇ ਆ। ਕਾਫੀ ਸੋਹਣਾ ਲੱਗ ਰਿਹਾ ਭਾਰਤ ਦੀ ਝਲਕੀ ਇਸ ਵੇਲੇ ਸਾਹਮਣੇ ਮਿਲੇ ਆ, ਤੇ ਹਾਕੀ ਦੀ ਟੀਮ ਇਸ ਵੇਲੇ ਮੇਰੇ ਖਿਆਲ ਵਿਚ ਲੰਘ ਰਹੀ ਹੈ ਸਾਡੇ ਸਾਹਮਣੇ। ਚਲੋ ਇਹ ਤਾਂ ਸੀ ਓਲੰਪਿਕ ਦੀ ਗੱਲ, ਤੇ ਆਮ ਆਮ ਆਦਮੀ ਪਾਰਟੀ ਦੀ ਸਕਸੈਸ ਅਮਨਦੀਪ ਆਮ ਲੋਕਾਂ ਕੋਲ ਹੀ ਹੋਏਗੀ, ਅਗਰ ਉਹ ਚਾਹਣਗੇ ਕਿ ਇਹ ਪਾਰਟੀ ਸਕਸੈਸਫੁਲ ਰਹੇ, ਪੰਜਾਬ ਇੱਕ ਵਾਰੀ ਫੇਰ ਆਪਣੇ ਪੁਰਾਣੇ ਪੁਰਾਣੇ ਰੋਹ ਵਿਚ ਆਵੇ, ਪੁਰਾਣੇ ਰੋਹ ਵਿਚ ਆਵੇ, ਹੋ ਸਕਦਾ ਹੈ ਕਿ ਕੁਛ ਕੀਤਾ ਜਾ ਸਕਦਾ ਹੈ। ਤੇ ਤੁਸੀਂ ਐਗਜ਼ਾਮਪਲ ਤਾਂ ਬਾਰ ਬਾਰ ਦੇ ਰਹੇ ਆ ਕ੍ਰਿਸ਼ਨ ਕੁਮਾਰ ਦੀ,
ਜੀ ਜੀ ਜੀ, ਵੈਸੇ ਚਲੋ ਇਹ ਤੋਂ ਸਿੱਖ ਲੈਣਾ ਚਾਹੀਦਾ ਆਪਾਂ ਨੂੰ। ਸੋ ਪ੍ਰੋਗਰਾਮ ਦੇ ਵਿਚ ਅਮਰੀਕ ਜੀ ਸਾਡੇ ਕਈ ਸੱਜਣ ਮਿੱਤਰ ਆ ਰਹੇ ਨੇ, ਉਨ੍ਹਾਂ ਨੂੰ ਆਪਾਂ ਨਾਲ ਲੈਣਾ, ਤੇ ਰਾਜ ਸਿੰਘ ਸੇਖੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸੁਖਚੈਨ ਸਿੰਘ, ਤੇ ਕਹਿੰਦੇ ਨੇ ਗੱਲਾਂ ਸੱਚੀਆਂ ਜੀ, ਤੇ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ, ਸ਼ੁਕਰੀਆ ਜੀ। ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿਚ, ਤੇ ਸਾਡੇ ਬਾਲੀ ਸਿੰਘ ਵੀ ਆ ਗਏ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਨੂੰ ਜਿੰਦਾਬਾਦ ਕਹਿ ਰਹੇ ਨੇ, ਉਨ੍ਹਾਂ ਦੇ ਇੱਥੇ ਕਰਤਾ ਧਰਤਾ ਵੀ ਨੇ ਮੋਰੀ ਮੈਂਬਰਾਂ ਦੇ ਵਿਚੋਂ ਨੇ, ਤੇ ਕਹਿੰਦੇ ਨੇ ਕਿ ਹੁਣ ਲੱਗਦਾ ਕਿ ਅਸੀਂ ਪੰਜਾਬ ਜਿੱਤ ਜਾਵਾਂਗੇ, ਕਿਉਂਕਿ ਫਲੋਰਾ ਸਾਹਿਬ ਦੇ ਵਿਚਾਰ ਸੁਣੇ ਆ ਜੀ। ਕੁਛ ਟਾਈਮ ਲੱਗਿਆ ਰਿਐਲਿਟੀ ਸਾਹਮਣੇ ਆਉਣ ਦੇ ਵਿਚ ਫਲੋਰਾ ਸਾਹਿਬ ਦੇ, ਅਗਰ ਈਵਨ ਇਹੀ ਪੰਜਾਬ ਦੇ ਐਲਡਰਸ ਵੀ ਸੋਚਣਾ ਸ਼ੁਰੂ ਕਰ ਦੇਣ ਤਾਂ ਫਿਰ ਬਹੁਤ ਵਧੀਆ ਗੱਲ ਆ। ਜਿੱਦਾਂ ਇਵੇਂ ਹੀ ਤੇ ਅਮਰੀਕ ਜੀ, ਬਸ ਤੁਸੀਂ ਜਿਹੜੀ ਆ ਜਾਣਕਾਰੀ ਸਾਰੀ ਇਕੱਠੀ ਕੀਤੀ ਆ, ਸਾਰਾ ਕੀਤਾ, ਤੇ ਤੁਸੀਂ ਮਤਲਬ ਫੀਡਬੈਕ ਲਈ ਆ ਸਾਰਾ ਕੁਛ ਗਰਾਊਂਡ ਲੈਵਲ ਤੇ ਕੀ ਚੱਲ ਰਿਹਾ। ਤੇ ਚਲੋ ਸਾਡੇ ਨਾਲ ਅਮਰਪ੍ਰੀਤ ਸਿੰਘ ਭੰਦੇਰ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਜੀ ਆਇਆਂ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿਚ। ਜਗਤਾਰ ਸਿੰਘ ਸਾਡੇ ਨਾਲ ਜੁੜੇ ਨੇ ਜੀ, ਜਗਤਾਰ ਸਿੰਘ ਕੰਗ, ਤੇ ਕਹਿੰਦੇ ਨੇ ਕਿ ਮੈਲਬਨ ਤੋਂ ਕਹਿੰਦੇ ਲਾਇਸੈਂਸ ਵੀ ਲੋਕਾਂ ਨੂੰ ਘਰ ਬੈਠਿਆਂ ਹੀ ਚਾਹੀਦੇ ਨੇ, ਕੋਈ ਕੋਸ਼ਿਸ਼ ਨਹੀਂ ਕਰਨੀ ਪਵੇ ਲਾਈਨ ਵਿਚ ਲੱਗਣ ਦੀ। ਬਿਲਕੁਲ ਸਹੀ ਗੱਲ ਹੈ ਜੀ ਜਗਤਾਰ ਕੰਗ ਜੀ, ਤੇ ਇਹ ਕਸੂਰ ਜਿਹੜਾ ਹੈ ਇਹ ਸਰਕਾਰ ਦਾ ਨਹੀਂ ਹੈਗਾ ਜੀ, ਇਹ ਅਸੀਂ ਮਤਲਬ ਵੀਆਈਪੀ ਫੀਲਿੰਗ ਲੈਂਦਿਆਂ ਨੇ ਵੱਡੀਆਂ ਦੇਣ ਦੀ ਕੋਸ਼ਿਸ਼ ਕਰਕੇ, ਜਿਹੜੇ ਸਹੀ ਕੰਮ ਵੀ ਆ ਉਹ ਵੀ ਆਪਾਂ ਮਤਲਬ ਗਲਤ ਤਰੀਕੇ ਨਾਲ ਕਰਵਾਉਣੇ ਆ, ਇਹ ਸਾਡੀ ਤਰਾਸਦੀ ਆ, ਮਤਲਬ ਮਹਾਰਾਜਿਆਂ ਦੀ ਫੀਲਿੰਗ ਜਿਹੜੀ ਲੈਣੀ ਆ, ਤੇ ਆਪਣੇ ਅਸੀਂ ਜਿੰਮੇਵਾਰੀਆਂ ਤੋਂ ਭੱਜਦੇ ਆ, 90% ਭੱਜਦੇ ਆ ਜੀ ਜਿੱਥੇ ਵੀ ਆਪਾਂ ਜਾਈਏ। ਪਰ ਚਲੋ ਇੱਥੇ ਥੋੜਾ ਜਿਹਾ ਸਿਸਟਮ ਵਧੀਆ, ਤੇ ਸਿਸਟਮ ਵਧੀਆ ਬਣਾਇਆ ਹੋਇਆ ਜੀ, ਲੋਕਾਂ ਨੇ ਬਣਾਇਆ ਹੋਇਆ, ਉਦਾਂ ਨੀ ਵਧੀਆ। ਤੇ ਸਾਡੇ ਨਾਲ ਹੋਰ ਜਿਹੜੇ ਸੱਜਣ ਜੁੜੇ ਨੇ, ਤੇਜਿੰਦਰ ਸਿੱਧੂ ਸਾਡੇ ਨਾਲ ਜੁੜੇ ਸੀ ਜੀ, ਤੇ ਕਹਿੰਦੇ ਨੇ ਕਿ ਮੋਂਟਰੀਅਲ ਦਾ ਮੇਅਰ ਵੀ ਚਾਰਜ ਕੀਤਾ ਸੀ ਜੀ ਪਿਛਲੇ ਸਾਲ ਕਰਪਸ਼ਨ ਦੇ ਚੱਕਰ ਦੇ ਵਿਚ। ਤੇ ਤੇਜਿੰਦਰ ਸਿੰਘ ਸਿੱਧੂ ਸਾਡੇ ਨਾਲ ਐਡਮਿੰਟਨ ਤੋਂ ਜੁੜਦੇ ਨੇ, ਤੇ ਹਰਪ੍ਰੀਤ ਸਿੰਘ ਕੋਹਲੀ, ਜਸਪਾਲ ਸਿੰਘ ਸੰਧੂ ਹੁਣਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਨੇ। ਤੇ ਮੈਂ ਦੱਸਦਾ ਕਿ ਜਸਪਾਲ ਸੰਧੂ ਸਾਡੇ ਨਾਲ ਬਸ ਚੰਦ ਕੁ ਮਿੰਟਾਂ ਚ ਜੁੜਨ ਵਾਲੇ ਨੇ, ਤੇ ਅੱਜ ਅਸੀਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਗੱਲਾਂ ਵੀ ਕਰਨੀਆਂ, ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ, ਐਜੂਕੇਸ਼ਨ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਗੱਲਾਂ ਅੱਜ ਪ੍ਰੋਗਰਾਮ ਦੇ ਵਿਚ ਕਰਾਂਗੇ, ਤੇ ਪ੍ਰੋਗਰਾਮ ਇਹ ਲੈ ਕੇ ਆਉਣਗੇ ਸਾਡੇ ਦੇ ਲਈ। ਸੋ ਅਮਰੀਕ ਜੀ, ਕੁੱਲ ਮਿਲਾ ਕੇ ਇੱਦਾਂ ਕਹਿ ਲਓ ਕਿ ਜਿਹੜੀ ਗਰਾਊਂਡ ਰਿਐਲਿਟੀ ਆ ਉਸ ਦੇ ਵਿਚ ਮੈਂ ਹਜੇ ਵੀ ਉਦਾਂ ਇਸ ਗੱਲ ਤੇ ਜ਼ੋਰ ਦਿੰਦਾ ਆ ਕਿ ਇਲੈਕਸ਼ਨ ਦੇ ਵਿਚ ਜਿਹੜੀਆਂ ਬਦਲਾਵ ਲਿਆਉਣਾ ਚਾਹੁੰਦੇ ਨੇ ਵੋਟਾਂ ਪਾ ਕੇ ਲੋਕ, ਉਹ ਤਾਂ ਵੱਖਰੀ ਗੱਲ ਹੈ, ਵੋਟਾਂ ਦਾ ਵੀ ਇਕ ਜਿਹੜਾ ਵੱਖਰਾ ਅੰਦਾਜ਼ ਹੋਣਾ ਚਾਹੀਦਾ ਹੈ ਕਿ ਬਿਨਾਂ ਖਰੀਦਿਆਂ ਤੋਂ ਵੋਟ ਪਾਓ, ਮਤਲਬ ਬਿਨਾਂ ਪੈਸੇ ਲੈ ਕੇ ਵੋਟ ਪਾਓ, ਆਪਣੀ ਮਰਜ਼ੀ ਨਾਲ ਵੋਟ ਪਾਓ, ਤੇ ਜਿਹੜੀ 25-30% ਵੋਟ ਲੋਕ ਨਹੀਂ ਪਾਉਂਦੇ ਉਨ੍ਹਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਵੀ ਉਹ ਵੀ ਵੋਟ ਪਾਉਣ। ਉਹ ਆਪਣੇ ਆਪ ਨੂੰ ਸੋ ਕਾਲਡ ਪੜ੍ਹੇ ਲਿਖੇ ਲੋਕ ਕਹਾਉਂਦੇ ਨੇ, ਜਿਹਦੇ ਜ਼ਿਆਦਾ ਪੜ੍ਹੇ ਲਿਖੇ, ਤੇ ਜਿੱਦਣ ਵੋਟ ਹੁੰਦੀ ਹੈ ਤੇ ਉਹ ਛੁੱਟੀਆਂ ਕੱਟਣ ਸ਼ਿਮਲੇ ਚਲੇ ਜਾਂਦੇ ਨੇ, ਤੇ ਅਸੀਂ ਕੀ ਲੈਣਾ, ਤੇ ਬਾਕੀ 5 ਸਾਲ ਫਿਰ ਸਾਰਿਆਂ ਨੂੰ ਵੱਧ ਰੌਲਾ ਉਹ ਪਾਉਂਦੇ ਨੇ। ਹਾਂਜੀ, ਸੋ ਇਸ ਕਰਕੇ ਉਨ੍ਹਾਂ ਨੂੰ ਵੋਟ ਪਾਉਣੀ ਚਾਹੀਦੀ ਆ। ਬਾਕੀ ਜਿਹੜੇ ਅਸੀਂ ਕੰਮ ਹੈ ਨਾ, ਮੈਂ ਕੈਨੇਡਾ ਦੇ ਵਿਚ ਵੀ 1-2 ਥਾਂ ਇਹ ਮੈਨੂੰ ਪੁੱਛਿਆ ਸੀ ਵੀ ਕੀ ਕਰ ਰਹੇ ਹੋ, ਤੇ ਮੇਰੀ ਫੂਲਕਾ ਸਾਹਿਬ ਨਾਲ ਵੀ ਇੱਥੇ ਵੀ ਗੱਲ ਹੋਈ ਸੀ, ਉਨ੍ਹਾਂ ਨੂੰ ਵੀ ਮੈਂ ਕਿਹਾ ਸੀਗਾ, ਇਹੀ ਕਿਹਾ ਸੀ ਵੀ ਅਸੀਂ ਚਾਹੁੰਦੇ ਆ ਕਿ ਆਪਣੇ ਆਪਣੇ ਪਿੰਡ ਦੀ ਜਿੰਮੇਵਾਰੀ ਸਾਰੇ ਲੈ ਲੈਣ, ਤਾਂ ਇਹੀ ਜ਼ਿਆਦਾ ਵਧੀਆ। ਜਿੰਮੇਵਾਰੀ ਵੀ ਇੱਦਾਂ ਨਾ ਲੈਣ ਕਿ ਅਸੀਂ ਚਲੋ ਉੱਥੇ ਪੈਸੇ, ਐਨਆਰਆਈਆਂ ਨੂੰ ਇੱਦਾਂ ਮਸ਼ੀਨਾਂ ਸਮਝਦੇ ਆ ਵੀ ਪੈਸੇ ਬਸ ਬਾਹਰੋਂ ਆ ਜਾਣੇ ਆ, ਬਾਹਰੋਂ ਮੰਗਾ ਲੈਣੇ ਪੈਸੇ, ਹੈ ਨਾ। ਤੇ ਇੱਦਾਂ ਦੀ ਪਾਰਟਨਰਸ਼ਿਪ ਨਹੀਂ ਚਾਹੀਦੀ। ਤੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਾਓ, ਉੱਥੇ ਪ੍ਰਚਾਰ ਕਰੋ, ਨੌਜਵਾਨਾਂ ਨੂੰ ਮੋਟੀਵੇਟ ਕਰੋ, ਖੇਡਾਂ ਵੱਲ ਨੂੰ ਲਾਓ ਤੇ ਸਾਫ਼ ਸਫਾਈ ਵੱਲ ਨੂੰ ਉਹਨਾਂ ਨੂੰ ਪ੍ਰੇਰਿਤ ਕਰੋ ਵੀ ਤੁਸੀਂ ਸਾਫ਼ ਸਫਾਈ ਰੱਖਣੀ, ਆਪਣੇ ਪਿੰਡ ਨੂੰ ਵਧੀਆ ਬਣਾਉਣਾ ਆ। ਤੇ ਉਹ ਆਪਣਾ ਜਿਹੜਾ ਕੋਈ ਪ੍ਰੋਗਰਾਮ ਉਲੀਕਣ ਵੀ ਅਸੀਂ ਪਿੰਡ ਦੇ ਲਈ ਆਹ ਕਰਨਾ ਪਿੰਡ ਵਾਲੇ, ਠੀਕ ਹੈ ਨਾ, ਫਿਰ ਉਹ ਸਰਕਾਰ ਕੋਲ ਜਾਣ ਤੇ ਫਿਰ ਉਹ NRI ਕੋਲ ਜਾਣ ਤੇ ਫਿਰ ਉਹ ਥੋੜੇ ਥੋੜੇ ਪੈਸੇ ਪਾ ਕੇ ਸਾਰੇ, ਫਿਰ ਉਹ ਕੰਮ ਹੋਣਾ ਚਾਹੀਦਾ ਤੇ ਹੋ ਵੀ ਜਾਂਦਾ ਆ। ਜਿਹੜੇ ਪਿੰਡਾਂ ਨੇ ਇਹ ਫਾਰਮੂਲਾ ਬਣਾਇਆ ਆ ਉਹ ਪਿੰਡ ਕਾਮਯਾਬ ਹੈ। ਜਿਹੜੇ ਪਿੰਡ ਕੱਲੇ ਸਰਕਾਰ ਵੱਲ ਮੂੰਹ ਦੇਖਦੇ ਰਹਿੰਦੇ ਵੀ ਸਰਕਾਰ ਸਾਡੇ ਆ ਕੇ ਕਰੂਗੀ ਜਾਂ NRI ਵੀਰ ਸਾਡੇ ਆ ਕੇ ਕਰੂਗੇ, ਅਸੀਂ ਨਹੀਂ ਕੁਛ ਕਰਨਾ, ਤੁਸੀਂ ਕਰੋ, ਹੈ ਨਾ, ਇਹ ਵੀ ਇੱਕ ਬੜਾ ਮਾੜਾ ਰੁਝਾਨ ਹੈ। ਸੋ ਇਸ ਲੈਵਲ ਦੇ ਵੀ ਕੰਮ ਸ਼ੁਰੂ ਹੋਣੇ ਚਾਹੀਦੇ ਆ। ਕੁਲਵਿੰਦਰ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਧਰਮਰਾਜ ਕੋਲ ਅਗਲੀ ਘੰਟੀ ਮੈਨੂੰ ਲੱਗਦਾ ਕੇਜਰੀਵਾਲ ਦੀ ਹੋਵੇਗੀ, ਕਿਉਂਕਿ ਯੂਥ ਮੈਨੀਫੈਸਟੋ ਚ 2000 ਲੱਖ ਦਾ ਝੂਠ ਕੋਈ ਛੋਟਾ ਗੱਪ ਨੀ ਜੀ। ਦੇਖੋ ਇਹਦੇ ਬਾਰੇ ਮੈਨੂੰ ਪਤਾ ਨੀ, ਕੱਲ ਨੂੰ ਆਪਾਂ ਮਿੰਟੂ ਬਰਾੜ ਹੋਣਾ ਤੋਂ ਪੁੱਛਾਂਗੇ ਕਿ ਇਹ ਕੀ ਚੱਕਰ ਹੈ। ਥੋੜੀ ਜਿਆਦਾ ਜਾਣਕਾਰੀ ਭੇਜਿਓ ਜੀ। ਤੇ ਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰਗਟ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਦੇ ਵਿਚ ਕਿਹੜੀ ਖੂਬੀ ਦੇਖ ਲਈ? ਸ਼ੁਕਰ ਹੈ ਕਿ ਸੁਖਬੀਰ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਫਾਲੋ ਨਹੀਂ ਕੀਤਾ। ਤੇ ਦੇਖੋ ਉਹਨਾਂ ਨੇ ਖੁੱਲੀ ਚਿੱਠੀ ਲਿਖੀ ਹੈ ਨਾਰਾਜ਼ਗੀ ਦੀ। ਤੇ ਬਾਕੀ ਪਵਨ ਗਿੱਲ ਬ੍ਰਿਜਮਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਆਮ ਆਦਮੀ ਪਾਰਟੀ ਜੇ ਜਿੱਤ ਜੇ ਪੰਜਾਬੀਆਂ ਨੂੰ ਇਕੋ ਸੁਨੇਹਾ ਹੈ ਕਿ ਕਾਹਲੇ ਨਹੀਂ ਪੈਣਾ, ਪੇਸ਼ੈਂਸ ਰੱਖਣੀ ਹੈ ਬਸ। ਬਾਕੀ ਕਹਿੰਦੇ ਇਕ ਗੀਤ ਸੁਣਨਾ ਚਾਹੁੰਦੇ ਨੇ, ਮੈਂ ਕੋਸ਼ਿਸ਼ ਕਰਾਂਗਾ ਜੀ ਗੀਤ ਚਲਾਉਣ ਦੀ। ਤੇ ਸਾਡੇ ਨਾਲ ਜੁੜੇ ਨੇ ਜੀ ਹੈਪੀ ਗਿੱਲ ਤੇ ਸਤਿ ਸ੍ਰੀ ਅਕਾਲ ਕੇਨਸ ਤੋਂ। ਤੇ ਕਹਿੰਦੇ ਕਿ ਆਪਾਂ ਕੀ ਕਹਿ ਸਕਦੇ ਆ ਜੀ, ਆਪ ਦੀ ਸਰਕਾਰ ਆਉਣ ਨਾਲ ਫਰਕ ਪਵੇਗਾ। ਫਾਰ ਐਗਜ਼ਾਮਪਲ ਮੰਨ ਲਓ ਕਿ ਬਿੱਲੀ ਸੌ ਦੀ ਸਪੀਡ ਤੇ ਆ ਰਹੀ ਹੈ ਤੇ ਕਬੂਤਰ ਨੂੰ ਖਾਣ ਦੇ ਲਈ, ਬਿੱਲੀ ਦੀ ਇੰਨੀ ਸਪੀਡ ਨੂੰ ਇਕਦਮ ਤਾਂ ਨਹੀਂ ਰੋਕਿਆ ਜਾ ਸਕਦਾ, ਹਾਂ ਪਰ ਸਪੀਡ ਨੂੰ ਸਲੋਅ ਜ਼ਰੂਰ ਕੀਤਾ ਜਾ ਸਕਦਾ। ਸੋ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਇਸ ਬਿੱਲੀ ਨੂੰ ਜ਼ਰੂਰ ਸਲੋਅ ਕਰੇਗੀ ਤੇ ਜੇ ਉਸ ਕਬੂਤਰ ਦੀ ਲਾਈਫ ਜ਼ਿਆਦਾ ਹੋਗੀ ਤਾਂ ਬਚ ਜਾਵੇਗਾ। ਇਸ ਤਰ੍ਹਾਂ ਪੰਜਾਬ ਦੀ ਲਾਈਫ ਜਿਹੜੀ ਇਨਕਰੀਜ਼ ਹੋ ਸਕਦੀ ਆ। ਇਹੀ ਗੱਲ ਕਰ ਰਹੇ ਜੀ ਆਪਾਂ ਦੇਖੋ ਬਿੱਲੀ ਦੀ ਵੀ ਗੱਲ ਕਰ ਰਹੇ ਹਾਂ ਕਿ ਬਿੱਲੀ ਨੂੰ ਸਲੋਅ ਕਰ ਦੇਗੇ, ਦੂਜੀ ਗੱਲ ਜਿਹੜੇ ਕਬੂਤਰ ਹੈ, ਕਬੂਤਰ ਨੂੰ ਵੀ ਅੱਖਾਂ ਖੋਲਣੀਆਂ ਪਏਗੀਆਂ ਜੀ, ਉਹ ਵੀ ਅੱਖਾਂ ਬੰਦ ਕਰਕੇ ਨਹੀਂ ਸਾਰ ਸਕਦਾ। ਇਹੀ ਆਪਾਂ ਗੱਲ ਕਰਨਾ ਚਾਹੁੰਦੇ ਹਾਂ ਨਾ ਅਮਰੀਕ ਜੀ।
ਖੋਦ ਦੀ ਗੱਲ ਮੈਂ ਇਕੱਠੇ ਕਰਨੀ ਚਾਹਾਂਗਾ ਆਪਣੇ ਬਾਰੇ, ਜਿੱਦਾਂ ਅਸੀਂ ਵਿਦੇਸ਼ਾਂ ਵਿਚ NRI ਆ, ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਚੁੱਕਣ ਦੇ ਲਈ ਕਾਫੀ ਕੰਮ ਕਰਨਾ, ਕਰ ਵੀ ਰਹੇ ਆ, ਅਤੇ ਮੇਰੇ ਖਿਆਲ ਵਿਚ ਇਹ ਕਿਤੇ ਡੇਗਣ ਵਿਚ ਨਾ ਉਹਨੂੰ ਕੰਮ ਬਾਅਦ ਵਿਚ ਕੰਮ ਜ਼ਿਆਦਾ ਕਰਨ, ਕਿਉਂਕਿ ਜਦੋਂ ਅਸੀਂ NRI ਉੱਥੇ ਜਾਂਦੇ ਹਾਂ ਤੇ ਇੱਕ NRI ਦੀ ਭਾਵਨਾ ਵੀ ਲੈਣੀ ਚਾਹੁੰਦੇ ਹਾਂ ਕਿ ਸਾਡਾ ਕੰਮ ਬਹੁਤ ਛੇਤੀ ਹੋ ਜਾਵੇ, ਕਿਉਂਕਿ 3 ਵੀਕ ਲਈ ਜਾਂਦੇ ਹੁੰਦੇ, 4 ਵੀਕ ਲਈ ਜਾਂਦੇ ਹੁੰਦੇ ਆ, ਪੇਸ਼ੈਂਸ ਬਹੁਤ ਘੱਟ ਹੁੰਦੀ ਆ, ਫਿਰ ਅਸੀਂ ਵੱਡੀ ਦੇਣ ਦੀ ਕੋਸ਼ਿਸ਼ ਕਰਕੇ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਸਿਲਸਿਲੇ ਵਿਚ ਜਿਹੜਾ ਇੱਕ ਵਿਦੇਸ਼ੀ ਲੋਕ ਆ ਜਿਹੜੇ NRI, ਉਹਨਾਂ ਦੀ ਦੋਹਰੀ ਰਿਸਪੋਂਸੀਬਿਲਟੀ ਹੋ ਜਾਂਦੀ ਹੈ, ਇੱਕ ਤਾਂ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆਉਣ ਦੀ, ਉਸ ਤੋਂ ਬਾਅਦ ਉਹਨੂੰ ਸੱਤਾ ਵਿਚ ਰੱਖਣ ਦੀ।
ਜੀ ਜੀ, ਚਲੋ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਤੇ ਅਮਰੀਕ ਜੀ ਆਪਾਂ ਹੁਣ ਲਈ ਇਜਾਜ਼ਤ, ਕਿਉਂਕਿ ਜਸਪਾਲ ਸੰਧੂ ਹੁਣਾਂ ਨੂੰ ਆਪਾਂ ਲੈਣਾ ਪ੍ਰੋਗਰਾਮ ਦੇ ਵਿਚ।
ਜੀ ਜੀ,
ਤੇ ਸਤਿ ਸ੍ਰੀ ਅਕਾਲ ਬੁਲਾਇਓ, ਜਿਹੜੇ ਆਪਣੇ ਗੈਸਟ ਆਏ ਹੋਏ ਨੇ ਇੰਡੀਆ ਦੇ ਤੇ ਹੋਰ ਬਹੁਤ ਸਾਰੀ ਜਾਣਕਾਰੀ ਲਿਓ, ਇਹਨਾਂ ਤੋਂ ਕਾਫੀ ਰੌਚਕ ਜਾਣਕਾਰੀਆਂ ਇਹਨਾਂ ਕੋਲ।
ਮੈਂ ਹੁਣ ਅਸੀਂ ਬਲੰਗੋਂਗ ਨੂੰ ਜਾਣਾ, ਮੈਂ ਉਹਨਾਂ ਤੋਂ ਕਾਫੀ ਡਿਸਕਸ਼ਨ ਕਰਨੀ ਹੈ ਉਹਨਾਂ ਨਾਲ।
ਠੀਕ ਹੈ,
ਉਹ ਕਿਉਂਕਿ ਗਰਾਊਂਡ ਲੈਵਲ ਚ ਰਹੇ ਆ, ਪੁਲਿਸ ਵਿਚ ਰਹੇ ਆ, ਸਾਰੇ ਪੁਲਿਸ ਦੇ ਭੇਦ ਜਾਣਦੇ ਆ,
ਇਹਨਾਂ ਨੂੰ ਇਹ ਪੁੱਛੋ ਪੰਜਾਬ ਪੁਲਿਸ ਨੇ ਉਹਨਾਂ ਨੇ ਪਟਾ ਛੱਡ ਦਿੱਤਾ ਜਾਂ ਕੋਈ ਨਵੀਂ ਟੈਕਨੀਕ ਕੱਢ ਲਈ ਪਟੇ ਤੋਂ ਬਿਨਾਂ?
ਮੈਂ ਤੁਹਾਡੀ ਗੱਲ
ਕਰਾਉਣਾ। ਨਹੀਂ ਨਹੀਂ, ਹਜੇ ਨਹੀਂ ਕਰਾਉਣੀ, ਆਪਾਂ ਆਨ ਏਅਰ ਨਹੀਂ ਇਹ ਗੱਲ ਕਰ ਸਕਦੇ, ਕਿਤੇ ਸਾਡੇ ਨਾਲ ਨਾ ਪਟਾ ਫੇਰ ਦੇਣ ਇੰਡੀਆ ਗਿਆ ਦੇ, ਸੋ ਇਸ ਕਰਕੇ। ਠੀਕ ਹੈ ਜੀ, ਓਕੇ ਜੀ ਅਮਰੀਕ ਜੀ, ਤੇ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਤੇ ਹੈਪੀ ਜਰਨੀ।
ਥੈਂਕ ਯੂ
ਜੀ। ਸੋ ਲਓ ਜੀ ਆਪਾਂ ਇੱਕ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ, ਤੇ ਇਦਾਂ ਹੀ ਸਾਡੇ ਨਾਲ ਜੁੜੇ ਰਹੋ। ਜਸਪਾਲ ਸੰਧੂ ਸਾਡੇ ਨਾਲ ਜੁਆਇਨ ਕਰ ਰਹੇ ਨੇ ਬੜੀ ਛੇਤੀ, ਤੇ ਗੀਤ ਜਿਹੜਾ ਮੈਂ ਚੁਣਿਆ ਜੀ ਰੋਮੀ ਗਿੱਲ ਦਾ ਚੁਣਿਆ। ਸੋ ਦਿਲ ਵਾਲੀ ਗੱਲ ਪ੍ਰੋਗਰਾਮ ਜਾਰੀ ਰਹੇਗਾ ਜੀ। ਆਇਆਂ ਜੀ
ਕੰਨ ਬਾਂ ਜਿਹੇ ਅੰਗ ਵੇ ਚੱਲਦੇ ਨਾ ਗਰਮੀ ਤੇ ਵੇੜਾ ਤੇਰਾ ਤੰਗ ਵੇ ਕਿਤੇ ਨਾ ਕਬੂਤਰਾਂ ਦੇ ਖੰਭਾਂ ਜਿਹੇ ਅੰਗ ਵੇ ਚੱਲਦੇ ਨਾ ਗਰਮੀ ਘੁੰਮਦੇ ਕੁਬੇਰੀਆਂ ਦੇ ਝੁੰਡ ਵੇ ਕੱਟਣਾ ਨੀ ਪੈਣਾ ਫੇਰ ਲੋਕਾਂ ਕੋਲੋਂ ਖੁੰਡ ਵੇ ਖੇਤਾਂ ਵਿੱਚ ਘੁੰਮਦੇ ਕੁਬੇਰੀਆਂ ਦੇ ਝੁੰਡ ਵੇ ਕੱਟਣਾ ਨੀ ਪੈਣਾ ਨਿਖਾਰ ਵੇ ਚਾਰੇ ਪਾਸੇ ਵੇਖੀ ਕਿਵੇਂ ਖਿੜੂਗੀ ਬਹਾਰ ਵੇ ਠੰਡੀ ਹਵਾ ਦਿਓ ਰੂਪ ਜੱਟੀ ਦਾ ਨਿਖਾਰ ਵੇ ਚਾਰੇ ਪਾਸੇ ਵੇਖੀ ਕਿਵੇਂ ਖਿੜੂਗੀ ਬਹਾਰ ਵੇ ਹੀਰ ਗੰਨੇ ਚੂਪਦੀ ਵੇਖਾ ਦੇ ਹਾਣੀਆਂ ਨਹਿਰੋਂ ਪਾਰ ਬੰਗਲਾ ਕੁਆ ਦੇ ਹਾਣੀਆਂ ਵੇ ਨਹਿਰੋਂ ਪਾਰ ਬੰਗਲਾ ਕੁਆ ਦੇ ਸ਼ਰੀਕ ਵੇ ਚੱਲ ਨਰੋ ਪਾਰ ਪਿੰਡ ਮਾਜਰੀ ਦੇ ਮੀਤ ਵੇ ਕੱਲੀ ਵੇਖ ਕੰਧ ਤੋਂ ਦੀ ਪਾਰ ਦੇ ਸ਼ਰੀਕ ਵੇ ਚੱਲ ਨਰੋ ਪਾਰ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਦਿਨ ਰਾਤ ਕਾ